ਫਿਰਤ ਪ੍ਰਭਿਆਇਆ ਭਰਿਆ ਤੋਂ ਸ਼ਰਮਾਏ ਨਾਨਕੀ ਪ੍ਰਭ ਬੇਨਤੀ ਅਮਲੀ ਪਰਦੀ ਤਾਏ ਪ੍ਰੀਤਮ ਮੇਰਾ ਪਿਆਰਾ
ਆਈ ਜੇ ਸੁਖ ਦੇ ਤਾਂ ਤੁਝੇ ਰਾਜੀ Yeah. ਸਿੰਘ ਦੀ ਚਿੱਤ ਵੇਤੀਆਂ ਕਰ ਗਿਰ ਕਰੋ, ਗੱਜ ਕੇ ਬੋਲੋ ਸਤਨਾਮ। ਕਾਰੋਬਾਰ ਸੰਕੋਚਦੇ ਹੋਏ ਆਪ ਗੁਰੂ ਦਰਬਾਰ ਪਹੁੰਚਿਆ, ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰੋ, ਕੰਨਾਂ ਨਾਲ ਬਾਣੀ ਸੁਣੋ, ਬੁੱਧੀ ਨਾਲ ਵਿਚਾਰ ਕੇ ਹਿਰਦੇ ਚ ਧਾਰਨ ਕਰੋ। ਜਦੋਂ ਪ੍ਰਤੀਤ ਤੇ ਭਰੋਸਾ ਇਸ ਬਾਣੀ ਤੇ ਆ ਜਾਏਗਾ, ਇਹ ਸਤਿਗੁਰੂ ਰੂਪ ਫਿਰ ਸੰਸਾਰ ਭਵਜਲ ਸਾਗਰ ਤੋਂ ਪਾਰ ਕਰ ਦੇਵੇਗਾ। ਵਿਸ਼ਵਾਸ ਬਹੁਤ ਜ਼ਰੂਰੀ ਚੀਜ਼ ਹੈ। ਦੂਜਾ ਆਪਾਂ ਬੇਨਤੀ ਕਰੀਏ ਵੀ ਐਨੀ ਬੋਡੀ ਕੋਈ ਵੀ ਸੰਸਾਰ ਦੇ ਅੰਦਰ ਜਿਸ ਕੰਮ ਨੂੰ ਮੈਂ ਕਰਨ ਵਾਸਤੇ ਆਇਆ ਉਹ ਮੇਰਾ ਕਾਰਜ ਸਾਰ ਦੇਵੇ। ਦੁਨਿਆਵੀ ਕੋਈ ਕੰਮ ਆਪਾਂ ਨੂੰ ਪੈਂਦਾ ਹੈ, ਅਸੀਂ ਉਹਦੇ ਚ ਇਹ ਨਹੀਂ ਕਹਿੰਦੇ ਵੀ ਕੋਈ ਪੰਜਾਬੀ ਮੇਰਾ ਕੰਮ ਕਰ ਰਹੇ ਜਾਂ ਕੋਈ ਹਿੰਦੁਸਤਾਨੀ ਮੇਰਾ ਕੰਮ ਕਰ ਰਹੇ ਜਾਂ ਅਮਰੀਕਨ ਕੋਈ ਮੇਰਾ ਕੰਮ ਕਰ ਰਹੇ। ਸਾਨੂੰ ਮਤਲਬ ਹੁੰਦਾ ਵੀ ਸਾਡਾ ਕੰਮ ਹੋਣਾ ਚਾਹੀਦਾ, ਕੋਈ ਕਰ ਦੋ, ਚਾਹੇ ਅਫਰੀਕਾ ਦਾ ਜੋ ਕਾਲਾ ਬੰਦਾ ਹੈ ਉਹ ਕਰ ਦੇ। ਇੱਕ ਐਸੀ ਗੁਰੂ ਮਹਾਰਾਜ ਜੀ ਨੇ ਬਾਤ ਕਹੀ ਹੈ ਇਹਦੇ ਤੇ, ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ, ਐਨੀ ਬੋਡੀ ਦੁਨੀਆਂ ਦੇ ਵਿੱਚੋਂ ਕੋਈ ਮਿਲਾਉਣ ਵਾਲਾ ਹੋਵੇ ਫਿਰ ਮੈਂ ਕੀ ਕਰੂੰ? ਕਹਿੰਦੇ ਮੈਂ ਵਿਕ ਜੂੰਗਾ ਉਸ ਤੇ, ਉੱਤੋਂ ਆਪਣਾ ਆਪ ਵੇਚ ਦੂੰਗਾ। ਕਿਰਪਾ ਕਰ ਮੈਨੂੰ ਸਤਿਗੁਰੂ ਮੇਲ, ਮੈਂ ਫਿਰ ਹਰੀ ਦਾ ਨਾਮ ਧਿਆਵਾਂ। ਜੇ ਸੁੱਖ ਦੇਵੇਂਗਾ ਹੇ ਪ੍ਰਭੂ ਤਾਂ ਵੀ ਮੈਂ ਤੈਨੂੰ ਅਰਾਧਨਾ ਹੀ ਹਾਂ, ਜੇ ਤੂੰ ਸੁੱਖ ਨਾ ਵੀ ਦਿੱਤੇ ਤਾਂ ਵੀ ਮੈਂ ਦੁੱਖ ਦੇ ਵਿੱਚ ਸੁੱਖ ਮਨਾ ਲੈਣਾ, ਜੇ ਮੈਨੂੰ ਭੁੱਖ ਦਿੱਤੀ ਤਾਂ ਮੈਂ ਰੱਜ ਜਾਣਾ ਸੰਤੋਖ ਦੇ ਨਾਲ ਇਹਦੇ ਵਿੱਚ, ਤੇ ਜੇ ਦੁੱਖ ਦਿੱਤਾ ਮੈਂ ਉਹਨੂੰ ਸੁੱਖ ਚ ਕਨਵਰਟ ਕਰ ਲੂੰਗਾ, ਤੇ ਮੈਂ ਆਪਣਾ ਤਨ ਮਨ ਕੱਟ ਕੱਟ ਕੇ ਅਰਪ ਦੇਵਾਂ, ਪੱਖਾ ਫੇਰਾਂ, ਪਾਣੀ ਢੋਵਾਂ, ਹੋਰ ਵੀ ਜਿਹੜੀ ਸੇਵਾ ਕਹੇ ਉਹ ਕਰਨ ਨੂੰ ਤਿਆਰ ਹਾਂ। ਤੇ ਮੈਂ ਗਰੀਬ ਆਦਮੀ ਜਿਸਦਾ ਕੋਈ ਵੀ ਹੋਰ ਤੇਰੇ ਬਗੈਰ ਸੰਸਾਰ ਤੇ ਨਹੀਂ ਹੈ, ਉਹ ਗਰੀਬ ਆਦਮੀ ਜਿਹਨੂੰ ਕੋਈ ਹੋਰ ਦੁਨੀਆਂ ਚ ਆਸਰਾ ਹੀ ਨਹੀਂ ਹੈ, ਮੈਂ ਤੇਰੇ ਦੁਆਰ ਤੇ ਟਹਿ ਪਿਆ। ਹੇ ਪ੍ਰਭੂ ਤੂੰ ਮੇਲ ਲੈ, ਇਹ ਤੇਰੀ ਵਡਿਆਈ ਹੈ, ਜਿਹਦਾ ਕੋਈ ਥਾਂ ਨਾ ਹੋਵੇ ਉਹਦਾ ਤੂੰ ਹੋਇਆ ਕਰਦਾ, ਜਿਹਦਾ ਕੋਈ ਮਿੱਤਰ ਨਾ ਹੋਵੇ ਤੂੰ ਮਿੱਤਰ ਹੁੰਦਾ, ਜਿਸਦਾ ਕੋਈ ਮਾਣ ਨਾ ਹੋਵੇ ਤੂੰ ਨਿਵਾਣਿਆਂ ਦਾ ਮਾਣ ਹੁੰਦਾ, ਜਿਸਦੀ ਸੰਸਾਰ ਚ ਕੋਈ ਓਟ ਨਾ ਹੋਵੇ ਤੂੰ ਉਹਦੀ ਓਟ ਬਣ ਜਾਂਦਾ, ਜਿਹਦਾ ਕੋਈ ਆਸਰਾ ਨਾ ਹੋਵੇ ਉਹਦਾ ਆਸਰਾ ਤੂੰ ਬਣ ਜਾਂਦਾ। ਹੇ ਪ੍ਰਭੂ ਤੂੰ ਕਿਰਪਾ ਕਰ, ਮੈਂ ਗਰੀਬ ਆਦਮੀ ਤੇਰੇ ਦੁਆਰੇ ਤੇ ਟਹਿ ਪਿਆ, ਤੂੰ ਮੇਲ ਲੈ, ਤੇਰੀ ਵਡਿਆਈ ਹੈ, ਕਿਉਂਕਿ ਜਦ ਤੈਂ ਮੇਲਣ ਤੇ ਆਉਣਾ ਫੇਰ ਨਹੀਂ ਤੈਂ ਦੇਖਣਾ। ਸੋ ਇਹ ਲੋਚਾ ਹੋਇਆ ਕਰਦੀ ਹੈ ਜਿਸਦੇ ਮਨ ਵਿੱਚ ਇਹ ਗੱਲ ਪੱਕੀ ਤਰ੍ਹਾਂ ਬੈਠ ਗਈ ਕਿ ਭਈ ਪ੍ਰਾਪਤ ਮਾਨੁੱਖ ਦਿਓਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਧੀਆ ਪੱਕੀ ਤਰ੍ਹਾਂ ਮੈਂ ਤਾਂ ਕਹਿੰਦਾ ਕਿਉਂਕਿ ਸਾਡੇ ਮਨ ਚ ਨਹੀਂ ਇਹ ਗੱਲ ਬੈਠਦੀ, ਅਸੀਂ ਪੜ੍ਹ ਲੈਂਦੇ ਹਾਂ ਉੱਤੋਂ ਦੀ ਲੰਘ ਜਾਂਦੇ ਹਾਂ, ਸਾਡੀ ਲਾਲਸਾ ਹੋਰ ਹੈ ਜਿਸ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ, ਪੂਰੀ ਕਰਨੀ ਚਾਹੁੰਦੇ ਹਾਂ, ਸਾਡੇ ਟੇਸ ਹੋਰ ਨੇ, ਸਾਡੀਆਂ ਅੱਖਾਂ ਕੁਝ ਹੋਰ ਦੇਖਣਾ ਚਾਹੁੰਦੀਆਂ। ਹੇ ਪ੍ਰਭੂ ਤੇਰੇ ਦਰਸ਼ਨ ਦੀ ਤਾਂ ਮੇਰੀਆਂ ਅੱਖਾਂ ਚ ਕਦੇ ਲੋਚਾ ਹੀ ਨਹੀਂ ਜਾਗੀ ਵੀ ਤੇਰੇ ਵੀ ਮੈਂ ਦਰਸ਼ਨ ਕਰਾਂ, ਤੇਰੇ ਵਿੱਚ ਨਹੀਂ ਹੈ ਮੇਰੇ ਵੱਲ ਨੁਕਸ ਹੈ, ਸਾਰੇ ਜਿੰਨੇ ਘਾਟੇ ਨੇ ਸਭ ਮੇਰੇ ਵੱਲ ਨੇ, ਕਿਉਂਕਿ ਮੈਂ ਤੇ ਤੋਂ ਜ਼ਿਆਦਾ ਮਾਇਆ ਨੂੰ ਚਾਹੁੰਦਾ, ਆਪਣੀ ਪਰਬਤਾਂ ਨੂੰ ਚਾਹੁੰਦਾ, ਆਪਣੇ ਸੁੱਖ ਨੂੰ ਚਾਹੁੰਦਾ, ਆਪਣੇ ਆਰਾਮ ਨੂੰ ਚਾਹੁੰਦਾ, ਆਪਣੇ ਬਾਲ ਬੱਚਿਆਂ ਨੂੰ ਚਾਹੁੰਦਾ। ਹੇ ਪ੍ਰਭੂ ਮੈਂ ਤਾਂ ਤੇਰੀ ਕਦੇ ਲਾਲਸਾ ਹੀ ਨਹੀਂ ਕਰੀ ਅੱਜ ਤੱਕ, ਲਾਲਸਾ ਨਾ ਹੋਵੇ ਤਾਂ ਮਿਰਦਾਰੀ ਜਿਹਦੇ ਅੰਦਰ ਖਿੱਚੇ ਨਹੀਂ ਹੈ ਉਹ ਕੀ ਪਾਲਦਾ ਵੀ ਮੈਨੂੰ ਰੱਬ ਮਿਲ ਜਾਏਗਾ, ਜਿਹਦੇ ਅੰਦਰ ਖਿੱਚ ਹੈ ਉਸ ਨੂੰ ਮਿਲਦਾ। ਇੱਕ ਵਾਰੀ ਇੱਕ ਬਾਦਸ਼ਾਹ ਬਾਹਰ ਚਲਿਆ ਗਿਆ, ਇੰਗਲੈਂਡ ਵਗੈਰਾ ਅਮਰੀਕਾ ਵਗੈਰਾ ਘੁੰਮਦਾ ਰਿਹਾ, ਤੇ ਉਸਨੇ ਆਪਣੇ ਪ੍ਰਾਈਵੇਟ ਸੈਕਟਰੀ ਨੂੰ ਕਿਹਾ, ਕਹਿੰਦਾ ਤੂੰ ਐਂ ਕਰ ਵੀ ਮਹਾਰਾਣੀਆਂ ਮਹਾਰਾਣੀ ਸਾਹਿਬਾਂ ਜਿੰਨੀਆਂ ਵੀ ਹੈ ਸਭ ਨੂੰ ਚਿੱਠੀਆਂ ਲਿਖ ਵੀ ਮੈਨੂੰ ਦੱਸਣ ਮੈਂ ਪ੍ਰਦੇਸ਼ਾਂ ਚ ਉਹਨਾਂ ਵਾਸਤੇ ਕੀ ਲੈ ਕੇ ਆਵਾਂ। ਕੀ ਲਿਆਵਾਂ ਉਹਨਾਂ ਵਾਸਤੇ? ਥੋੜੇ ਦਿਨਾਂ ਦੇ ਅੰਦਰ ਜਵਾਬ ਆ ਗਿਆ, ਬੜੀਆਂ ਲੰਮੀਆਂ ਲਿਸਟਾਂ ਆ ਗਈਆਂ ਵੀ ਅਸੀਂ ਸੁਣਿਆ ਇਸ ਦੇਸ਼ ਦੇ ਵਿੱਚ ਆਹ ਚੀਜ਼ ਚੰਗੀ ਹੈ, ਫਲਾਣੇ ਦੇਸ਼ ਦੇ ਵਿੱਚ ਆਹ ਚੀਜ਼ ਅੱਛੀ ਹੈ। ਨੋਟ ਕਰ ਦਿੱਤੀਆਂ ਗਈਆਂ, ਹੁਕਮ ਦੇ ਤਾ ਕਿ ਜੋ ਜੋ ਚੀਜ਼ ਕੋਈ ਮੰਗਦੀ ਹੈ ਉਹਨੂੰ ਉਹ ਚੀਜ਼ ਦੇ ਦਿਓ। ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ, ਜੋ ਕੁਛ ਉਹ ਤਾਂ ਕੋਈ ਮੰਗਦਾ ਉਹ ਦਿੰਦਾ ਹੀ ਦਿੰਦਾ। ਸਾਡੀ ਮੰਗ ਨੀ ਖਤਮ ਹੁੰਦੀ, ਆਖੇ ਮੰਗੇ ਦੇ 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 ਦੇ, ਫੌਰੀ ਜ਼ਿੰਦਗੀ ਦੇ ਦੇ ਚ ਲੱਗ ਜਾਂਦੀ ਹੈ। ਉਧਰਲੇ ਪਾਸੇ ਉਹ ਦਿੰਦਾ ਹੀ ਚਲਿਆ ਜਾਂਦਾ, ਦਾਤ ਕਰੇ ਦਾਤ ਆ, ਕਿਉਂਕਿ ਉਹਦੇ ਕੋਲ ਘਾਟਾ ਕੋਈ ਨੀ। ਮਨੁੱਖ ਦੀ ਤਾਕਤ ਨੀ ਉਹਦੀਆਂ ਦਾਤਾਂ ਨੂੰ ਮੁਕਾ ਦੇਵੇ, ਕੁੱਲ ਮਨੁੱਖਾਂ ਕੋਲ ਤਾਕਤ ਨੀ ਵੀ ਉਹਦੀਆਂ ਦਾਤਾਂ ਨੂੰ ਮੁਕਾ ਦੇਵੇ। ਉਹਦੇ ਕੋਲ ਹਰ ਚੀਜ਼ ਤੁੱਟ ਹੈ, ਇਨਫਿਨਿਟੀ ਹੈ ਉਹਦੇ ਕੋਲ, ਕੋਈ ਚੀਜ਼ ਨਹੀਂ ਵੀ ਰੱਬ ਦਾ ਖਜ਼ਾਨਾ ਮੁੱਕ ਜਾਏਗਾ। ਮਹਾਰਾਜ ਕਹਿੰਦੇ ਲੈਣ ਵਾਲੇ ਥੱਕ ਕੇ ਅਰਬਾਂ ਖਰਬਾਂ ਸਾਲਾਂ ਤੋਂ, ਦੇਂਦਾ ਦੇ ਲੈਂਦੇ ਥੱਕ ਪਾਏ, ਥੱਕ ਗਏ ਸੰਸਾਰ ਨੂੰ ਛੱਡ ਕੇ ਤੁਰ ਗਏ, ਤੇ ਜੁਗਾਂ ਜੁਗਾਂਤਰਾਂ ਤੋਂ ਇਹ ਖਾਂਦਾ ਹੀ ਹੈ, ਲੈ ਲੈ ਕੇ ਮੰਗੀ ਜਾਂਦਾ ਮੰਗੀ ਜਾਂਦਾ, ਰੱਬ ਦਾ ਖਜ਼ਾਨਾ ਮੁੱਕਦਾ। ਪਰ ਜੇ ਪਰਮੇਸ਼ਰ ਤੋਂ ਨਹੀਂ ਮੰਗਿਆ ਤਾਂ ਉਹਦਾ ਦੀਦਾਰ ਨਹੀਂ ਕਿਸੇ ਨੇ ਮੰਗਿਆ ਵੀ ਹੇ ਪ੍ਰਭੂ ਮੈਨੂੰ ਤੇਰੇ ਦਰਸ਼ਨ ਦੀ ਲੋਚਾ ਹੈ। ਕਦੇ ਆਸ ਨਹੀਂ ਕੀਤੀ ਤੇਰੇ ਦਰਸ਼ਨਾਂ ਦੀ, ਜਾਗਦੀ ਨਹੀਂ ਸਾਡੇ ਅੰਦਰ ਲਾਲਸਾ, ਜਦ ਮੰਗਦੇ ਨਹੀਂ ਆ ਫੇਰ ਮਿਲਦਾ ਨਹੀਂ ਹੈ। ਕੋਈ ਕੋਈ ਬਿਰਲਾ ਬਿਰਲਾ ਪੁਰਸ਼ ਹੈ ਜਿਸ ਦੇ ਅੰਦਰ ਐਸੇ ਖਿਆਲ ਜਾਗਦੇ ਨੇ ਕਿ ਹੇ ਪ੍ਰਭੂ ਕਿਰਪਾ ਕਰ, ਮੈਨੂੰ ਹੋਰ ਚੀਜ਼ਾਂ ਦੀ ਲੋੜ ਨਹੀਂ, ਜੇ ਹੈ ਤਾਂ ਕੇਵਲ ਤੇਰੇ ਪਿਆਰ ਦੀ ਲੋੜ ਹੈ। ਹਾਂ ਤੁਮਰੇ ਕਰੋ ਨਿਤ ਆਸਾ, ਨੇ ਤੇ ਆਸ ਪ੍ਰਭ ਮੋਹੇ ਕਬਲਾ ਗੱਲ ਆਵੇ। ਇਹ ਆਸ ਕਿਸੇ ਬਿਰਲੇ ਦੇ ਹਿਰਦੇ ਚ ਪੈਦਾ ਹੁੰਦੀ ਹੈ, ਕਿਉਂ ਅਸੀਂ ਅਸਲੀ ਗੱਲ ਨੂੰ ਸਮਝ ਨਹੀਂ ਰਹੇ। ਅਸਲੀ ਗੱਲ ਸੀ ਭਾਈ ਪ੍ਰਾਪਤ ਮਾਨੁੱਖ ਦੇਵਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰਾਂ ਜਾਮ ਲਾਗ ਪਾਉ ਜਿਨ ਤਰਨ ਕਹਿ ਜਨਮ ਬੈਠਾ ਜਾਤ ਰੰਗ ਮਾਇਆ। ਛੇ ਲਾਈਨਾਂ ਨੇ ਸਾਰੀਆਂ। ਇਹਦੇ ਚ ਗੁਰੂ ਮਹਾਰਾਜ ਨੇ ਸਪਸ਼ਟ ਕਰਕੇ ਫਰਮਾ ਦਿੱਤਾ, ਮਨੁੱਖ ਦਾ ਜਾਮਾ ਤੈਨੂੰ ਪ੍ਰਭੂ ਦੇ ਦਰਸ਼ਨ ਕਰਨ ਵਾਸਤੇ ਪ੍ਰਾਪਤ ਹੋਇਆ, ਜਿਹੜੇ ਆ ਕੰਮਾਂ ਚ ਤੂੰ ਰਚਿਆ ਫਿਰਦਾ ਉਹ ਵਰਥਲੈਸ ਨੇ, ਤੇਰੇ ਨਾਲ ਨੀ ਜਾਣਾ ਕੁਛ ਵੀ। ਕਬੀਰੇ ਤਨ ਜਾਏਗਾ ਸਗੋਂ ਤੋਂ ਲਿਓ ਬਹੁ ਨੰਗ ਪਾਓ ਤੇ ਗਏ ਜਿਨਕੇ ਲਾਖ ਕਰੋੜ, ਕਰੋੜਾਂ ਰੁਪਈਆਂ ਵਾਲੇ ਖਾਲੀ ਹੱਥ ਚਲੇ ਜਾਂਦੇ, ਕੁਛ ਲਿਜਾਣ ਨੂੰ ਬਣਦਾ ਹੀ ਨਹੀਂ, ਕੋਈ ਪ੍ਰਬੰਧ ਹੀ ਨਹੀਂ ਆ ਵੀ ਲੈ ਕੇ ਜਾਈਏ। ਜੇ ਪ੍ਰਬੰਧ ਦੱਸਿਆ ਵੀ ਜਾਵੇ ਉਹਨਾਂ ਦੀ ਸਮਝ ਚ ਨਹੀਂ ਆਉਂਦਾ ਵੀ ਐਸਾ ਵੀ ਹੈ। ਕਹਿੰਦੇ ਹਾਂ ਜਾ ਸਕਦਾ, ਦੋ ਚੀਜ਼ਾਂ ਤਾਂ ਜ਼ਰੂਰ ਜਾਂਦੀਆਂ, ਇੱਕ ਅੱਛੇ ਕਰਮ ਇੱਕ ਬੁਰੇ ਕਰਮ। ਅੱਛੇ ਕਰਮ ਕਰ ਉਹ ਤੇਰੇ ਨਾਲ ਚਲੇ ਜਾਣਗੇ, ਜਿਹੜੀ ਤਾਂ ਮਾਇਆ ਸਫਲ ਕਰੀ ਆ ਉਹ ਵੀ ਤੇਰੇ ਨਾਲ ਚਲੀ ਜਾਏਗੀ, ਮਾੜੇ ਕਰੇਗਾ ਉਹ ਵੀ ਤੇਰੇ ਨਾਲ ਜਾਣਗੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਪਿਆਰਿਓ ਤੁਹਾਨੂੰ ਮਾਨਸ ਦੇ ਮਿਲੀ ਹੈ ਪਰਮੇਸ਼ਰ ਨੂੰ ਮਿਲਣ ਵਾਸਤੇ, ਜਿਹੜੇ ਬਾਕੀ ਕੰਮ ਨੇ ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ ਬੰਦਾ ਸੰਗਤ ਚ ਜਾ ਕੇ ਸਮਾਂ ਬਰਬਾਦ ਨਾ ਕਰੀ, ਇਧਰੀਆਂ ਉਧਰੀਆਂ ਗੱਲਾਂ ਚ ਨਾ ਸਮਾਂ ਨਗਾ ਦੀ, ਉੱਥੇ ਤੂੰ ਪਰਮੇਸ਼ਰ ਦਾ ਨਾਮ ਜਪੀ, ਗੱਲ ਸਮਝਣ ਦਾ ਯਤਨ ਕਰੀ। ਕਿਉਂਕਿ ਜੋ ਮਹਾਤਮਾ ਨੇ ਸੱਤ ਵਚਨ ਸਾਧੂ ਸਭ ਕਹਿ ਉਹ ਗੱਲ ਸੱਚ ਕਹਿੰਦੇ ਨੇ, ਉਹਨਾਂ ਦਾ ਵਚਨ ਸੁਣ ਧਿਆਨ ਦੇ ਤੇ ਉਹਦੇ ਮੁਤਾਬਕ ਆਪਣਾ ਜੀਵਨ ਗੁਜ਼ਾਰਨ ਦਾ ਯਤਨ ਕਰ। ਪਰ ਇਹ ਜਿੰਨੀ ਇੰਪੋਰਟੈਂਟ ਗੱਲ ਹੈ ਓਨੇ ਹੀ ਅਸੀਂ ਇਹਦੇ ਉੱਤੋਂ ਵਿਸਲੇ ਹਾਂ। ਕਿੰਨੇ 365 ਵਾਰੀ ਰੋਜ਼ ਇੱਕ ਸਾਲ ਵਿੱਚ ਅਸੀਂ ਇਹਨੂੰ ਪੜ੍ਹ ਲੈਂਦੇ ਹਾਂ, ਭਾਈ ਪ੍ਰਾਪਤ ਮਾਨੁੱਖ ਦੇਵਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਵਰੀਆ। ਜੇ ਸਾਡੇ ਵਰਗੀ ਉਮਰ ਤੱਕ ਪਹੁੰਚ ਜਾਵੇ, 70 ਸਾਲ ਵੀ ਹੋ ਜਾਣ ਬਈ ਇਹਨੂੰ ਪੜ੍ਹਦੇ ਪੜ੍ਹਦੇ, ਤਾਂ ਵੀ ਆਪਾਂ ਦੇਖ ਲਓ ਵੀ ਕਿੰਨੇ ਸਾਲ ਕਿੰਨਾ ਪੜ੍ਹ ਲਿਆ, ਕਿੰਨਾ ਕਿੰਨੇ ਵਾਰੀ ਇਸ ਨੂੰ ਪੜ੍ਹ ਲਿਆ। ਕੋਈ ਤਕਰੀਬਨ 25,000 ਵਾਰੀ ਪੜ੍ਹ ਲਿਆ, 25-26,000 ਵਾਰੀ ਪੜ੍ਹਦਾ ਲਿਆ, 25-26,000 ਵਾਰੀ। ਕਿਉਂ ਬਚਪਨ ਤੋਂ ਮਾਤਾ ਪਿਤਾ ਲਾਉਂਦੇ ਨੇ ਵੀ ਰਹਿਰਾਸ ਪੜ੍ਹ ਤਾਂ ਰੋਟੀ ਮਿਲੇਗੀ, ਉਹਨਾਂ ਬੱਚਿਆਂ ਦੀ ਬਾਤ ਹੈ। ਉਹ ਪੜ੍ਹਿਆ ਕੋਈ ਗੱਲ 25,000 ਵਾਰੀ ਪੜ੍ਹਨ ਤੋਂ ਬਾਅਦ ਫਿਰ ਉਹ ਗੱਲ ਦਿਮਾਗ ਚ ਨਹੀਂ ਬੈਠੀ, ਅੰਦਰ ਰੁਚੀ ਨਹੀਂ ਜਾਗਦੀ। ਰੁਚੀ ਉਹਨਾਂ ਗੱਲਾਂ ਦੀ ਜਾਗਦੀ ਹੈ ਜਿਹੜੀਆਂ ਅਸੀਂ ਪੜ੍ਹਦੇ ਪੁੜਦੇ ਹੈ ਨਹੀਂ, ਅੰਦਰੋਂ ਕੁਦਰਤੀ ਸਾਡੀ ਰੁਚੀ ਉਹਦਾ। ਸੋ ਮਹਾਰਾਜ ਕਹਿੰਦੇ ਰੁਚੀ ਪਿਆਰੇ ਉਹ ਕਿਸੇ ਬਿਰਲੇ ਦੀ ਜਾਗਦੀ ਹੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਿ ਬਲ ਵੱਲ ਜਾਸਾ। ਅਸੀਂ ਬਲਿਹਾਰ ਜਾਂਦੇ ਹਾਂ ਉਸਦੇ ਜਿਹਨੂੰ ਪਿਆਸ ਲੱਗ ਗਈ ਦਰਸ਼ਨਾਂ ਦੀ, ਬਚਪਨ ਤੋਂ ਹੀ ਪਿਆਸ ਲੱਗ ਜਾਂਦੀ ਹੈ। ਕਿਉਂ ਚੋਟ ਹੈ ਬਾਣੀ ਜਿਹੜੀ ਹੈ ਇਹ ਬਾਣ ਨੇ, ਜੇ ਕਿਸੇ ਨੇ ਬੁਲਟ ਪਰੂਫ ਜੈਕਟ ਪਹਿਨੀ ਹੋਵੇ ਤਾਂ ਫਿਰ ਉਹਦਾ ਕਸੂਰ ਜੈਕਟ ਦਾ ਜੈਕਟ ਵਾਲੇ ਦਾ। ਗੁਰੂ ਨੇ ਤਾਂ ਬਾਣੀ ਰੂਪ ਬਾਣ ਛੱਡੀ ਜਾਣੇ ਨੇ ਤਾਂ ਕਿ ਇਹਦਾ ਆਧਾਰ ਹੋ ਜਾਵੇ, ਪਰ ਦੂਏ ਪਾਸੇ ਕੀ ਮਜ਼ਾ ਲੈ ਕੇ ਕੋਈ ਸ਼ਬਦ ਅੰਦਰ ਚਲਿਆ ਜਾਵੇ। ਕੋਈ ਬਿਰਲਾ ਬਿਰਲਾ ਪੁਰਸ਼ ਹੈ ਜਿਹਨੂੰ ਲਗਨ ਲੱਗ ਜਾਂਦੀ ਹੈ ਬਚਪਨ ਚ, ਭਾਗਾਂ ਵਾਲਾ ਹੈ, ਕਈ ਜਨਮ ਦਾ ਤਪ ਹੁੰਦਾ ਹੈ, ਕਈ ਜਨਮ ਦਾ ਬਰਾਹ ਇਕੱਠਾ ਹੋਇਆ ਹੁੰਦਾ ਹੈ, ਉਹਦੇ ਮਨ ਚ ਲਾਲਸਾ ਲੱਗ ਜਾਂਦੀ ਹੈ, ਲਾਲਸਾ ਵਾਲੇ ਨੂੰ ਦਰਸ਼ਨ ਹੋ ਜਾਂਦਾ ਹੈ। ਤਾਂ ਮੈਂ ਰਾਜੇ ਦੀ ਗੱਲ ਕਰਦਾ ਸੀ, ਰਾਣੀਆਂ ਨੇ ਲੰਮੀਆਂ ਲਿਸਟਾਂ ਲਿਖਾ ਦਿੱਤੀਆਂ, ਛੋਟੀ ਰਾਣੀ ਨੇ ਇੱਕ ਲਾਲ ਰੰਗ ਦਾ ਕਾਗਜ਼ ਲਿਆ, ਉਹਦੇ ਉੱਤੇ ਇੱਕ ਸਰਕਲ ਮਾਰਤਾ, ਵਿਚਾਲੇ ਲਿਖਤਾ ਸਾ। ਇਹ ਵੀ ਚਿੱਠੀ ਪਹੁੰਚ ਗਈ ਤਾਂ ਹੈਰਾਨ ਹੋ ਗਿਆ ਰਾਜਾ ਵੀ ਹੋਰ ਸਾਰੀਆਂ ਰਾਣੀਆਂ ਨੇ ਚੀਜ਼ਾਂ ਲੰਮੀਆਂ ਲਿਸਟਾਂ ਭੇਜੀਆਂ, ਪਰ ਜੇ ਇਹ ਛੋਟੀ ਰਾਣੀ ਨੇ ਕਿਉਂ ਨੀ ਕੁਛ ਮੰਗਿਆ ਤੇ ਅੱਖਰ ਲਿਖ ਦਿੱਤਾ ਸਾ? ਐਸੀ ਬਾਤ ਨੀ ਹੋ ਸਕਦੀ, ਕੋਈ ਕੋਰ ਲੈਂਗੁਏਜ ਹੈ। ਵਜ਼ੀਰ ਨੂੰ ਕਿਹਾ ਕਿ ਕੋਡ ਵਰਡ ਹੈ, ਇਹਨੂੰ ਖੋਲਣ ਦਾ ਯਤਨ ਕਰੋ। ਵਜ਼ੀਰ ਬੜਾ ਸਿਆਣਾ ਸੀ, ਉਸਨੇ ਕਿਹਾ ਕਿ ਬਾਕੀ ਸਾਰੀਆਂ ਨੇ ਚਿੱਟੇ ਰੰਗ ਦੇ ਕਾਗਜ਼ ਪਾਏ ਨੇ, ਇਹਨੇ ਲਾਲ ਦਾ ਕਿਉਂ ਪਾਇਆ? ਔਰ ਫਿਰ ਇੱਕੋ ਅੱਖਰ ਲਿਖਿਆ ਸਾ, ਉਸਨੇ ਡੀ ਕੋਡ ਕਰਤਾ। ਕਹਿੰਦਾ ਮਹਾਰਾਜ, ਇਹ ਰਾਣੀ ਲਿਖਿਆ ਲਾਲ ਕਾਗਜ਼ ਹੈ, ਲੱਲਾ ਕੰਨਾ ਲੱਲਾ, ਅੱਗੇ ਇਹਨੇ ਸਾ ਪਾਤਾ ਲਾਲ ਸਾ। ਕਹਿੰਦਾ ਉਹ ਸਿਰਫ ਤੁਹਾਡਾ ਦਰਸ਼ਨ ਚਾਹੁੰਦੀ ਹੈ, ਹੋਰ ਕੋਈ ਚੀਜ਼ ਨਹੀਂ ਚਾਹੁੰਦੀ। ਰਾਜਾ ਬਹੁਤ ਪ੍ਰਸੰਨ ਹੋਇਆ ਵੀ ਚਲੋ ਮੇਰੀ ਰਾਣੀਆਂ ਚੋਂ ਇੱਕ ਰਾਣੀ ਤਾਂ ਹੈ ਜਿਹੜੀ ਮੇਰਾ ਦਰਸ਼ਨ ਚਾਹੁੰਦੀ ਹੈ, ਬਾਕੀ ਤਾਂ ਚੀਜ਼ਾਂ ਚਾਹੁੰਦੀਆਂ ਨੇ। ਉਹ ਚੀਜ਼ਾਂ ਮੈਂ ਖਰੀਦ ਦਿੱਤੀਆਂ। ਇਸੇ ਤਰ੍ਹਾਂ ਨਾਲ ਅਕਾਲ ਪੁਰਖ ਜੋ ਵੀ ਅਸੀਂ ਮੰਗਦੇ ਹਾਂ, ਜੋ ਮੰਗ ਹੈ ਸੋਈ ਸੋਈ ਪਾਵਰ, ਜੋ ਮੰਗਦੇ ਆ ਉਹ ਮਿਲ ਜਾਂਦਾ। ਪਰ ਵਾਹਿਗੁਰੂ ਦਾ ਦਰਸ਼ਨ ਨਹੀਂ ਕਦੇ ਮੰਗਦੇ। ਕੋਈ ਬਿਰਲਾ ਹੈ ਜਿਸਦੇ ਹਿਰਦੇ ਦੇ ਅੰਦਰ ਤਾਂਗ ਹੋਵੇ, ਪਿਘਲ ਜਾਵੇ ਹਿਰਦਾ ਤੇ ਦਰਸ਼ਨਾਂ ਦੀ ਲੋਚਾ ਕਰੇ, ਲਗਾਤਾਰ ਲੋਚਾ ਕਰੇ। ਬਾਬਾ ਫਰੀਦ ਲਾਲਸਾ ਦੇ ਵਿੱਚ ਇਹ ਰਾਜਾ ਮੁੜਿਆ ਆਉਂਦਾ, ਚੀਜ਼ਾਂ ਭੇਜ ਦਿੱਤੀਆਂ ਰਾਣੀਆਂ ਕੋਲ, ਲੇਕਿਨ ਆਪ ਛੋਟੀ ਰਾਣੀ ਦੇ ਮਹਿਲਾਂ ਚਲਿਆ ਗਿਆ। ਮਹੀਨਾ ਲੰਘ ਗਿਆ, ਦੋ ਮਹੀਨੇ ਲੰਘ ਗਏ, ਆਸ ਕਰਦੀਆਂ ਵੀ ਰਾਜਾ ਸਾਨੂੰ ਮਿਲੇ, ਸਾਡੇ ਮਹਿਲਾਂ ਚ ਆਵੇ। ਸੁਨੇਹ ਭੇਜੇ ਅਖੀਰ ਉਸ ਰਾਣੀ ਦੇ ਚਰਨੀ ਪਈਆਂ ਵੀ ਤੂੰ ਸਾਡੇ ਸਿਫਾਰਿਸ਼ ਕਰ, ਉਹ ਤਾਂ ਇੱਥੇ ਹੀ ਟਿਕਿਆ ਤੇਰੇ ਕੋਲ ਆ ਕੇ। ਕਿਹੜਾ ਜਾਦੂ ਹੈ ਤੇਰੇ ਕੋਲ ਜਿਹਦੇ ਨਾਲ ਤੈਂ ਉਹਨੂੰ ਮੌਤ ਕਰ ਲਿਆ? ਛੋਟੀ ਸੀ, ਕਹਿਣ ਲੱਗੀ ਮੈਂ ਤਾਂ ਕੁਛ ਨਹੀਂ ਕਰਿਆ। ਤੇ ਮਿਲਾ ਦਿੱਤਾ ਸਾਰਿਆਂ ਨੂੰ, ਕਹਿਣ ਲੱਗਿਆ ਮਹਾਰਾਜ ਸਾਡੇ ਨਾਲ ਕੀ ਤੁਹਾਡੀ ਨਾਰਾਜ਼ਗੀ ਹੋ ਗਈ? ਤੁਸੀਂ ਛੋਟੀ ਰਾਣੀ ਦੇ ਠਹਿਰਨਾ ਸ਼ੁਰੂ ਕਰ ਦਿੱਤਾ, ਸਾਨੂੰ ਵਗਿਆ ਦਾ ਦੱਸ ਦੋ ਵੀ ਕੀ ਹੋਈ ਹੈ। ਕਹਿਣ ਲੱਗਿਆ ਵਗਿਆ ਤੁਸੀਂ ਮੈਨੂੰ ਕਦ ਚਾਹਿਆ? ਤੁਸੀਂ ਮੇਰੀ ਤਾਂ ਕਦੇ ਮੰਗੇ ਨਹੀਂ ਕਰੀ, ਤੁਸੀਂ ਚੀਜ਼ਾਂ ਮੰਗੀਆਂ, ਕਿਸੇ ਨੇ ਲਿਖਿਆ ਵੀ ਸਾਨੂੰ ਤੇਰੇ ਦਰਸ਼ਨ ਦੀ ਲੋੜ ਹੈ, ਮੈਨੂੰ ਕੁਛ ਨਹੀਂ ਚਾਹੀਦਾ। ਉਹ ਕੇਵਲ ਇੱਕ ਇਹ ਰਾਣੀ ਸੀ ਜਿਸ ਨੇ ਇੱਕ ਅੱਖਰ ਨਹੀਂ ਪਾਇਆ, ਤੇ ਉਸਨੇ ਜੇ ਅਰਦਾਸ ਕੀਤੀ ਹੈ ਮੇਰੇ ਕੋਲ ਤਾਂ ਇਹ ਆਹੀ ਅਰਦਾਸ ਕਰੀ ਹੈ। ਦਰਸ਼ਨ ਕੀ ਆਸਾ ਮੇਰੇ ਮਨ ਦਰਸ਼ਨ ਕੀ ਆਸ, ਹਰ ਦਰਸ਼ਨ ਕੀ ਆਸ ਮੇਰੇ ਮਨ ਦਰਸ਼ਨ ਕੀ ਆਸ ਪੰਥ ਨਿਹਾਰਾ ਕਾਮਣੀ ਲੋਚਨ ਭਰੀ ਲੈ ਉਹ ਸਾਸਾ ਹੋ ਕੇ ਲੈ ਕੇ ਅੱਖਾਂ ਚੋਂ ਜਲ ਜਾਂਦਾ ਰਸਤਾ ਉਡੀਕ ਰਹੀ ਹੈ ਵੀ ਇਧਰੋਂ ਆਉਣਾ ਉਹਨੇ ਉਰਨਾ ਪੀ ਜਾ ਪਾਲ ਪਗ ਨਾ ਕਿਸੇ ਹਰ ਦਰਸ਼ਨ ਕੀਆ ਕਾਉਂ ਆ ਕੇ ਬਹਿ ਜਾਂਦਾ ਬੇਨਤੀ ਕਰਦੀ ਹੈ ਉਡੋ ਨਾ ਕਾਗਲ ਕਰੇ ਕਿਰਪਾ ਕਰਕੇ ਤੂੰ ਉੱਡ ਜਾ ਤੈਨੂੰ ਸਿਆਣਾ ਗਿਣਿਆ ਗਿਆ ਤੂੰ ਪਿਆਰ ਵਾਲਿਆਂ ਦਾ ਜਾਮਨ ਬਣ ਜਾਂਦਾ ਤੇ ਦੱਸ ਦਿੰਦਾ ਵੀ ਉਹ ਆ ਰਿਹਾ ਹੈ ਉਹਨੇ ਤਾਂ ਦੋ ਚਾਰ ਘੜੀ ਨੂੰ ਇੱਕ ਦੋ ਦਿਨ ਚ ਆਉਣਾ ਹੁੰਦਾ ਤੂੰ ਪਹਿਲਾਂ ਹੀ ਦੱਸਣਾ ਸ਼ੁਰੂ ਕਰ ਦਿੰਦਾ ਵੀ ਤੂੰ ਬਹੁਤਾ ਅੱਖਾਂ ਚੋਂ ਨੀਰ ਨਾ ਸਿੱਟੋ ਤਾਂ ਆਉਣ ਵਾਲਾ ਮਦਦ ਕਰਦਾ ਤੂੰ ਪਿਆਰ ਵਾਲਿਆਂ ਦੀ ਉੜੋ ਨਾ ਕਾਗਾ ਕਰ ਉੜ ਜਾ ਮੈਂ ਆਪਣੇ ਰਾਮ ਪਿਆਰੇ ਦੇ ਦਰਸ਼ਨਾਂ ਨੂੰ ਉਡੀਕ ਰਹੀ ਹਾਂ ਤੇ ਮੈਂ ਛੇਤੀ ਕਰਦੀ ਹਾਂ ਵੀ ਤੂੰ ਛੇਤੀ ਉਡੇ ਬੇਗ ਮਲੀਜਾ ਆਪਣੇ ਰਾਮ ਪਿਆਰੇ ਮੇਰਾ ਰਾਮ ਪਿਆਰਾ ਉਨੀ ਛੇਤੀ ਮਿਲੇਗਾ ਜਿੰਨੀਆਂ ਤੂੰ ਉਡਾਰੀ ਛੇਤੀ ਮਾਰੇਗਾ ਸੋ ਇਸ ਤਰ੍ਹਾਂ ਦੇ ਨਾਲ ਲੋਚਾ ਕਹਿਣ ਲੱਗਿਆ ਤੁਹਾਡੇ ਕਿਸੇ ਦੇ ਅੰਦਰ ਲੋਚਾ ਸੀ ਮੇਰੇ ਦਰਸ਼ਨਾਂ ਦੀ ਇਸ ਰਾਣੀ ਨੇ ਕੋਈ ਨੀ ਕਾਗਜ਼ ਕੱਢਿਆ ਕਹਿੰਦਾ ਦੇ ਲੋ ਲਾਲ ਰੰਗ ਦਾ ਕਾਗਜ਼ ਹੈ ਸਾ ਉੱਤੇ ਪਾਤਾ ਲਾਲਸਾ ਦਰਸ਼ਨਾਂ ਦੀ ਹੈ ਸੋ ਦਰਸ਼ਨ ਦੇ ਵਾਸਤੇ ਸੰਸਾਰ ਦੇ ਅੰਦਰ ਸਾਨੂੰ ਹੁਣ ਫੁਰਸਤ ਨਹੀਂ ਹੈ ਅਸੀਂ ਰੱਬ ਦਾ ਦਰਸ਼ਨ ਨਹੀਂ ਚਾਹੁੰਦੇ ਗੁਰੂ ਸਾਹਿਬ ਦਾ ਜੋ ਬਚਨ ਹੈ ਉਹਨੂੰ ਅਵੇ ਕਰਨਾ ਨਹੀਂ ਚਾਹੁੰਦੇ ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਜਿਨ੍ਹਾਂ ਨੇ ਇਸ ਗੱਲ ਨੂੰ ਹਿਰਦੇ ਚ ਦਸਾ ਲਿਆ ਉਸੇ ਵੇਲੇ ਉਹਨਾਂ ਦੀ ਤਲਾਸ਼ ਜਾਰੀ ਹੋ ਗਈ ਸ਼ੁਰੂ ਹੋ ਗਈ ਖੋਜ ਵੀ ਉਹਨੂੰ ਮਿਲੀਏ ਕਿੱਥੇ ਜਿਵੇਂ ਕਿਸੇ ਨੇ ਦੱਸ ਦਿੱਤਾ ਜਿਵੇਂ ਸੁਣ ਲਿਆ ਉਸੇ ਤਰ੍ਹਾਂ ਉਡੀਕ ਦੇ ਵਿੱਚ ਆਪਣਾ ਵਕਤ ਕੱਢਣਾ ਸ਼ੁਰੂ ਕਰ ਦਿੱਤਾ ਖਾਣਾ ਪੀਣਾ ਭੁੱਲ ਗਿਆ ਨਾ ਨੀਂਦ ਆਉਂਦੀ ਹੈ ਨਾ ਕੱਪੜਾ ਚੰਗਾ ਲੱਗਦਾ ਹਰ ਵਕਤ ਵੈਰਾਗ ਵਿੱਚ ਰਹਿੰਦਾ ਬਿਰਾ ਬਿਰਾ ਆਖੀਐ ਬਿਰਾ ਤੂੰ ਸੁਲਤਾਨ ਫਰੀਦਾ ਜੇ ਤਨ ਬਿਰਾ ਨਾ ਉਪਜੈ ਸੋ ਤਨ ਜਾਣ ਮੁਸਾਨ ਜਿਹਦੇ ਅੰਦਰ ਕਦੇ ਖਿੱਚ ਨਹੀਂ ਪਈ ਬਿਰਾ ਦੇ ਖਿੱਚ ਦੇ ਨਾਲ ਦੋ ਅੱਖਾਂ ਦੇ ਵਿੱਚੋਂ ਮੋਤੀ ਨਹੀਂ ਗਿਰੇ ਕਹਿੰਦੇ ਉਹ ਤਾਂ ਜਲਿਆ ਹੋਇਆ ਮਸਾਨ ਹੈ ਜਿਹਾ ਜਿਹਾ ਸੰਸਾਰ ਤੇ ਆਇਆ ਜਿਹਾ ਜਿਹਾ ਨਾ ਆਇਆ ਕਿਉਂ ਅੰਦਰ ਖਿੱਚ ਨਹੀਂ ਪਈ ਪਰਮੇਸ਼ਰ ਦੇ ਦਰਸ਼ਨ ਦੀ ਲੋਚਾ ਨਹੀਂ ਜਾਗੀ ਪਰ ਜਿਨ੍ਹਾਂ ਦੇ ਖਿੱਚ ਪਈ ਹੈ ਤਲਾਸ਼ ਕੀਤੀ ਹੈ ਸਾਲ ਲੰਘਿਆ ਦੋ ਲੰਘੇ ਦਸ ਵੀਹ ਤੀਹ ਚੌਵੀ ਸਾਲ ਲੰਘਣ ਵਾਲੇ ਹੋ ਗਏ ਇੱਕੋ ਲੋਚਾ ਹੈ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ ਨਿਉਂ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਇੱਕੋ ਲਗਨ ਹੈ ਕਿ ਦਰਸ਼ਨ ਕਰਨੇ ਹੀ ਕਰਨੇ ਨੇ ਇੱਕ ਮਹਾਤਮਾ ਪਰਮੇਸ਼ਵਰ ਦੇ ਦਰਸ਼ਨ ਕਰਨ ਜਾਇਆ ਕਰਦਾ ਸੀ ਦੂਸਰਾ ਮਹਾਤਮਾ ਇੰਤਜ਼ਾਰ ਦੇ ਵਿੱਚ ਸੀ ਉਹ ਕਹਿਣ ਲੱਗਿਆ ਵੀ ਪਿਆਰਿਆ ਕਦੇ ਸਾਡੀ ਵੀ ਸਿਫਾਰਿਸ਼ ਕਰਦੇ ਮੈਂ ਵੀ ਇੱਥੇ ਬੈਠਾ ਐਸ ਪਿੱਪਲ ਦੇ ਦਰਖਤ ਥੱਲੇ ਮੈਂ ਲੋਚਾ ਲੋਚਦਾ ਰੋਜ਼ ਮੈਂ ਸੁਨੇਹੇ ਭੇਜਦਾ ਪਰ ਮੈਨੂੰ ਤਾਂ ਦਰਸ਼ਨ ਨਹੀਂ ਹੁੰਦੇ ਤੂੰ ਦੱਸ ਆਪਣਾ ਆਪ ਕਹਿੰਦਾ ਮੈਂ ਤਾਂ ਰੋਜ਼ ਦਰਸ਼ਨਾਂ ਨੂੰ ਜਾਂਦਾ ਫਿਰ ਪਿਆਰਿਆ ਮੇਰੀ ਇੱਕ ਸਿਫਾਰਿਸ਼ ਤਾਂ ਪਾਣੀ ਸੁਨੇਹਾ ਤਾਂ ਲਿਆ ਨਹੀਂ ਮੇਰੇ ਪਿਆਰੇ ਦਾ ਕਿਸ ਚੀਜ਼ ਦਾ ਕਿ ਮੈਨੂੰ ਕਾ ਦਰਸ਼ਨ ਹੋਣਗੇ ਸੁਨੇਹਾ ਲਿਆਂ ਦਾ ਕਹਿਣ ਲੱਗਿਆ ਵੀ ਪ੍ਰਭੂ ਦਾ ਹੁਕਮ ਸੁਣ ਲੈ ਮੈਂ ਤਾਂ ਮੇਰਾ ਤਾਂ ਦਿਲ ਟੁੱਟ ਗਿਆ ਤੈਨੂੰ ਦੱਸ ਦੇਣ ਮੈਂ ਦੱਸ ਨਹੀਂ ਸਕਦਾ ਕਹਿਣ ਲੱਗਿਆ ਦੱਸ ਤਾਂ ਸਹੀ ਕਹਿੰਦਾ ਹੁਕਮ ਇਹ ਮਿਲਿਆ ਵੀ ਉਹ ਸੰਤ ਨੂੰ ਕਹਿ ਦੇ ਬਈ ਜਿਸ ਦਰਖਤ ਦੇ ਥੱਲੇ ਬੈਠਾ ਇਹਦੇ ਜਿੰਨੇ ਪੱਤੇ ਨੇ ਇੰਨੇ ਜਨਮ ਜਦ ਹੋਰ ਲੰਘ ਜਾਣਗੇ ਫੇਰ ਮੇਰੇ ਦਰਸ਼ਨ ਹੋਣਗੇ ਉੱਠ ਖੜਿਆ ਨੱਚਣਾ ਸ਼ੁਰੂ ਕਰਤਾ ਬਜਟ ਚ ਆ ਗਿਆ ਕਹਿਣ ਲੱਗਿਆ ਸੰਤ ਜੀ ਤੈਨੂੰ ਤਾਂ ਰੋਣਾ ਚਾਹੀਦਾ ਸੀ ਪੱਤੇ ਗਿਣੇ ਹੁੰਦੇ ਨੇ ਕਿੰਨੇ ਜਨਮ ਮਾਤਾ ਦੇ ਪੇਟ ਚ ਜਾਏਗਾ ਪੁੱਠਾ ਲੜਕੇਗਾ ਤਾਂ ਕਿਤੇ ਜਾ ਕੇ ਮੁੱਕਣਾ ਸਭ ਕਹਿੰਦਾ ਪਿਆਰਿਆ ਪਹਿਲਾਂ ਖਬਰਾਂ ਕਿੰਨੇ ਕੁ ਜਨਮ ਧਾਰ ਚੁੱਕੇ ਆ ਪਤਾ ਨਹੀਂ ਹੈ ਪਿੱਪਲ ਤੋਂ ਦਸ ਗੁਣੇ ਪੱਤੇ ਜਿਹੜੇ ਹੈਗੇ ਉਹਨਾਂ ਜਨਮ ਧਾਰ ਲਿਆ, ਅੱਜ ਤਾਈਂ ਫਿਰਦੇ ਹੀ ਹਾਂ ਅਸੀਂ। ਚੱਲ ਹੁਣ ਆਸ ਤਾਂ ਬਚ ਗਈ ਨਾ, ਮੈਂ ਆਸ ਵਿੱਚ ਜਿਉਣਾ, ਮੇਹਰ ਆਈ ਪਰਮੇਸ਼ਰ ਦੇ ਮਨ ਵਿੱਚ, ਹਵਾ ਚਲਾਈ ਜ਼ੋਰ ਦੀ, ਸਾਰੇ ਹੀ ਪੱਤੇ ਚੜ ਗਏ ਇੱਕ ਨਾਰੇ। ਜਿਸ ਵਕਤ ਦੇਖਿਆ ਝਲਕਾਰਾ ਵੱਜਿਆ, ਨਮਸਕਾਰਾਂ ਕਰਦਾ ਪਰਮੇਸ਼ਰ ਨੂੰ, ਦੂਸਰੇ ਨੇ ਕਿਹਾ ਵੀ ਤੂੰ ਤਾਂ ਨਮਸਕਾਰਾਂ ਕਰਦਾ, ਕਹਿੰਦਾ ਹੋ ਗਏ ਦਰਸ਼ਨ, ਪਰਮੇਸ਼ਰ ਦੀ ਦਇਆ ਹੋ ਗਈ, ਦਇਆ ਹੋਣ ਨਾਲ ਪੱਤੇ ਝਾੜਤੇ। ਉਹਨੂੰ ਪੱਤੇ ਝਾੜਨੇ ਕਿੰਨੇ ਕਿੰਨਾ ਔਖਾ, ਡੁੰਡ ਮੁੰਡ ਕਰਤਾ ਦਰਖਤ। ਸੋ ਲਾਲਸਾ ਹੈ, ਲਾਲਸਾ ਬਾਬੇ ਫਰੀਦ ਦੇ ਮਨ ਚ ਆਈ, 24 ਸਾਲ ਲੰਘ ਤਨ ਸਾਥ ਨਹੀਂ ਦਿੰਦਾ, ਐਸੀ ਵਸਤਾ ਹੋਈ, ਲੇਕਿਨ ਫੇਰ ਵੀ ਆਸਾ ਦੇ ਵਿੱਚ ਜਿਉਂ ਰਿਹਾ।
ਤਨ ਸੁੱਕ ਕੇ
ਨਹੀਂ ਹੈ, ਜੁਸਤਜੂ ਨਹੀਂ ਹੈ, ਲੋਚਾ ਨਹੀਂ ਹੈ, ਫੇਰ ਤਾਂ ਕੋਈ ਚੀਜ਼ ਹੁੰਦੀ ਹੈ ਨਹੀਂ। ਜਿਹਨਾਂ ਨੂੰ ਲੋਚਾ ਲੱਗੀ ਉਹਨਾਂ ਨੇ ਦੁੱਧ ਪਿਲਾ ਦਿੱਤਾ, ਪ੍ਰਸ਼ਾਦੇ ਛਕਾ ਦਿੱਤੇ। ਲੋਚਾ ਦੀ ਬਾਤ ਹੈ, ਜਿੰਨੀ ਡਿਗਰੀ ਦੀ ਉੱਚੀ ਲੋਚਾ ਹੈ ਉਨੀ ਛੇਤੀ ਪਰਮੇਸ਼ੁਰ ਦੇ ਦਰਸ਼ਨ ਹੁੰਦੇ। ਇਸੇ ਕਰਕੇ ਮਹਾਰਾਜ ਜੀ ਨੇ ਕਿਹਾ ਨਾਨਕ ਤਾ ਕੇ ਬਲ ਬਲ ਜਸ, ਜਿਸ ਜਨ ਕੋ ਪ੍ਰਭ ਦਰਸ ਪਿਆਸਾ। ਪਿਆਰਿਓ ਜੀ ਨੂੰ ਪਿਆਸ ਲੱਗੀ ਦਰਸ਼ਨਾਂ ਦੀ, ਮੈਂ ਬਲਿਹਾਰ ਜਾਣਾ ਉਸ ਇਹ ਮੰਜ਼ਿਲ ਹੈ, ਪਹਿਲੀ ਮੰਜ਼ਿਲ ਦਰਸ਼ਨਾਂ ਦੀ ਪਿਆਸ ਦੀ ਹੋਇਆ ਕਰਦੀ ਹੈ। ਖੋਜ ਦੀ ਢੂੰਡ ਦੀ ਕਹਿੰਦੇ ਨੇ, ਬਾਦੀਏ ਢੂੰਡ ਬਾਦੀਏ ਤਲਾਸ਼, ਤਲਾਸ਼ ਕਰਦੇ ਕਰਦੇ ਪਿਆਰ ਜਾਗਦਾ। ਸੋ ਪਿਆਰ ਵੱਡੀ ਚੀਜ਼ ਹੈ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ। ਰਸਤਾ ਹੈ ਗੱਲ ਬੜੀ ਸਿਖਾਇਆ, ਲੇਕਿਨ ਸਾਡੇ ਸਮਝ ਤੋਂ ਬਾਹਰ ਹੈ। ਬਾਬਾ ਫਰੀਦ ਕਾਵਾਂ ਨੂੰ ਬੇਨਤੀ ਕਰਦਾ, ਮੇਰੀਆਂ ਅੱਖਾਂ ਤੇ ਠੁੰਗਾ ਨਾ ਮਾਰਿਓ, ਜੇ ਤੁਸੀਂ ਅੱਖਾਂ ਹੀ ਖੋਲੀਆਂ ਤਾਂ ਫਿਰ ਮੈਨੂੰ ਦਰਸ਼ਨ ਕਾਹਦੇ ਹੋਣੇ ਨੇ। ਸੋ ਗੱਲ ਇਹ ਹੈ ਕਿ ਪਰਮੇਸ਼ਰ ਨੂੰ ਮਿਲਣਾ ਸਾਰੇ ਚਾਹੁੰਦੇ ਹਾਂ, ਕਿਉਂਕਿ ਲੰਮੇ ਰਸਤੇ ਪੈਂਦੇ ਨਹੀਂ ਹਾਂ, ਵੀ ਪਤਾ ਨਹੀਂ ਮਿਲੂ ਖਬਰ ਨਹੀਂ ਮਿਲੂਗਾ। ਬੇ ਦਿਲੀ ਜੀ ਆ ਸਾਡੇ ਮਨਾਂ ਵਿੱਚ, ਕੋਈ ਨਹੀਂ ਪਤਾ ਲੱਗਦਾ, ਉਹ ਕੋਈ ਨਹੀਂ ਹੋਰ ਜਗ੍ਹਾ ਜਾਣ ਦੋ, ਹੋਰ ਜਗ੍ਹਾ ਜਾਣ ਦੋ, ਆਪੇ ਚਲੇ ਜਾਣਾ ਰਹਿਣ। ਸੋ ਇਸ ਤਰ੍ਹਾਂ ਦੇ ਨਾਲ ਬੈਠਾ ਰਹਿੰਦੇ ਪੜ੍ਹਿਆ ਲਿਖਿਆ ਬੰਦੇ। ਸੋ ਇਸ ਤਰ੍ਹਾਂ ਦੇ ਨਾਲ ਲਾਲਸਾ ਹੋਇਆ ਕਰਦੀ ਹੈ, ਦਰਸ਼ਨ ਦੀ ਪਿਆਸ ਹੋਇਆ ਕਰਦੀ ਹੈ। ਫਿਰ ਜੇ ਕੋਈ ਭੇਤੀ ਦੱਸ ਦੇਵੇ ਵੀ ਜਿਹਨੂੰ ਤਾਂ ਮਿਲਣਾ ਹੈ ਉਹ ਤਾਂ ਬੜਾ ਤੇਰੇ ਨੇੜੇ ਹੈ। ਇੱਕ ਵਾਰੀ ਇੱਕ ਰਾਜਾ, ਉਹਦੇ ਔਲਾਦ ਨਹੀਂ ਸੀ, ਉਹਨੇ ਕਿਹਾ ਮੈਂ ਆਪਣਾ ਉੱਤਰਾਧਿਕਾਰੀ ਟੋਲਣਾ। ਉਹਦੀ 25-26 ਮੀਲ ਦੀ ਇੱਕ ਸੈਰਗਾਹ ਸੀ, ਜਿਹਦੇ ਵਿੱਚ ਝੀਲਾਂ ਸੀ, ਬਹੁਤ ਕੁਛ ਮਸਕੂਨ ਜੀ ਬਣਾਇਆ ਸੀ, ਖੇਲਾਂ ਸੀ, ਬਹੁਤ ਸੋਹਣੀਆਂ ਬਿਲਡਿੰਗਾਂ ਭੁੱਲ ਭੁਲਾਈਆਂ ਬਣਾਈਆਂ ਹੋਈਆਂ। ਦੁਨੀਆਂ ਜਾਂਦੀ ਸੀ ਰੋਜ਼ ਭੁੱਲ ਭੁਲਾਈਆਂ 'ਚ ਜਾ ਕੇ ਅੰਦਰ ਵੜਦੇ ਸੀ, ਕਿਸੇ ਕਿਸੇ ਨੂੰ ਪਤਾ ਸੀ, ਲੇਕਿਨ ਬਹੁਤੀ ਦੁਨੀਆਂ ਭੁੱਲ ਭੁਲਾਈਆਂ 'ਚ ਭੁੱਲ ਜਾਂਦੀ ਹੈ, ਬਾਹਰ ਨਿਕਲਣਾ ਔਖਾ ਹੋ ਜਾਂਦਾ। ਕੋਈ ਉਹ ਹੈ ਸੋਝੀਵਾਨ ਬੰਦਾ ਜਿਹੜਾ ਭੁੱਲ ਭੁਲਾਈਆਂ 'ਚ ਬਾਹਰ ਆ ਜਾਵੇ? ਛੱਤ ਲਾਉਂਦੇ ਨੇ ਜਿਹੜੇ ਗਾਈਡ ਹੁੰਦੇ ਆ ਵੀ ਤੂੰ ਅੱਜ ਮੈਂ ਕੋਈ ਪੈਸਾ ਨਹੀਂ ਲਊ, ਤੂੰ ਇੱਕ ਵਾਰੀ ਨਿਕਲ ਕੇ ਦਿਖਾ ਦੇ। ਸੋਝੀ ਵਾਲਾ ਨਿਕਲ ਆਉਂਦਾ, ਦੂਆ ਨਹੀਂ ਨਿਕਲ ਸਕਦਾ। ਸੋ ਉਸਨੇ ਐਲਾਨ ਕਰ ਦਿੱਤਾ ਕਿ ਅੱਜ ਮੈਂ ਆਪਣੀ ਸੈਰਗਾਹ ਦੇ ਵਿੱਚ ਲੁਕਾਂਗਾ, ਜਿਹੜਾ ਮੈਨੂੰ ਤਲਾਸ਼ ਕਰ ਲਏਗਾ 10-4 ਵਜੇ ਦੇ ਦਰਮਿਆਨ ਉਸ ਨੂੰ ਮੈਂ ਆਪਣੀ ਰਾਜਗੱਦੀ ਦੇ ਦਾਂਗਾ। ਸਾਰੀ ਦੁਨੀਆਂ ਦੇ ਮਨ ਵਿੱਚ ਬੜੀ ਲਾਲਸਾ ਜਾਗੀ ਵੀ ਹੈ, ਬਾਦਸ਼ਾਹੀ ਮਿਲਦੀ ਹੈ, ਚਲੋ ਨੱਠ ਭੱਜ ਕੇ ਤਲਾਸ਼ ਕਰ ਲਾਂਗੇ, ਕਿਤੇ ਨਾ ਕਿਤੇ ਤਾਂ ਲੁਕਿਆ ਹੋਏਗਾ ਹੀ। ਉਸ ਵੇਲੇ 10 ਵਜੇ ਤਾਂ ਬੇਅੰਤ ਦੁਨੀਆ ਅੰਦਰ ਦਾਖਲ ਹੋ ਗਈ ਗੇਟ ਤੋਂ, ਕੋਈ ਭੁੱਲ ਭੁਲਾਈਆਂ ਵੱਲ ਚਲਿਆ ਗਿਆ, ਕੋਈ ਝੀਲਾਂ ਦੇ ਆਲੇ ਦੁਆਲੇ ਘੁੰਮਣ ਲੱਗ ਗਿਆ, ਕੋਈ ਨਾਚ ਗਾਣੇ ਜਿੱਥੇ ਹੁੰਦੇ ਸੀ ਉੱਥੇ ਨੀਜਾ ਲਾ ਲਾ ਕੇ ਦੇਖਣ ਲੱਗ ਗਿਆ ਵੀ ਇੱਥੇ ਹੋਣਾ। ਆਪਣੀ ਆਪਣੀ ਸੋਝੀ ਦੇ ਮੁਤਾਬਕ ਹਰ ਬੰਦਾ ਤਲਾਸ਼ ਕਰਦਾ, ਕੋਈ ਸੰਘਣੇ ਜੰਗਲਾਂ 'ਚ ਲੈ ਗਿਆ, ਕੋਈ ਕਿਤੇ ਦੇਖਦਾ, ਕੋਈ ਕਿਤੇ ਦੇਖਦਾ। ਇੱਕ ਕੋਈ ਰੱਬ ਦਾ ਪਿਆਰਾ ਕਹਿਣ ਲੱਗਿਆ, ਇੱਡੀ ਬੜੀ ਸੈਰਗਾਹ ਹੈ, ਇੱਥੇ ਭੇਤੀ ਤੋਂ ਬਗੈਰ ਨਹੀਂ ਪਤਾ ਲੱਗਣਾ। ਭੇਤੀ ਇੱਥੇ ਦਾ ਜਿਹੜਾ ਮੈਨੇਜਰ ਹੈ ਉਹ ਹੈ, ਹੋਰ ਤਾਂ ਕੋਈ ਹੈ ਨਹੀਂ। ਵੀ ਇਹਨੂੰ ਇਹ ਮੈਂ ਪ੍ਰਸੰਨ ਕਰਨਾ ਸੇਵਾ ਕਰਕੇ, ਉਹਦੀ ਸੇਵਾ ਕਰਨ ਲੱਗ ਗਿਆ। ਸੇਵਾ ਕਰਦੇ ਕਰਦੇ ਜਦ 3 ਵੱਜ ਗਏ, ਉਹ ਕਹਿੰਦਾ ਉਹ ਪ੍ਰੇਮੀਆ ਤੂੰ ਵੀ ਟੋਲ ਲੈ, ਮੈਂ ਤੇਰੇ ਤੇ ਬੜਾ ਪ੍ਰਸੰਨ ਆ, ਮੇਰਾ ਮਨ ਬੜਾ ਖੁਸ਼ ਹੋਇਆ ਤੇਰੀ ਲਗਨ ਦੇਖ ਕੇ, ਪਰ ਤੂੰ ਟੋਲਦਾ ਨਹੀਂ ਹੈ। ਕਹਿਣ ਲੱਗਿਆ ਮਹਾਰਾਜ ਮੈਂ ਟੋਲਾਂ ਕੀ, ਐਡੀ ਬੜੀ ਸੈਰਗਾਹ ਇੱਥੇ ਕਿਤੇ ਲੱਭ ਸਕਦਾ ਉਹ, ਮੈਂ ਤਾਂ ਤੇਰੀ ਉਹ ਸੇਵਾ ਕਰਦਾ, ਤੂੰ ਕਿਰਪਾ ਕਰਕੇ ਮੈਨੂੰ ਭੇਤ ਦੇ ਵੀ ਹੈ ਕਿੱਥੇ। ਅਖਤਿਆਰ ਉਹਨੂੰ ਦੇਤਾ, ਜਿੱਥੇ ਲੁਕਿਆ ਹੋਇਆ ਸੀ ਉਹਦੀ ਚਾਬੀ ਵੀ ਦੇਤੀ ਸੀ ਵੀ ਜੇ ਕੋਈ ਆਇਆ ਤਾਂ ਚਾਬੀ ਦੇ ਦੀ, ਤੇ ਤੂੰ ਇਹ ਮੈਂ ਦੱਸਦੀ ਉਹਨੂੰ ਭੇਤ ਦੇ ਦੀ ਮੈਂ ਕਿੱਥੇ ਹੈਗਾ। ਉਹ ਸ਼ਰਦ ਰਾਜੇ ਦੇ ਹੁਕਮ ਦੇ ਮੁਤਾਬਕ ਉਸਨੇ ਕਹਿੰਦਾ ਬਲਿਹਾਰ ਤੈਨੂੰ ਮਿਲ ਜਾਏਗਾ ਰਾਜਾ, ਕਿਉਂਕਿ ਬਿਨਾਂ ਭੇਤੀ ਤੋਂ ਨਹੀਂ ਪਤਾ ਲੱਗਿਆ ਕਰਦਾ। ਉਹ ਐਸੇ ਥਾਂ ਲੁਕਿਆ ਕਿ ਪਤਾ ਲੱਗਦਾ ਹੀ। ਕਹਿਣ ਲੱਗਾ ਦੇਖ ਮੈਂ ਭੇਜ ਦਿੰਦਾ ਆਹ ਜਿਹੜਾ ਦਫ਼ਤਰ ਹੈ ਨਾ ਪੰਜ ਸੱਤ ਮੰਜ਼ਿਲਾ ਇਹਦੇ ਵਿਚਾਰ ਪਿਛਲੇ ਪਾਸੇ ਇੱਕ ਢੇਰੀ ਹੈ ਵੱਡੀ ਸਾਰੀ, ਉੱਥੇ ਬੋਰੀ ਪਈ ਹੈ ਬੰਨੀ ਹੋਈ ਮਿੱਟੀ ਦੀ, ਉਹ ਪਰੇ ਕਰਦੀ ਛੋਟਾ ਜਿਹਾ ਦਰਵਾਜ਼ਾ ਆਏਗਾ ਨਿੱਕਾ ਜਿਹਾ, ਆਹ ਲੈ ਚਾਬੀ ਆਹ ਲਾ ਲਈ ਤੇ ਖੁੱਲ ਜਾਏਗਾ। ਖੁੱਲ ਕੇ ਅੰਦਰ ਹਨੇਰਾ ਨਹੀਂ ਹੈ, ਅੰਦਰ ਦੋ ਚੀਜ਼ਾਂ ਆਉਣਗੀਆਂ, ਇੱਕ ਪ੍ਰਕਾਸ਼ ਆਈ ਜਾਏਗਾ, ਚਾਨਣਾ ਆਏਗਾ ਬਹੁਤ ਵਧੀਆ ਵਧੀਆ, ਇੱਕ ਤੋਂ ਇੱਕ ਚੜ੍ਹਦਾ ਆਏਗਾ ਤੇ ਨਾਲ ਉਹਦੇ ਮਿਊਜ਼ਿਕ ਚੱਲੇਗਾ। ਹੌਸਲਾ ਨਾ ਆ ਰਹੀ, ਤਾਲੇ ਖੋਲਦਾ ਚਲਿਆ ਜਾਈਆਂ, ਮੈਂ ਤੈਨੂੰ ਤਾਲੇ ਸਾਰਿਆਂ ਦੀ ਚਾਬੀ ਦੇ ਦਿੰਦਾ। ਉਹਨੇ ਤਾਲਾ ਪਹਿਲੀ ਢੇਰੀ ਦਾ ਤਾਲਾ ਖੋਲਿਆ, ਬੋਰੀ ਪਰੇ ਹਟਾਤੀ, ਬਹੁਤ ਹੀ ਅੰਦਰ ਰੋਸ਼ਨੀ ਤੇ ਨਾਲ ਉਹਦੇ ਅੰਦਰ ਬਹੁਤ ਹੀ ਮਿਊਜ਼ਿਕ। ਬੜਾ ਖੁਸ਼ ਹੋ ਗਿਆ, ਕਹਿਣ ਲੱਗਿਆ ਵੀ ਇੱਥੇ ਦੇਰ ਨਹੀਂ ਕਰਨੀ, ਅੱਗੇ ਚੱਲਣਾ। ਸੀਤਾ ਉਹ ਇੰਨੀ ਵਧੀਆ ਚੀਜ਼ ਵੀ ਗਾਂ ਜਾਣ ਦੀ ਲੋੜ ਹੀ ਨਹੀਂ ਸੀ, ਪਰ ਉਹਨੇ ਤਾਂ ਰਾਜੇ ਨੂੰ ਮਿਲਣਾ ਸੀ। ਦੂਸਰੇ ਕਮਰੇ ਚਲਿਆ ਗਿਆ, ਉਹ ਉਸ ਤੋਂ ਵੀ ਵਧੀਆ। ਤੀਸਰੇ ਚੌਥੇ ਪੰਜਵੇਂ ਛੇਵੇਂ ਚਲਿਆ ਗਿਆ, ਉਹ ਵੱਧਦੀ ਗਈ, ਰੋਸ਼ਨੀ ਵੀ ਵੱਧਦੀ ਗਈ ਤੇ ਨਾਲ ਮਿਊਜ਼ਿਕ ਵੀ ਵੱਧਦਾ ਗਿਆ। ਉਸੇ ਗਾਂ ਗਿਆ ਤਾਂ ਹੈਰਾਨ ਹੋ ਗਿਆ, ਬਈ ਇੱਥੇ ਤਾਂ ਰੋਸ਼ਨੀ ਓ ਰੋਸ਼ਨੀ ਹੈ, ਹਜ਼ਾਰ ਪੱਤਿਆਂ ਦਾ ਫੁੱਲ ਕਿਤੇ ਦੁਨੀਆਂ ਭਰ ਚ ਨਹੀਂ ਸੀ ਦੇਖਿਆ, ਤਾਂ ਹਜ਼ਾਰ ਪੱਤਿਆਂ ਦਾ ਫੁੱਲ ਹੈ, ਗੋਲ ਫੁੱਲ ਹੈ, ਇੱਥੇ ਤਾਂ ਬੇਅੰਤ ਚੀਜ਼ਾਂ ਨੇ ਆਵਾਜ਼ਾਂ ਆਉਂਦੀਆਂ, ਧਿਆਨ ਨਾਲ ਸੁਣਿਆ। ਕਹਿੰਦਾ ਹੁਣ ਗਾਂ ਨਾ ਜਾ, ਤੂੰ ਮੈਨੂੰ ਅਪਣਾ ਲੈ, ਮੈਂ ਅੰਤਰਜਾਮਤਾ ਦੀ ਸ਼ਕਤੀਆਂ ਤੈਨੂੰ ਇੱਥੇ ਬੈਠੇ ਨੂੰ ਇਹ ਸਾਰੀ ਦੁਨੀਆਂ ਦੀ ਗੱਲ ਜਿਸ ਦੀ ਵੀ ਜਾਣਨਾ ਚਾਹੇ ਮੈਂ ਜਣਾ ਦਿਆ ਕਰੂੰ। ਮੈਂ ਪ੍ਰੇਰਨਾ ਸ਼ਕਤੀਆਂ ਜਿਹੜੇ ਬੰਦੇ ਨੂੰ ਵੀ ਤੂੰ ਧਿਆਨ ਚ ਲਿਆ, ਮੈਂ ਤੇਰੇ ਚਰਨਾਂ ਚ ਲਿਆ ਹੂੰ, ਮੈਂ ਪ੍ਰੇਰਨਾ ਸ਼ਕਤੀਆਂ। ਆਵਾਜ਼ਾਂ ਆਉਣ ਲੱਗ ਗਈ ਵੀ ਮੈਂ ਐਸੀ ਸ਼ਕਤੀਆਂ ਕਿ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ ਤੇਰੇ ਚਰਨਾਂ ਤੇ ਸੀਸ ਨਵਾ ਦੂੰ। ਮੈਂ ਐਸੀ ਸ਼ਕਤੀਆਂ ਜਿਹੜਾ ਫੁਰਨਾ ਕਰੇਗਾ ਉਸੇ ਵੇਲੇ ਤੈਨੂੰ ਆ ਜਾਊ। ਕੋਈ ਕਹਿੰਦੀ ਹੈ ਮੈਂ ਐਸੀ ਸ਼ਕਤੀਆਂ ਤੈਨੂੰ ਇੱਥੇ ਬੈਠੇ ਨੂੰ ਫੁਰਨਾ ਕਰ ਹਜ਼ਾਰਾਂ ਮੀਲਾਂ ਤੇ ਇੱਕ ਸੈਕਿੰਡ ਚ ਪਹੁੰਚਾ ਦੂੰ। ਆਵਾਜ਼ਾਂ ਆ ਰਹੀਆਂ, ਪਹਿਲਾਂ ਰੀਝ ਚੱਲਿਆ, ਉਹਨੇ ਕਿਹਾ ਵੀ ਟਾਈਮ ਰਹਿ ਗਿਆ ਥੋੜਾ, ਅਤੇ ਮੈਨੂੰ ਉਲਝਾ ਰਹੀਆਂ ਨੇ, ਕੰਨ ਬੰਦ ਕਰ ਲਏ, ਦਰਵਾਜ਼ਾ ਅਗਲਾ ਖੋਲਿਆ। ਜਦ ਅਗਲਾ ਖੋਲਿਆ ਦਸਵਾਂ ਜਿਸ ਨੂੰ ਦਰਵਾਜ਼ਾ ਕਹਿੰਦੇ, ਸਾਜ ਤਖ਼ਤ ਸੁਲਤਾਨ ਸੱਚੇ ਤਖ਼ਤ ਦੇ ਉੱਤੇ ਰਾਜਾ ਬੈਠਾ। ਰਾਜਾ ਉੱਠਿਆ, ਉੱਠ ਕੇ ਜਫੀ ਪਾ ਲਈ, ਪਿਆਰ ਕੀਤਾ, ਕਹਿੰਦੇ ਪਿਆਰਿਆ ਲੱਖਾਂ ਬੰਦਿਆਂ ਦੇ ਵਿੱਚੋਂ ਇੱਕ ਤੈਂ ਮੈਨੂੰ ਟੋਲਿਆ, ਬਾਕੀ ਤਾਂ ਭੁੱਲ ਭੁਲਾਈਆਂ ਚ ਰਹਿ ਗਏ ਸਾਰੇ, ਇਹਨਾਂ ਨੂੰ ਸਾਰਨ ਬਚ ਗਿਆ। ਬਾਦਸ਼ਾਹ ਲੈ ਕੇ ਉਸਨੂੰ ਬਾਹਰ ਆ ਗਿਆ, ਦੂਸਰੇ ਦਿਨ ਤਾਜਪੋਸ਼ੀ ਕਰਕੇ ਉਹਨੂੰ ਤਖ਼ਤੇ ਬਿਠਾਤਾ ਤੇ ਆਪ ਤਪ ਕਰਨ ਵਾਸਤੇ ਆਪਣਾ ਜੀਵਨ ਪਦਾਰਥ ਜੋ ਹੈ ਉਹਨੂੰ ਪ੍ਰਾਪਤ ਕਰਨ ਵਾਸਤੇ, ਸਾਧੂਆਂ ਦੀ ਸੰਗਤ ਕਰਨ ਵਾਸਤੇ ਜੰਗਲਾਂ ਚ ਰਹਿ ਗਿਆ। ਇਹ ਇੱਕ ਦ੍ਰਿਸ਼ਟਾਂਤ ਹੈ, ਅਸੀਂ ਮਿਲਣਾ ਪਰਮੇਸ਼ਰ ਨੂੰ। ਉਹਨੂੰ ਲੱਗਿਆ ਹੋਇਆ ਤਾਲਾ, ਜਿਸ ਕਾ ਗ੍ਰਹਿ ਤਨ ਦੀਆ ਤਾਲਾ, ਕੁੰਜੀ ਗੁਰ ਸੌਂਪ ਆਈ, ਕੁੰਜੀ ਸੌਂਪਤੀ ਉਹਨੇ ਗੁਰੂ ਨੂੰ ਸਮਰੱਥ ਨੂੰ। ਹੁਣ ਕਹਿੰਦੇ ਅਣਕ ਉਪਾਵ ਕਰੇ ਨਹੀਂ ਪਾਵੈ, ਜਿੰਨਾ ਜੀ ਕਰਦਾ ਨੱਠ ਲੈ ਭੱਜ ਲੈ, ਬਿਨ ਸਤਿਗੁਰ ਸ਼ਰਨਾਈ ਸਤਿਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਗੈਰ ਨਹੀਂ ਪ੍ਰਾਪਤੀ। ਉਹ ਜਗਿਆਸੂ ਗੁਰੂ ਦੀ ਸੇਵਾ ਕਰਦਾ ਵੀ ਮੈਨੂੰ ਹੁਕਮ ਇਹ ਹੈ ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਧਰੀ ਵਰੀਆ। ਪ੍ਰਸੰਨ ਹੋ ਗਿਆ ਗੁਰੂ ਸੰਤ ਗੁਰੂ, ਉਸਨੇ ਕਿਹਾ ਮੈਂ ਤੈਨੂੰ ਭੇਤ ਦੀ ਗੱਲ ਦੱਸਦਾ, ਧਿਆਨ ਨਾਲ ਸੁਣ ਲੈ। ਕਰਮਾਏ ਪਤਾਤਾ ਜੀ, ਕਰਮਾਏ ਪਤਾਤਾ ਜੀ, ਮਾਏ ਪਤਾਤਾ ਸੰਸਾਰ ਦੇ ਵਿੱਚ ਨਾ ਤੂੰ ਟੋਲ, ਨਾ ਜਾ ਪਰਬਤਾਂ ਤੇ, ਬਰਫਾਨੀ ਪਰਬਤਾਂ ਤੇ ਰੱਬ ਨਹੀਂ ਮਿਲਣਾ। ਐਵੇਂ ਨਾ ਚੜ੍ਹਾਈਆਂ ਚੜ੍ਹੀ ਜਾ ਵੀ ਫਲਾਣੇ ਥਾਂ ਦਰਸ਼ਨ ਹੋਣਗੇ। ਕਬੀਰ ਸਾਹਿਬ ਕਹਿੰਦੇ ਮੈਨੂੰ ਇਕੱਠੇ ਹੋ ਕੇ ਮੁੱਲਾਣਿਆਂ ਨੇ ਕਿਹਾ, ਕਬੀਰਾ ਨਾ ਤੂੰ ਹਿੰਦੂ ਨਾ ਮੁਸਲਮਾਨ, ਕੁਛ ਵੀ ਨਹੀਂ ਬਣਦਾ, ਤੈਨੂੰ ਰੱਬ ਦੇ ਦਰਸ਼ਨ ਕਿਵੇਂ ਹੋਣਗੇ। ਕਹਿਣ ਲੱਗੇ ਤੁਸੀਂ ਰਸਤਾ ਦੱਸ ਦੋ ਜਿਵੇਂ ਹੋ ਜਾ। ਕਹਿੰਦੇ ਦੇਖ ਕਾਬੇ ਦੀ ਜ਼ਿਆਰਤ ਖੁੱਲੀ ਹੈ ਤੇ ਜਥਿਆਂ ਦੇ ਜਥੇ ਟੋਲਿਆਂ ਦੇ ਟੋਲੇ ਜਾ ਰਹੇ ਨੇ, ਤੂੰ ਵੀ ਕਿਸੇ ਸੰਗ ਦੇ ਵਿੱਚ ਰਹਿ ਜਾ ਤੇ ਨਾਲ ਤੁਰ ਪਾ। ਲੰਮਾ ਪੈਂਦਾ 5-7 ਮਹੀਨੇ ਦਾ ਤੇ ਤੂੰ ਨਾਲ ਤੁਰਿਆ ਚੱਲ, ਅੱਲਾ ਦੀ ਭਗਤੀ ਵੀ ਕਰੀ ਜਾਈ ਤੇ ਤੈਨੂੰ ਉੱਥੇ ਰੱਬ ਦੇ ਦਰਸ਼ਨ ਹੋ ਜਾਣਗੇ ਕਾਬੇ ਜਾ ਕੇ। ਕਬੀਰ ਸਾਹਿਬ ਕਹਿੰਦੇ ਮੈਨੂੰ ਬੜਾ ਹੌਸਲਾ ਹੋਇਆ, ਕਈ ਆਹ ਤਾਂ ਸਿਖਾਲਾ ਹੀ ਕੰਮ ਹੈ, ਚੱਲ 6 ਮਹੀਨੇ ਤੁਰੇ ਜਾਵਾਂਗੇ ਤਾਂ ਕੀ ਫਰਕ ਪੈਂਦਾ। ਕਹਿੰਦੇ ਮੈਂ ਤਿਆਰੀ ਕਰ ਲਈ, ਥੋੜਾ ਬਹੁਤਾ ਰਾਸ਼ਨ ਬੰਨ ਲਿਆ, ਪੰਜੀਰੀਆਂ ਪੰਜੂਰੀਆਂ ਰਲਾ ਲਈਆਂ, ਇਹ ਕਾਫੀ ਦੇਰ ਖਰਾਬ ਨਹੀਂ ਹੁੰਦੀ, ਪੱਕਾ ਮਾਰ ਛੱਡਿਆ ਕਰਾਂਗੇ, ਜੇ ਕਿਤੇ ਰੋਟੀ ਪਾਣੀ ਮਿਲਿਆ ਲੈ ਲਾਂਗੇ। ਕਹਿੰਦੇ ਥੋੜੇ ਬਹੁਤੇ ਪੈਸੇ ਸੀ, ਮਾੜੇ ਮੋਟੇ ਬਹੁਤੇ ਤਾਂ ਹੈ ਨਹੀਂ ਸੀ ਮੇਰੇ ਕੋਲ, ਉਹ ਵੀ ਮੈਂ ਲੈ ਲਏ। ਕਹਿੰਦੇ ਜਦ ਮੈਂ ਤੁਰ ਪਿਆ ਬਨਾਰਸ ਤੋਂ ਬਾਹਰ ਨਿਕਲਿਆ, ਕਹਿੰਦਾ ਰੱਬ ਆ ਗਿਆ, ਮੇਰੇ ਨਾਲ ਚੱਲਣਾ ਹੀ ਸ਼ੁਰੂ ਕਰਤਾ। ਕਹਿੰਦਾ ਤੈਨੂੰ ਇਹ ਗੱਲ ਦੱਸੀ ਕਿਹਨੇ ਹੈ ਵੀ ਮੈਂ ਫਲਾਣੇ ਥਾਂ ਰਹਿਣਾ ਤੇ ਉਮਕੇ ਥਾਂ ਰਹਿਣਾ? ਉਹ ਤੇਰੇ ਵਰਗਾ ਬੰਦਾ ਵੀ ਤਬਲਾ ਖਾ ਜਾਵੇ, ਫੇਰ ਤੂੰ ਇਹਨਾਂ ਦੀਆਂ ਗੱਲਾਂ ਵਿੱਚ ਆ ਗਿਆ। ਕੌਣ ਕਹਿੰਦਾ ਵੀ ਮੈਂ ਫਲਾਣੇ ਥਾਂ ਰਹਿਣਾ? ਕਬੀਰ ਸਾਹਿਬ ਕਹਿੰਦੇ ਵੀ ਮੈਨੂੰ ਕੋਈ ਜਵਾਬ ਨਾ ਆਵੇ, ਕਬੀਰ ਹੱਜ ਖਾਬੇ ਹੁਣ ਜਾਏ ਥਾ, ਅੱਗੇ ਮਿਲਿਆ ਖਲਾਏ, ਸਾਈ ਮੁੱਝ ਸੇ ਹੁਣ ਲੜ ਭਰਿਆ, ਤੁਝ ਕਿਨ ਫਰਮਾਈ ਗਏ? ਤੈਨੂੰ ਕਹਿੰਦੇ ਗੱਲ ਕਿਹਨੇ ਕਹੀ ਹੈ ਵੀ ਉੱਥੇ ਮਿਲਦਾ ਹੈ ਜਾਂ ਕੋਈ ਮੰਦਰ ਹੈ ਵੱਡਾ ਉੱਥੇ ਮਿਲਦਾ ਹੈ, ਜਾਂ ਕਿਤੇ ਸਾਨੂੰ ਵੀ ਭੁਲੇਖਾ ਰਹਿੰਦਾ ਵੀ ਹੇਮਕੁੰਡ ਤੇ ਜਾ ਕੇ ਰੱਬ ਮਿਲ ਜਾਂਦਾ, ਹਜ਼ੂਰ ਸਾਹਿਬ ਮਿਲ ਜਾਂਦਾ, ਦਰਸ਼ਨ ਮੇਲੇ ਨੇ ਉਹਨਾਂ ਦਾ ਫਲ ਭਾਵਨਾ ਦੇ ਮੁਤਾਬਕ ਪ੍ਰਾਪਤ ਹੋਇਆ ਜਾਂਦਾ। ਰੱਬ ਤਾਂ ਅੰਦਰ ਵੱਸਦਾ, ਬਾਹਰੋਂ ਨਹੀਂ ਲੱਭਣਾ ਕਿਸੇ ਨੂੰ, ਬਾਹਰ ਮੂਲ ਨਾ ਖੋਜੀਏ। ਮਹਾਰਾਜ ਕਹਿੰਦੇ ਬਾਹਰ ਮੂਲ ਨਾ ਖੋਜੀਏ, ਕਿਉਂ ਝਗੜਿਆਂ ਚ ਪੈਣਾ? ਹਰ ਮੰਦਰ ਸੋਈ ਆਖੀਏ ਜਿੱਥੋਂ ਹਰ ਜਾਤਾ, ਹਰੀ ਦਾ ਮੰਦਰ ਉਹੀ ਹੈ ਜਿੱਥੋਂ ਰੱਬ ਲੱਭਦਾ। ਆਪੇ ਤੁਸੀਂ ਮਨੁੱਖਾਂ ਨੇ ਮਿਲਾ ਲਿਆ ਵੀ ਆਹ ਹਰੀ ਦਾ ਮੰਦਰ ਹੈ, ਅੱਲਾ ਦਾ ਮੰਦਰ ਹੈ, ਆਰਾਮ ਦਾ ਮੰਦਰ ਹੈ, ਆਪੇ ਹੀ ਬਣਾ ਲਿਆ ਨਾ ਤੁਸੀਂ, ਲੱਭਦਾ ਉਸ ਥਾਂ ਤੋਂ ਕਿਸੇ ਨੂੰ? ਕਹਿੰਦੇ ਹਰੀ ਦਾ ਮੰਦਰ ਤਾਂ ਉਹ ਹੈ ਪਿਆਰਿਓ, ਹਰ ਮੰਦਰ ਸੋਈ ਆਖੀਏ ਜਿੱਥੋਂ ਹਰ ਜਾਤਾ। ਫਿਰ ਮਹਾਰਾਜ ਇੰਡੀਕੇਸ਼ਨ ਦਿੰਦੇ ਹੈ ਵੀ ਐਵੇਂ ਨਾ ਆਲੇ ਦੁਆਲੇ ਚੱਕੋ। ਆਹੀ ਜਿਹੜੀ ਮਾਨਸ ਦੇ ਹੈ ਨਾ, ਮਾਨਸ ਦੇ ਗੁਰਬਚਨ ਨਹੀਂ ਪਾਇਆ, ਇਹ ਮਾਨਸ ਦੇਹ ਦੇ ਵਿੱਚੋਂ ਗੁਰੂ ਦਾ ਵਚਨ ਕਮਾ ਕੇ ਪਰਮੇਸ਼ਰ ਮਿਲਿਆ ਕਹਿੰਦੇ। ਤੇ ਜਦੋਂ ਮਿਲਿਆ, ਕਿਉਂਕਿ ਇਹਦੇ ਵਿੱਚ ਸੀ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ ਇਹਦੇ ਵਿੱਚ ਰਹਿੰਦਾ, ਗੋਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਦ। ਜਦੋਂ ਖੋਦ ਕੇ ਕੱਢਿਆ ਨਾ, ਉਸ ਵੇਲੇ ਦੇਖਿਆ ਕਿ ਸਭ ਆਤਮ ਰਾਮ ਪਸਾਰਿਆ, ਵੀ ਹਾਂ ਇਹ ਤਾਂ ਆਤਮਾ ਹੀ ਪੁੱਤਰੀ ਹੋਈ ਹੈ ਸਾਰੇ, ਇਹ ਤਾਂ ਇੱਕੋ ਹੀ ਆਤਮਾ ਦਾ ਪਸਾਰਾ ਹੋਇਆ ਹੋਇਆ, ਇੱਕ ਰਵਿਆ ਇੱਕ ਓਤ ਪੋਤ। ਕਹਿੰਦੇ ਇੱਕ ਦੇਖਿਆ ਇੱਕ ਮੰਨਿਆ ਇੱਕ ਸੁਣਿਆ ਸਰਬ ਨੂੰ ਸਰੋਤ। ਆਹਦਾ ਗੱਲੇ ਹੋਰ ਨਿਕਲੀ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮੈਂ ਦਿਖਾਇਆ ਤਾ, ਅੰਦਰੇ ਦਿਖਾ ਤਾ, ਬਾਹਰੋਂ ਢੂੰਡਣ ਤੇ ਹਟ ਗਏ ਵੀ ਇਹ ਤਾਂ ਇਹਦੇ ਵਿੱਚੇ ਬੈਠਾ ਸੀ। ਮਾਨਸ ਦੇਹ ਗੁਰਵਚ ਨਹੀਂ ਪਾਇਆ, ਗੁਰੂ ਦੇ ਵਚਨ ਨੂੰ ਕਮਾ ਗਿਆ ਮਾਨਸ ਦੇਹ ਤੋਂ ਪਾਇਆ, ਲੱਭਿਆ ਕੀ ਕਹਿੰਦੇ ਸਭ ਆਤਮ ਰਾਮ ਪਛਾਤਾ, ਵਾਹਿਗੁਰੂ ਨੂੰ ਪਛਾਣ ਲਿਆ ਵੀ ਇਹ ਤਾਂ ਅੰਦਰ ਹੀ ਹੈ, ਬਾਹਰ ਮੂਲ ਨਾ ਖੋਜੀਏ ਘਰ ਮਾਏ ਵਿਦਾਤਾ। ਹੁਣ ਕਹਿੰਦੇ ਹਰੀ ਦੇ ਮੰਦਰ ਚ ਸ਼ਰਾਬਾਂ ਪਾਉਂਦੇ ਨੇ, ਸਿਗਰਟਾਂ ਪਾਉਂਦੇ ਨੇ, ਨਿੰਦਿਆ ਵਰਗੀਆਂ ਮਰੀਆਂ ਹੋਈਆਂ ਬਿੱਲੀਆਂ ਸਿੱਟਦੇ ਨੇ, ਚੁਗਲੀਆਂ, ਈਰਖਾ, ਝੂਠ ਬੋਲਣਾ, ਛਲ ਕਰਨਾ, ਕਪਟ ਕਰਨਾ। ਕਹਿੰਦੇ ਹਰੀ ਦਾ ਮੰਦਰ ਵਿਗਾੜ ਕੇ ਰੱਖ ਦਿੱਤਾ, ਜੇ ਬਾਹਰਲੇ ਮੰਦਰ ਚ ਕੋਈ ਸਿੱਟ ਜਾਏ ਨਾ 10-20 ਬੰਦੇ ਤਾਂ ਮਾਰੇ ਦੇਵਾਂਗੇ ਆਪਾਂ, ਬਈ ਬਾਹਰਲਾ ਮੰਦਰ ਪੋਲਿਊਟ ਕਰਤਾ। ਉਹ ਅੰਦਰਲਾ ਜਿੱਥੇ ਰੱਬ ਰਹਿੰਦਾ ਉਹਨੂੰ ਆਪੇ ਹੀ ਕਰੀ ਜਾਂਦੇ। ਮਹਾਰਾਜ ਕਹਿੰਦੇ ਤਾਂ ਕਰਦੇ ਨੇ ਮਨਮੁਖੀ ਹਰ ਮੰਦਰ ਕੀ ਸਾਰ ਨਾ ਜਾਣਨੀ, ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ। ਉਹਨਾਂ ਨੇ ਕਰਿਆ ਕਹਿੰਦੇ ਤਿੰਨੀ ਜਨਮ ਗਵਾਤਾ, ਜਨਮ ਗਵਾ ਕੇ ਬਹਿ ਗਿਆ। ਸਭ ਮੈਂ ਇੱਕ ਵਰਤਦਾ ਗੁਰ ਸ਼ਬਦੀ ਪਾਇਆ ਜਾਈ, ਵਾਹਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਹੁਣ ਇਹਦੇ ਵਿੱਚ ਇੰਨੀ ਗੱਲ ਤਾਂ ਗੁਰੂ ਸਾਹਿਬ ਨੇ ਦੱਸਦੀ, ਪਰ ਅਸੀਂ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਹਾਂ, ਬਿਲਕੁਲ ਨਹੀਂ ਮੰਨਣ ਵਾਸਤੇ ਤਿਆਰ ਵੀ ਰੱਬ ਸਾਡੇ ਅੰਦਰ ਨੇ ਤਾਂ ਫਿਰ ਜੇ ਅੰਦਰ ਨੇ ਤਾਂ ਚੁਗਲੀਆਂ ਚਗਲੀਆਂ ਕੌਣ ਸੁਣਦਾ। ਜੈ ਜੈ ਪੇਖੋ ਤੈ ਹਜੂਰ ਦੂਰ ਕਤੇ ਨਾ ਜਾਈ, ਜਾਂਦਾ ਹੀ ਨਹੀਂ ਦੂਰ ਨਾਲੇ ਰਹਿੰਦਾ, ਪਰ ਅਸੀਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਹੁਣ ਇੱਥੇ ਆ ਕੇ ਰਿੱਕਾ ਪੈ ਗਿਆ, ਭਾਈ ਸੀਸ ਵੀ ਨਵਾਉਂਦੇ ਹਾਂ, ਰੁਮਾਲੇ ਵੀ ਚਾੜਦੇ ਹਾਂ, ਲੋਕਾਂ ਦੇ ਸਿਰ ਪਾੜਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਹੋਰ ਕਿਸੇ ਨੂੰ ਗੁਰੂ ਨਾ ਕਹੋ, ਦੂਜਿਆਂ ਦਾ ਵੀ ਹੱਕ ਕਹਾਉਂਦੇ ਹਾਂ। 5 ਅਰਬ ਦੁਨੀਆ, ਵਾਹਿਗੁਰੂ ਨੇ ਕਿਸੇ ਨਾ ਕਿਸੇ ਢੰਗ ਨਾਲ ਤਾਂ ਲਗਾਉਣੀ ਹੈ। ਤੁਸੀਂ ਆਪਣੇ ਗੁਰੂ ਦੀ ਬਾਤ ਕਰੋ, ਦੂਜਿਆਂ ਦੇ ਕਿਉਂ ਦਖਲ ਦਿੰਦੇ ਹੋ, ਉਹਨਾਂ ਦੇ ਨਿਸ਼ਚੇ ਕਿਉਂ ਤੋੜਦੇ, ਜਿੱਥੇ ਹੈਗੇ ਠੀਕ ਨੇ, ਆਪਦੀ ਬਾਤ ਰੱਖੋ ਤੁਸੀਂ। ਉਹ ਆਪਦੀ ਬਾਤ ਰੱਖਦੇ ਨੇ, ਗੁਰੂ ਤੇ ਪ੍ਰਤੀਤ ਨਹੀਂ। ਮਹਾਰਾਜ ਕਹਿੰਦੇ ਜੇ ਗੁਰੂ ਤੇ ਪ੍ਰਤੀਤ ਨਹੀਂ ਹੈ ਤਾਂ ਅਗਲਾ ਕਦਮ ਅਗਲਾ ਡੰਡਾ ਤੁਹਾਨੂੰ ਨਹੀਂ ਮਿਲਣਾ ਹੈ। ਬਾਲੋ
ਗੁਰ ਕੀ ਪ੍ਰਤੀਤ ਨੇ ਜਿਸਦੇ ਮਨ ਵਿੱਚ ਹੈ ਵਾਈ, ਗੁਰ ਕੀ ਪ੍ਰਤੀਤ ਜਿਸਦੇ ਮਨ ਵਿੱਚ ਹੈ ਵਾਈ, ਜਿਸ ਦੇ ਮਨ ਵਿੱਚ ਹੈ ਵਾਈ।
ਹੋਰ ਕੀ ਪ੍ਰਤੀ ਤਿਸ ਜਾਣਾ ਹੋਇਆ ਪ੍ਰਭ ਜੀ ਕੰਡੀਸ਼ਨ ਰੱਖਤੀ ਮਹਾਰਾਜ ਨੇ। ਜੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪ੍ਰਤੀਤ ਨਹੀਂ, ਐਵੇਂ ਲੋਕਾਂ ਨਾਲ ਲੜੀ ਜਾਂਦਾ ਮੇਰਾ ਗੁਰੂ ਬਾਣੀ ਹੈ, ਮੇਰੀ ਗੁਰੂ ਬਾਣੀ ਹੈ, ਉਹ ਬਾਣੀ ਨੇ ਤੇਰਾ ਕੋਈ ਸਾਰਿਆ ਤਾਂ ਹੈ ਨੀ, ਤੂੰ ਪ੍ਰਤੀਤ ਤਾਂ ਕੋਈ ਕਰਦਾ ਨੀ। ਜਿੰਨਾ ਚਿਰ ਪ੍ਰਤੀਤ ਨਹੀਂ ਕਰਦਾ, ਪ੍ਰਤੀਤ ਕਰਨਾ ਇੱਕੋ ਦਿਨ ਚ ਰੱਬ ਮਿਲ ਜਾਂਦਾ, ਉਹ ਦੂਰ ਤਾਂ ਹੈ ਨੀ, ਅੰਦਰ ਵੱਸਦਾ, ਲੇਕਿਨ ਪ੍ਰਤੀਤ ਨਹੀਂ ਆਉਂਦੀ। ਉਹ ਕਿਉਂ ਨਹੀਂ ਆਉਂਦੀ? ਕਿਉਂਕਿ ਕਮਾਈ ਨੀ, ਮਨ ਕਮਜ਼ੋਰ ਹੈ, ਬਹੁਤ ਚੱਕ ਨਹੀਂ ਸਕਦਾ ਇਸ ਵਚਨ ਦਾ। ਜਿਨ੍ਹਾਂ ਨੇ ਕਾਲ ਕਮਾਈਆਂ ਕਰੀਆਂ ਉਹਨਾਂ ਨੂੰ ਮਹਾਂਪੁਰਸ਼ ਇੱਕੋ ਵਚਨ ਕਹਿੰਦੇ ਹੁੰਦੇ ਨੇ, ਉਸੇ ਵੇਲੇ ਉਹ ਬਹੁਤ ਚੱਕ ਲੈਂਦੇ ਨੇ, ਪ੍ਰਭ ਪ੍ਰਤੱਖ ਹੋ ਜਾਂਦਾ, ਮਿਲੇ ਪ੍ਰਤੱਖ ਗਸਾਈਆਂ ਧਰਨਾ ਵੱਡ ਪਾਗ। ਸੋ ਪ੍ਰਤੀਤ ਨਹੀਂ ਹੈ। ਗੁਰੂ ਕੀ ਕਹਿੰਦਾ? ਕਹਿੰਦਾ ਜਿਹਨੂੰ ਮਿਲਣਾ ਨਾ ਤੂੰ, ਅੰਤਰ ਏਕੋ ਬਾਹਰ ਏਕੋ, ਸਭ ਮੈਂ ਏਕ ਸਮਾਈ ਹੈ, ਅੰਦਰ ਵੀ ਹੋਈ ਹੈ ਬਾਹਰ ਵੀ ਹੋਈ ਹੈ, ਜਿੰਨੇ ਹੈਗੇ ਸਾਰਿਆਂ ਚ ਸਮਾਇਆ, ਘੱਟ ਅਵ ਘੱਟ ਰਵਿਆ ਸਭ ਠਾਈ, ਹਰ ਪੂਰਨ ਵਰੋਂ ਦਿਖਾਈ ਹੈ, ਹਰੇਕ ਦੇ ਅੰਦਰ ਰਵਿਆ ਹੋਇਆ। ਨਾਮਦੇਵ ਜੀ ਜਦੋਂ ਸਾਕਾਰ ਦੀ ਪੂਜਾ ਤੋਂ ਨਿਰਾਕਾਰ ਵਿਚ ਪਹੁੰਚਦੇ ਨੇ, ਗੁਰੂ ਦੇ ਪਾਸ ਜਾਂਦੇ ਨੇ, ਉਹਨਾਂ ਦੇ ਮਨ ਵਿਚ ਇੱਕ ਵਾਰੀ ਐਸਾ ਖਿਆਲ ਆ ਗਿਆ ਕਿ ਰੱਬ ਨੇ ਆ ਕੇ ਦਿਉਰਾ ਫੇਰਤਾ ਤੇ ਰੱਬ ਮੇਰੇ ਕੰਮ ਬਹੁਤ ਕਰਦਾ। ਪਰਮੇਸ਼ਰ ਨੂੰ ਫਿਕਰ ਪੈ ਗਿਆ ਵੀ ਇਹ ਨਾਮਦੇਵ ਨੂੰ ਤਾਂ ਅਪਮਾਨ ਹੋਣਾ ਸ਼ੁਰੂ ਹੋ ਗਿਆ, ਤਾਂ ਮੇਰਾ ਭਗਤ ਹੈ ਪਿਆਰਾ, ਬਚਾਓ ਇਹਨੂੰ। ਨਾਮਦੇਵ ਨੂੰ ਪ੍ਰੇਰਨਾ ਕਰਤੀ, ਤਾਂ ਅਪਮਾਨ ਹੋਣਾ ਸ਼ੁਰੂ ਹੋ ਗਿਆ, ਤਾਂ ਮੇਰਾ ਭਗਤ ਹੈ ਪਿਆਰਾ, ਬਚਾਓ ਇਹਨੂੰ। ਨਾਮਦੇਵ ਨੂੰ ਪ੍ਰੇਰਨਾ ਕਰਤੀ, ਪਰਮੇਸ਼ਰ ਨੂੰ ਕਹਿਣ ਲੱਗਿਆ, ਕਹਿੰਦਾ ਹੇ ਪ੍ਰਭੂ, ਤੇਰਾ ਕੋਈ ਹੋਰ ਵੀ ਐਸਾ ਭਗਤ ਹੈ ਜਿਹੜਾ ਮੇਰੇ ਨਾਲੋਂ ਜ਼ਿਆਦਾ ਪਿਆਰਾ ਹੋਵੇ? ਕਹਿੰਦਾ ਨਾਮਦੇਵ, ਤੂੰ ਤਾਂ ਕੁਝ ਵੀ ਨਹੀਂ ਪਿਆਰਾ, ਤੈਨੂੰ ਕਿਤੋਂ ਵਹਿਮ ਹੋ ਗਿਆ ਵੀ ਮੈਂ ਤਾਂ ਤੂੰ ਮੈਨੂੰ ਪਿਆਰਾ? ਹਾਂ ਪਿਆਰਾ ਹੈਗਾ, ਪਰ ਮੇਰੇ ਪਿਆਰੇ ਤਾਂ ਗਾਹਾਂ ਤੇ ਗਾਹਾਂ ਪਏ। ਕਹਿੰਦੇ ਕਿਸੇ ਦੀ ਦੱਸ ਪਾਓ, ਦਰਸ਼ਨ ਕਰੀਏ। ਕਹਿੰਦੇ ਜਾ ਰੰਕਾ ਵੰਕਾ ਨੇ ਪੰਡਰਪੁਰ ਚ ਝੌਂਪੜੀ ਚ ਵੱਸਦੇ ਨੇ, ਉਹ ਉੱਥੇ ਚਲਿਆ ਜਾ, ਉਹ ਮੈਨੂੰ ਬਹੁਤ ਪਿਆਰੇ ਨੇ। ਉੱਥੇ ਨਾਮਦੇਵ ਜੀ ਚਲੇ ਜਾਂਦੇ ਨੇ, ਜਾ ਕੇ ਘਰ ਪੁੱਛਿਆ ਤਾਂ ਇੱਕ ਟੁੱਟੀ ਜੀ ਝੌਂਪੜੀ ਜਿਹਦੇ ਵਿੱਚੋਂ ਸੂਰਜ ਦੀ ਰੋਸ਼ਨੀ ਅੰਦਰ ਜਾ ਰਹੀ ਹੈ, ਟੁੱਟੇ ਹੋਏ ਥਾਵਾਂ ਤੇ ਪਾਣੀ ਜੇ ਮੀਂਹ ਪੈਂਦਾ ਤਾਂ ਰੁਕਦਾ ਹੀ ਨਹੀਂ। ਅੰਦਰ ਇੱਕ ਟੁੱਟੀ ਜਿਹੀ ਮੰਜੀ ਪਈ ਹੈ, ਜਿਹਦੀ ਦੌਣ ਟੁੱਟ ਟੁੱਟ ਕੇ ਪਿਛਲਾ ਜਿਹੜਾ ਹੈ ਉਹ ਥੱਲੇ ਲੱਗ ਗਿਆ ਧਰਤੀ ਦੇ। ਉੱਥੇ ਕੀ ਦੇਖਦਾ ਹੈ ਕਿ ਇੱਕ ਸੱਪ ਵਿਛੀ ਹੋਈ ਹੈ ਤੇ ਹੋਰ ਕੁਛ ਨਹੀਂ, ਘਰ ਚ ਸਮਾਨ, ਇੱਕ ਬੀਬੀ ਹਲਦੀ ਰੰਗ ਦੀ ਹੈ। ਜਾ ਕੇ ਪੁੱਛਿਆ, ਕਹਿੰਦਾ ਬੀਬਾ, ਰਾਂਕਾ ਬਾਂਕਾ ਦਾ ਘਰ ਇਹ ਹੀ ਹੈ? ਕਹਿੰਦੀ ਹਾਂ ਵੀਰ ਜੀ, ਆਈ ਹੈ, ਅੰਦਰ ਲੰਘਿਓ, ਆ ਸਭ ਤੇ ਬੈਠ ਕੇ ਆਲਾ ਦੁਆਲਾ ਦੇਖਦਾ। ਕਹਿਣ ਲੱਗਿਆ, ਮੈਂ ਸੁਣਿਆ ਭਗਵਾਨ ਇੱਥੇ ਰਹਿੰਦੇ ਨੇ? ਕਹਿੰਦੇ ਹਾਂ ਵੀਰਾ, ਇੱਥੇ ਹੀ ਰਹਿੰਦੇ ਨੇ। ਉਹ ਰਾਮ ਰੂਮ ਨਹੀਂ ਕਰਦੇ? ਕਹਿੰਦੇ ਕਰਦੇ ਨੇ। ਕਹਿੰਦੇ ਕਿੱਥੇ ਆ? ਕਹਿੰਦੇ ਜਿਹੜੇ ਮੰਜੀ ਆ ਇਹਦੇ ਤੇ ਕਰਦੇ ਨੇ। ਕਹਿੰਦੇ ਟੁੱਟੀ ਹੋਈ ਹੈ? ਕਹਿੰਦੇ ਇੱਥੇ ਹੀ ਰਹਿੰਦੇ ਨੇ। ਕਹਿੰਦੇ ਅਸੀਂ ਬਥੇਰੇ ਤਰਲੇ ਲੈਂਦੇ ਹਾਂ ਵੀ ਹੇ ਪ੍ਰਭੂ, ਤੇਰੇ ਵਾਸਤੇ ਤਾਂ ਸਵਰਨ ਮੰਦਰ, ਹੀਰਿਆਂ ਦੇ ਜੜੇ ਹੋਏ ਪਲੰਗ ਨੇ, ਠੰਡੀਆਂ ਠਾਰ ਹਵਾਵਾਂ ਕੀਤੀਆਂ ਹੋਈਆਂ ਖੁਸ਼ਬੂਦਾਰ, ਬੇਅੰਤ ਭਗਤ ਪ੍ਰਸ਼ਾਦ ਲਈ ਫਿਰਦੇ ਨੇ। ਤੁਸੀਂ ਉੱਥੇ ਰਹੋ ਤਾਂ ਆਰਾਮ ਨਾਲ ਚੌਰ ਹੁੰਦੇ ਨੇ ਹਰ ਵਕਤ, ਆਹਦਾ ਟੁੱਟੀ ਹੋਈ ਮੰਜੀ ਤੇ ਪੈਂਦੇ ਆ। ਫੇਰ ਉਹ ਜਾਂਦੇ ਨੀ? ਕਹਿੰਦੇ ਨਾ, ਇੱਕ ਗੱਲ ਕਹਿ ਦਿੰਦੇ ਨੇ ਵੀ ਦੇਖੋ, ਮੈਂ ਦੁਨੀਆਂ ਨੂੰ ਸਭ ਕੁਛ ਦਿੰਦਾ, ਦਿੰਦਾ ਹੀ ਜਾਂਦਾ, ਜੋ ਮੰਗਦੇ ਨੇ ਦਿੰਦਾ, ਪਰ ਇਹ ਦੁਨੀਆਂ ਐਸੀ ਹੈ ਮੈਨੂੰ ਪਿਆਰੇ ਨਹੀਂ ਕਰਦੀ, ਮੈਨੂੰ ਪਿਆਰ ਨਹੀਂ ਕਰਦੀ, ਮੈਨੂੰ ਨਹੀਂ ਜਾਣਦੇ ਕਿ ਮੈਨੂੰ ਕਿਸ ਚੀਜ਼ ਦੀ ਲੋੜ ਹੈ। ਪਾਓ ਭਗਤਾ ਭੁੱਖਾ ਗੋਬਿੰਦ, ਪਾਓ ਭਗਤਾ ਭੁੱਖਾ, ਪਾਓ ਭਗਤਾ ਭੁੱਖਾ ਗੋਬਿੰਦ, ਪਾਓ ਭਗਤਾ ਭੁੱਖਾ। Thank you. ਜਦ ਅਸੀਂ ਇਹ ਜੀ ਬੇਨਤੀ ਕਰਦੇ ਹਾਂ ਵੀ ਤੁਹਾਡੇ ਵਾਸਤੇ ਤਾਂ ਸੋਨੇ ਦੇ ਹੀਰਿਆਂ ਨਾਲ ਜੜੇ ਹੋਏ ਪਲੰਘ ਸਵਰਨ ਮੰਦਰਾਂ ਚ ਜਿੱਥੇ ਖੁਸ਼ਬੂਆਂ ਹੀ ਖੁਸ਼ਬੂਆਂ ਚੰਦਨ ਦੀਆਂ ਆ ਰਹੀਆਂ ਨੇ ਤੇ ਅਨੇਕਾਂ ਭਗਤ ਆਰਤੀਆਂ ਉਤਾਰਦੇ ਨੇ, ਤੁਸੀਂ ਉੱਥੇ ਕਿਉਂ ਨੀ ਜਾਂਦੇ? ਟੁੱਟੀ ਹੋਈ ਮੰਜੀ ਤੇ ਪਿਆ ਨੂੰ ਦੇਖ ਕੇ ਮੈਨੂੰ ਸਾਨੂੰ ਵੀ ਬੜਾ ਦੁੱਖ ਹੁੰਦਾ ਵੀ ਤੁਸੀਂ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਤੇ ਫੇਰ ਇੱਕ ਟੁੱਟੀ ਹੋਈ ਮੰਜੀ ਤਾਂ ਤੁਹਾਡੇ ਵਾਸਤੇ ਕੋਈ ਪਲੰਘ ਵੀ ਨਹੀਂ ਹੈ ਮਾੜਾ ਮੋਟਾ ਸਿੱਧਾ। ਫਿਰ ਕਹਿੰਦਾ ਜਵਾਬ ਕੀ ਦੇ ਕੇ ਜਵਾਬ ਆਈ ਦੇ ਨੇ ਵੀ ਮੈਂ ਤਾਂ ਦੁਨੀਆਂ ਨੂੰ ਜੋ ਮੰਗ ਰਿਹਾ ਦਿੰਦਾ ਜਦ ਤੋਂ ਸੰਸਾਰ ਰਚਿਆ ਮੈਂ ਦਿੰਦਾ ਹੀ ਦਿੰਦਾ ਚਲਿਆ ਜਾ ਰਿਹਾ, ਇਹ ਲੈਂਦੇ ਹੀ ਲੈਂਦੇ ਜਾ ਰਹੇ। ਪਰ ਇਹ ਦਿੱਤੀਆਂ ਹੋਈਆਂ ਚੀਜ਼ਾਂ ਦੇ ਨਾਲ ਪਿਆਰ ਪਾ ਲੈਂਦੇ ਨੇ, ਮੇਰੇ ਨਾਲ ਨਹੀਂ ਪਾਉਂਦੇ। ਦੁਨੀਆਂ ਦਾ ਸਵਾਇ ਹੈ ਸਾਧੂ ਸੰਤਾਂ ਕੋਲ ਆਉਂਦੇ ਨੇ, ਮੈਨੂੰ ਆਹ ਦੁੱਖ ਹੈ ਜੀ, ਮੈਨੂੰ ਆਹ ਦੁੱਖ ਹੈ, ਮੈਨੂੰ ਆਹ ਬਿਮਾਰੀ ਹੈ, ਮੈਨੂੰ ਆਹ ਘਾਟਾ ਪੈਂਦਾ। ਜਿਵੇਂ ਦੁਕਾਨ ਖੁੱਲ੍ਹੀ ਜਾਂਦੀ ਹੈ, ਨਾ ਕੋਈ ਸੇਵਾ ਨਾ ਕੋਈ ਕੁਰਬਾਨੀ, ਸੁਣੇ ਸੁਣਾਏ ਆ ਜਾਂਦੇ ਨੇ ਵੀ ਦੁਕਾਨ ਖੁੱਲ੍ਹੀ ਹੋਈ ਆ, ਉੱਥੋਂ ਲੈ ਆਓ ਸੌਦਾ। ਚੱਲ ਗਿਆ ਤਾਂ ਤੀਰ ਨਹੀਂ ਤੁੱਕਾ ਹੀ ਸਹੀ, ਆਪਣਾ ਕਿਹੜਾ ਕੁਝ ਜਾਂਦਾ, ਨਾ ਕੋਈ ਸ਼ਰਧਾ, ਨਾ ਕੁਛ ਲੈਣ, ਨਾ ਕੁਛ ਦੇਣ। ਉਹ ਸੰਤ ਆਉਂਦੇ ਆ ਸਿੱਧੇ, ਇਹਨਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਸੰਤਾਂ ਨੂੰ, ਜਿਹਾ ਜਿਹਾ ਰੱਬ ਭੋਲਾ ਹੈ ਉਹ ਜਿਹਾ ਹੀ ਸਾਧ ਭੋਲੇ ਹੁੰਦੇ। ਸੰਤ ਚਲਾਕ ਨਹੀਂ ਹੁੰਦੇ, ਪਤਾ ਹੀ ਨਹੀਂ ਹੁੰਦਾ ਸੰਤਾਂ ਨੂੰ ਕਿਸੇ ਗੱਲ ਦਾ, ਦੁਨੀਆਂ ਇਹਨਾਂ ਨੂੰ ਸਿੱਧੇ ਸਿੱਧੇ ਕਹਿਣ ਲੱਗ ਜਾਂਦੀ ਹੁੰਦੀ। ਉਹ ਦੇ ਹੀ ਜਾਂਦੇ ਨੇ, ਉਹ ਨਾ ਮੁੜ ਕੇ ਫੇਰ ਕਦੇ ਧੰਨਵਾਦ ਕਰਨਾ ਕਿਤੇ ਸੁਭਾਵਿਕ ਹੋ ਗਈ ਵੀ ਆ ਬੱਚਾ ਕਹਿੰਦੇ ਆ ਜੀ ਤੁਹਾਡੇ ਬਚਨਾਂ ਨਾਲ ਹੋਇਆ ਸੀ, ਫੇਰ ਤਾਂ ਤੁਸੀਂ ਦੇਖਿਆ ਹੀ ਨਹੀਂ। ਕਹਿੰਦੇ ਫੇਰ ਲੋੜ ਹੀ ਨਹੀਂ ਪਈ ਹੋਰ ਕੋਈ, ਇੱਕ ਸਾਡੇ ਕੋਲ ਆਇਆ ਕਹਿੰਦਾ ਮੇਰੀ ਲੜਕੀ ਦੀ ਸ਼ਾਦੀ ਹੈ, ਦਮੇ ਦਾ ਰੋਗ ਹੈ, ਜੇ ਕਿਤੇ ਨੰਦਾ ਤੇ ਪੈ ਗਿਆ ਦੌਰਾ ਉਹਨਾਂ ਨੇ ਵਿਚਾਲੇ ਹੀ ਛੱਡ ਜਾਣੀ, ਨੇੜੇ ਹੀ ਹੈ ਪਿੰਡ, ਬਹੁਤ ਹੀ ਦੂਰ ਨਹੀਂ ਹੈ। ਕਹਿੰਦੇ ਸੱਤਵੇਂ ਨੂੰ ਆਨੰਦ ਕਾਰਜ ਹੋਣੀ। ਮਹਾਰਾਜ ਨੇ ਕਿਰਪਾ ਕਰਤੀ, ਕਿਰਪਾ ਕਰਨ ਨਾਲ ਉਹਦਾ ਦਵਾ ਹੀ ਜਾਂਦਾ ਰਿਹਾ, ਆਨੰਦਾ ਦੇ ਉੱਤੇ ਆਪ ਡਰਦਾ ਰਿਹਾ ਵੀ ਹੁਣ ਪਿਆ ਦੌਰਾ, ਕਿਉਂ ਪਲੋਂ ਪਲ ਪੈਂਦਾ ਛੇਤੀ ਛੇਤੀ। ਉਹ ਜਦ ਆਈ ਮਹੀਨੇ ਕੁ ਬਾਅਦ, ਉਹ ਬੜਾ ਸੋਹਣਾ ਉਹਦਾ ਰੰਗ ਨਿਖਰਿਆ ਹੋਇਆ, ਸਿਹਤ ਬਣੀ ਹੋਈ, ਪਹਿਲਾਂ ਦਵੇ ਦੀ ਮਾਰੀ ਹੋਈ ਸੀ। ਮੈਂ ਕਿਹਾ ਕੀ ਗੱਲ, ਫੇਰ ਦਰਸ਼ਨੇ ਨਹੀਂ ਹੋਏ? ਕਹਿੰਦਾ ਜੀ ਦੌਰਾ ਹੀ ਨਹੀਂ ਪਿਆ, ਫੇਰ ਆ ਗਿਆ। ਕਹਿੰਦਾ ਮੁੰਡਾ ਸਸਪੈਂਡ ਹੋਇਆ ਹੋਇਆ, ਇੰਨੇ ਸਾਲ ਹੋ ਗਏ। ਉਹ ਮੁੰਡਾ ਜਿਹੜਾ ਸੀ, ਮੈਂ ਤੂੰ ਮਹਾਰਾਜ ਨੂੰ ਨਮਸਕਾਰ ਕਰ, ਇਹ ਦੇ ਦੇਣਗੇ, ਕਰ ਦੇਣਗੇ। ਜਾ ਕੇ ਮੱਥਾ ਟੇਕਿਆ, ਉਹ ਥੋੜੇ ਦਿਨਾਂ ਚ ਸਸਪੈਂਸ਼ਨ ਦਾ ਆਰਡਰ ਕੈਂਸਲ ਹੋ ਗਿਆ, ਉਹਨੂੰ ਮੁੜ ਕੇ ਨੌਕਰੀ ਤੇ ਬੁਲਾ ਲਿਆ, ਉਹ ਫੇਰ ਚਲਿਆ ਗਿਆ। ਉਹ ਫੇਰ ਨਾ ਆਇਆ, ਮੈਂ ਕਿਹਾ ਹੁਣ ਬੜੀ ਦੇਰ ਹੋ ਗਈ ਤੈਨੂੰ ਆਏ ਨੂੰ, ਫੇਰ 6 ਮਹੀਨੇ ਲੰਘਾਤੇ ਕਦੇ। ਉਹ ਕਹਿੰਦਾ ਫੇਰ ਗਾਂ ਕੋਈ ਕੰਮੇ ਨਹੀਂ ਪਿਆ, ਫੇਰ ਆ ਗਿਆ। ਮੈਂ ਕਿਹਾ ਹੁਣ ਕਿਵੇਂ ਆਇਆ? ਕਹਿੰਦਾ ਸਾਰੀ ਜ਼ਮੀਨ ਚ ਬੋਰ ਕਰਾ ਲਿਆ, ਪਾਣੀ ਉਹ ਨਹੀਂ ਨਿਕਲਦਾ। ਹੁਣ ਖਵਾਜਾ ਖੇਜਰ ਨੂੰ ਮੈਂ ਕਿਵੇਂ ਕਹਾਂ ਭਾਈ? ਖਵਾਜਾ ਖੇਜਰ ਨੂੰ ਕਹਿਣਾ ਪੈਣਾ ਵੀ ਸਟੇਟਾ ਬਣਾ ਦੇ ਇਹਦੇ ਵਾਸਤੇ ਸਪੈਸ਼ਲ ਇਹਦੀ ਜ਼ਮੀਨ ਦੇ। ਤੈਨੂੰ ਪਤਾ ਕਿੰਨਾ ਵੱਡਾ ਕੰਮ ਹੈ, ਗੁਰੂ ਨਾਨਕ ਸਾਹਿਬ ਨੇ ਸਾਰਾ ਬਣਾਉਣਾ ਹੈ, ਉਹ ਤਾਂ ਬਣਵਾਉਣਾ ਹੈ ਖਵਾਜਾ ਖੇਜਰ ਤੋਂ। ਫਿਰ ਕਹਿੰਦਾ ਕੀ ਕਰਾਂ ਮੈਂ ਪੰਜ ਸਿੰਘ ਲੈ ਗਿਆ। ਭਾਵਨਾ ਕਰੀ ਵੀ ਗੁਰੂ ਮੇਰੇ ਗੁਰੂ ਨਾਨਕ ਸਾਹਿਬ ਨਾਲ ਜਾ ਰਹੇ ਨੇ, ਪ੍ਰਸ਼ਾਦ ਬਣਾ ਕੇ ਲੈ ਜਾਓ। ਜਦ ਤੇਰਾ ਖੇਤ ਆਵੇ ਸਿਰ ਤੇ ਚੱਕ ਨੀ, ਅੰਦਾਜ਼ਾ ਲਾ ਲਈ ਵੀ ਇੰਨੀਆਂ ਕੁ ਕਰਮਾਂ ਚ ਮੇਰਾ ਖੇਤ ਮੁੱਕ ਜਾਣਾ। ਉਹ ਜਿੱਥੇ ਕਿਤੇ ਨੂੰ ਆ ਜਾਵੇ ਖਿਆਲ, ਉੱਥੇ ਅੱਖਾਂ ਖੋਲਣੀ, ਉੱਥੇ ਪਾਣੀ ਦੇ ਦੂ ਮਹਾਰਾਜ। ਉਹ ਜਿਵੇਂ ਕਰਿਆ ਮੈਂ ਕਿਹਾ ਧਿਆਨ ਰੱਖੀ ਗਾਹਾਂ ਕਿਸੇ ਹੋਰ ਦੇ ਖੇਤ ਚ ਜਾ ਕੇ ਨਾਕਾ ਖੋਲਣੀ। ਉਹ ਆਪਣੇ ਦਰ ਦੇ ਦੁਆਰੇ ਨੇ ਥੋੜਾ ਜਿਹਾ ਹੀ ਗਿਆ ਜੇ ਅੱਖਾਂ ਖੋਲਿਆ, ਪਾਣੀ ਬੜਾ ਆਇਆ। ਉਹ ਦੋ ਸਾਲ ਤੋਂ ਬਾਅਦ ਕਿਤੇ ਫੇਰ ਆ ਗਿਆ। ਮੈਂ ਕਿਹਾ ਵੀ ਤੂੰ ਤਾਂ ਕਦੇ ਦੇਖੀ ਰਹੀ ਨੀ, ਨੰਬੜਦਾਰ ਆ। ਮੈਂ ਨੰਬੜਦਾਰ ਆ, ਫੇਰ ਨੀ ਦੇਖਿਆ, ਮੈਂ ਵੀ ਪੁੱਛਣ ਤੇ ਨਾ ਪਿਆ। ਕਹਿੰਦਾ ਸਾਰੇ ਹੀ ਕੰਮ ਹੋ ਗਏ, ਕਹਿੰਦਾ ਹੋਰ ਵੀ ਹੋ ਗਏ, ਕਹਿੰਦਾ ਹੁਣ ਤੁਹਾਡੇ ਨਾਮ ਦੀ ਮਾਲਾ ਫੇਰ ਛੱਡਦੇ। ਉਹ ਦੁਨੀਆਂ ਦਾ ਐਸਾ ਹੀ ਹਿਸਾਬ, ਇੱਕ ਇੱਥੇ ਸੀ ਨੇੜੇ ਹੀ। ਉਹ ਕਹਿੰਦਾ ਜੀ ਮੇਰੇ ਭਰਾ ਦੇ ਬਹੁਤ ਪਾਣੀ ਆ, ਮੇਰੇ ਨਹੀਂ ਨਿਕਲਦਾ। ਮੈਂ ਚੰਗਾ ਤੂੰ ਪੰਜ ਸਿੰਘਾਂ ਨੂੰ ਲੈ ਜਾ, ਇਸ ਤਰ੍ਹਾਂ ਕਰ ਲਈ ਪਾਣੀ ਨਿਕਲਿਆ। ਪਾਣੀ ਬਹੁਤਾ ਹੀ ਨਿਕਲਿਆ, ਭਾਈ ਦਾ ਅੱਧਾ ਰਹਿ ਗਿਆ, ਉਹਦਾ ਭਾਈ ਦੌੜਿਆ ਆਇਆ। ਕਹਿੰਦਾ ਜੀ ਤੁਸੀਂ ਕਹਿਤਾ ਮੇਰੇ ਭਾਈ ਦੇ ਤਾਂ ਪਾਣੀ ਨਿਕਲਦਾ ਹੀ ਨਹੀਂ ਸੀ, ਮੇਰੇ ਤੋਂ ਦੁੱਗਣਾ ਪਾਣੀ ਨਿਕਲਿਆ ਆ, ਹੁਣ ਮੇਰਾ ਟਿਊਬਵੈਲ ਉਹਦੇ ਬਰਾਬਰ ਕਰੋ, ਇਹੋ ਜਿਹੇ ਕੰਮ ਇੱਥੇ ਕਰਾਉਂਦੇ ਨੇ। ਹੈਰਾਨ ਹੋ ਜਾ ਤੁਸੀਂ ਇੱਥੇ ਬੈਠ ਕੇ, ਬਈ ਇਹ ਬਾਬਾ ਜੀ ਵਿੱਚੇ ਸਟੇਟੇ ਦੀਆਂ ਗੱਲਾਂ ਕਰੀ ਜਾਂਦਾ, ਵਿੱਚੇ ਮੱਝਾਂ ਦੀਆਂ ਕਰੀ ਜਾਂਦਾ, ਕੋਈ ਕੁਛ ਗੱਲ ਕਰੀ ਜਾਂਦਾ, ਬੜਾ ਇੱਥੇ ਰੌਲਾ ਰੱਪਾ ਰਹਿੰਦਾ। ਮੈਂ ਕਿਹਾ ਚੰਗਾ, ਅੱਗੇ ਤਾਂ ਅਸੀਂ ਕਿਸੇ ਨੂੰ ਸੇਵਾ ਲਾਈ ਨੀ, ਹੁਣ ਤੁਹਾਨੂੰ ਦੋਹਾਂ ਨੂੰ ਸੇਵਾ ਲਾਉਂਦੇ ਹਾਂ, ਪਾਣੀ ਦੇ ਤਾਂ ਮਹਾਰਾਜ ਨੇ, ਜਾਂ ਤੇਰੇ ਵੀ ਪਾਣੀ ਹੋ ਜਾਏਗਾ ਲਾ ਲੈ। ਪਰ ਤੁਸੀਂ ਨਾ ਪੂਰਨਮਾਸ਼ੀ ਔਰ ਸੰਗਰਾਂਦ ਨੂੰ ਸਬਜ਼ੀ ਬੀਜਦੇ ਹੋ, ਸਬਜ਼ੀ ਦੀ ਇੱਕ ਇੱਕ ਬੋਰੀ ਉੱਥੇ ਛੱਡਿਆ ਕਰੋ। ਉਹ ਮੁੜ ਕੇ ਮੈਂ ਕਰਨੈਲ ਸਿੰਘ ਨੂੰ ਪੁੱਛਿਆ, ਮੈਂ ਇੱਥੇ ਬੋਰੀ ਬਾਰੀ ਆਉਂਦੀ ਹੈ? ਕਹਿੰਦਾ ਨਾ ਜੀ, ਇੱਥੇ ਕੋਈ ਆਉਂਦਾ ਹੀ ਨਹੀਂ। ਮੈਂ ਉਹ ਬੰਦਿਆਂ ਦਾ ਤਲਾਸ਼ ਕਰੀ, ਮੈਂ ਕਿਹਾ ਉਹਨਾਂ ਨੂੰ ਪੁੱਛਦੇ ਹਾਂ। ਮੈਂ ਕਿਹਾ ਤੁਹਾਨੂੰ ਕਿਹਾ ਸੀਗਾ ਵੀ ਉੱਥੇ ਬੋਰੀ ਦੇ ਦਿਓ। ਕਹਿੰਦਾ ਹੁਣ ਤਾਂ ਜੀ ਪਾਣੀ ਵਧੀਆ ਆਉਂਦਾ, ਕੀ ਬੋਰੀਆਂ ਬਾਰੀਆਂ ਦੇਣੀਆਂ ਨੇ। ਆਹ ਹਾਲ ਸਾਡਾ, ਆਹ ਤਾਂ ਸਮਝ ਲਓ ਮੇਰੇ ਨਾਲ ਹੈ, ਮੈਂ ਕੁਛ ਵੀ ਨਹੀਂ ਹੈ। ਜਿਹੜਾ ਵਾਹਿਗੁਰੂ ਹੈ ਉਹਦੇ ਨਾਲ ਇਹੋ ਜਿਹਾ ਕਰਦੇ ਹਾਂ ਨਾ ਮਖੌਲ ਅਸੀਂ। ਮਹਾਰਾਜ ਕਹਿੰਦੇ ਉਹ ਦੇ ਹੀ ਜਾਂਦਾ, ਏਡਾ ਭੋਲਾ ਪਾਤਸ਼ਾਹ, ਦਿੰਦਾ ਹੀ ਚਲਿਆ ਜਾਂਦਾ, ਦਿੰਦਾ ਦੇ ਲੈਂਦੇ ਥੱਕ ਪਾਏ, ਲੈਣ ਵਾਲੇ ਥੱਕ ਜਾਂਦੇ ਨੇ, ਬੁੱਢੇ ਹੋ ਜਾਂਦੇ ਨੇ, ਸੰਸਾਰ ਤੋਂ ਚਲੇ ਜਾਂਦੇ ਨੇ, ਲੇਕਿਨ ਕੀ ਮਜਾਲ ਹੈ ਕਦੇ ਉਹਨੂੰ ਯਾਦ ਵੀ ਕਰਨਾ। ਜੁਗਾ ਜੁਗੰਤਰ ਖਾਈ ਕਹਿ, ਜੁਗਾ ਜੁਗੰਤਰ ਕਹਿਣ ਲੱਗੇ ਨਾਮਦੇਵ ਨੂੰ। ਬੀਬੀ ਕਹਿਣ ਲੱਗੀ, ਕਹਿੰਦੀ ਵੀਰ ਜੀ ਆਹ ਸ਼ਿਕਾਇਤ ਪ੍ਰਭੂ ਕਰਦੇ ਨੇ ਹਮੇਸ਼ਾ, ਵੀ ਮੈਨੂੰ ਕੋਈ ਨੀ ਪਿਆਰ ਕਰਦਾ, ਮੰਦਰ ਬਣਾਈ ਜਾਂਦੇ ਨੇ, ਸੰਗ ਮਰਮਰ ਲਾਉਂਦੇ, ਸੋਨੇ ਚਾੜ ਦਿੰਦੇ ਹੈ, ਪਰ ਮੇਰੇ ਨਾਲ ਪਿਆਰ ਨੀ, ਆਪਣੀ ਗਰਜ ਨਾਲ ਪਿਆਰ ਹੈ, ਮੇਰੇ ਤੋਂ ਫੇਰ ਆ ਕੇ ਮੰਗਦੇ ਹੈ। ਮੇਰੇ ਨਾਲ ਤਾਂ ਪਿਆਰ ਨੀ ਕੋਈ ਕਰਦਾ, ਪਿਆਰ ਦੇ ਵਿੱਚ ਤਾਂ ਕੋਈ ਮੰਗਦਾ ਨੀ ਹੁੰਦਾ, ਤੇ ਮੈਨੂੰ ਕੋਈ ਨੀ ਪਛਾਣਦਾ, ਨਾ ਕੋਈ ਮੈਨੂੰ ਯਾਦ ਕਰੇ, ਆਪਣੀ ਗਰਜ ਵਾਸਤੇ ਮੰਦਰ ਬਣਾਉਂਦੇ, ਬੜੇ ਬੜੇ ਧਰਮ ਸਥਾਨ ਬਣਾਏ ਜਾਂਦੇ ਨੇ, ਪਰ ਮੇਰੇ ਨਾਲ ਪਿਆਰ ਨੀ ਹੈ। ਹੈਰਾਨ ਹੋ ਗਿਆ ਨਾਮਦੇਵ, ਕਹਿਣ ਲੱਗੀ ਵੀਰ ਜੀ ਜਦ ਅਸੀਂ ਗੱਲ ਕਰਦੇ ਹਾਂ, ਸਾਨੂੰ ਆਹ ਗੱਲ ਸੁਣਾ ਦਿੰਦੇ ਨੇ ਵੀ ਦੁਆਪਰ ਯੁੱਗ ਦੇ ਵਿੱਚ ਕੌਰਵ ਤੇ ਪਾਂਡਵ ਆਪਸ ਵਿੱਚ ਇੰਨਾ ਵਿਗਾੜ ਪੈ ਗਿਆ ਵੀ ਆਹ ਹੋ ਗਿਆ ਵੀ ਹੁਣ ਲੜਾਈ ਹੋਣੀ ਹੈ ਹਟਣੀ, ਤੇ ਕਹਿੰਦੇ ਅਸੀਂ ਕ੍ਰਿਸ਼ਨ ਰੂਪ ਦੇ ਵਿੱਚ ਇਹ ਕਰਿਆ ਵੀ ਲੜਾਈ ਹੋਣ ਨਹੀਂ ਦੇਣੀ, ਅਸੀਂ ਬਹੁਤ ਜਾ ਕੇ ਪਰਸੂ ਕਰਿਆ, ਲੇਕਿਨ ਜਦ ਮੈਂ ਗਿਆ ਉੱਥੇ ਮਿਲਣਾ ਸੀ ਦੁਰਯੋਧਨ ਨੂੰ, ਦੁਰਯੋਧਨ ਜਿਹੜਾ ਸੀ ਉਹਦੇ ਮਨ ਚ ਪੋਰਾ ਜਿੰਨਾ ਵੀ ਪਿਆਰ ਨਾ, ਜਦ ਅਸੀਂ ਸੁਨੇਹਾ ਭੇਜਿਆ ਉਲਟਾ ਕਹਿਣ ਲੱਗਿਆ ਵੀ ਦੇਖ ਜੇ ਦਰਬਾਰ ਚ ਆ ਗਿਆ ਨਾ ਮੈਨੂੰ ਖੜਾ ਹੋਣਾ ਪੈਣਾ, ਮੇਰਾ ਮਾਣ ਮਿੱਟੀ ਚਲਾ ਜਾਏਗਾ, ਕੀ ਕਰਿਆ ਜਾਵੇ? ਕਹਿੰਦਾ ਮੈਂ ਘੋੜਿਆਂ ਦੇ ਤਬੇਲੇ ਚ ਹੋਊਂਗਾ, ਉੱਥੇ ਲਿਆਇਓ। ਜਾਂ ਤੁਸੀਂ ਐਂ ਕਰੋ, ਤੁਸੀਂ ਸਭਾ ਵਾਲੇ ਬਹਿ ਜਾਓ, ਜਦ ਮੈਂ ਆਉਣਾ ਉਸ ਵੇਲੇ ਤੁਸੀਂ ਖੜੇ ਹੋਣਾ ਹੀ ਹੋਣਾ, ਵਿੱਚੇ ਕ੍ਰਿਸ਼ਨ ਮਹਾਰਾਜ ਨੂੰ ਖੜੇ ਹੋਣਾ ਪੈ ਜਾਏਗਾ। ਉਹ ਗੱਲ ਪਹੁੰਚ ਗਈ ਉਹਨਾਂ ਕੋਲ ਵੀ ਇੰਨਾ ਅਭਿਮਾਨ, ਪਿਆਰ ਦੀ ਬਾਤ ਹੈ ਕੋਈ ਨਹੀਂ ਹੈ। ਉਹ ਕਹਿੰਦੇ ਅਸੀਂ ਉਤਰ ਕੇ, ਬੇਦਲ ਸਾਨੂੰ ਬਹੁਤ ਪਿਆਰ ਕਰਦਾ ਸੀ, ਭਗਤੀ ਵਿੱਚ ਹਰ ਵਕਤ ਲੱਗਿਆ ਰਿਹਾ, ਉਹਦੇ ਘਰ ਵਾਲੀ ਉਦੋਂ ਵੀ ਜ਼ਿਆਦਾ ਪਿਆਰ ਕਰਦੀ ਸੀ। ਕਹਿੰਦੇ ਅਸੀਂ ਉੱਥੋਂ ਉਹਦੇ ਘਰ ਚਲੇ ਗਏ, ਬਹੁਤ ਪਿਆਰ ਉਹਨਾਂ ਨੇ ਕਰਿਆ, ਸੁੱਧ ਬੁੱਧ ਉਹਨਾਂ ਨੂੰ ਭੁੱਲ ਗਈ, ਤੇ ਮੈਨੂੰ ਛਿੱਲੜੇ ਖਿਲਾਉਂਦੇ ਰਹੇ, ਪਿਆਰ ਦੇ ਛਿੱਲੜ ਇੰਨੇ ਮਿੱਠੇ ਲੱਗੇ, ਕਦੇ ਖਾ ਕੇ ਨੀ ਦੇਖੀ ਹੋਈ ਜੀ ਚੀਜ਼। ਉਹਦੇ ਬਾਅਦ ਦੂਜੇ ਦਿਨ ਮੈਂ ਗਿਆ ਕਚਹਿਰੀ ਚ, ਉੱਥੇ ਮੈਨੂੰ ਬੜਾ ਭਾਰਾ ਅਲਾਂਭਾ ਦਿੱਤਾ ਬਈ ਇੱਥੇ ਵੱਡੇ ਵੱਡੇ ਬੰਦੇ ਸੀ ਕੀ ਝੁੱਗੀ ਚ ਗਿਆ। ਉਹੀ ਤੈਨੂੰ ਗੱਲ ਰਹੀ ਨਾ ਪੁਰਾਣੀ ਗੋਗਲ ਵਾਲੀ, ਉੱਥੇ ਗਵਾਲਿਆਂ ਚ ਰਹਿੰਦਾ ਸੀ, ਪੁੰਜੇ ਪੈਂਦਾ ਸੀ, ਹੁਣ ਬਾਦਸ਼ਾਹ ਰਾਜਾ ਵੀ ਬਣ ਗਿਆ ਤਾਂ ਤੈਨੂੰ ਆਦਤ ਨਹੀਂ ਪੁਰਾਣੀ ਗਈ। ਉਵੇਂ ਜਿਵੇਂ ਜਾ ਕੇ ਸਭ ਤੇ ਪੈ ਗਿਆ, ਮਰਿਆਦਾ ਹੁੰਦੀ ਹੈ ਰਾਜਿਆਂ ਦੀ। ਸਾਡੇ ਆਉਣਾ ਸੀ ਇੱਥੇ ਭੀਸ਼ਮ ਸੀ, ਦਰੋਣਾਚਾਰੀਆ ਸੀ, ਕਰਨ ਸੀ ਤੇ ਸਭਾ ਦੇ ਸ਼ਿੰਗਾਰ ਮਨੁੱਖ ਸੀ। ਇਹਨਾਂ ਨੂੰ ਛੱਡ ਕੇ ਮੈਨੂੰ ਇੱਕ ਗੱਲ ਦੱਸ, ਉਹ ਗੋਲੇ ਤੇ ਜਾ ਕੇ ਝੁੱਗੀ ਚ ਪੈ ਕੇ ਤੈਨੂੰ ਕੀ ਸੁੱਖ ਦੀ ਪ੍ਰਾਪਤੀ ਹੋਈ? ਉਸ ਵੇਲੇ ਇਸ ਤਰ੍ਹਾਂ ਨਾਲ ਜਵਾਬ ਦਿੰਦੇ ਨੇ, ਚਲੋ ਰਾਜਨਾ ਅਸੀਂ ਤੇਰੇ ਕਾਨੂੰ ਆਉਣਾ, ਰਾਜਨਾ ਅਸੀਂ ਤੇਰੇ ਕਾਨੂੰ ਆਉਣਾ ਸੀ। ਪਿਆਰ ਵਾਲਾ ਪਾਉਂਦਾ ਹੁੰਦਾ ਰਾਜਨ, ਹਸਤੀ ਦੇਖ ਭਰਮ ਤੇ ਪੂਲਾ, ਸ੍ਰੀ ਭਗਵਾਨ ਨਾ ਜਾਣੇ। ਤੂੰ ਤਾਂ ਇਹਨਾਂ ਚੀਜ਼ਾਂ ਚ ਮਸਤ ਹੋ ਗਿਆ ਵੀ ਏਡਾ ਬੜਾ ਰਾਜ ਹੈ, ਇੰਨੇ ਮੇਰੇ ਕੋਲ ਹਾਥੀ ਨੇ, ਇੰਨੇ ਮੇਰੇ ਕੋਲ ਘੋੜੇ ਨੇ, ਇੰਨੇ ਮੇਰੀ ਫੌਜ ਹੈ। ਭਗਵਾਨ ਦੀ ਤਾਕਤ ਤੇ ਤਾਂ ਤੈਨੂੰ ਵਿਸ਼ਵਾਸ ਹੀ ਨਾ ਰਿਹਾ ਕੋਈ। ਕਹਿਣ ਲੱਗਿਆ ਫਿਰ ਭਗਵਾਨ ਉੱਥੇ ਖਾਧਾ ਕੀ? ਫਿਰ ਉਹਦੇ ਕੋਲ ਤਾਂ ਹੈ ਹੀ ਨਹੀਂ ਸੀ ਦੁੱਧ ਨਾਮ ਦੀ, ਤਾਂ ਚੀਜ਼ ਇਹ ਨਹੀਂ ਇੱਥੇ ਨਦੀਆਂ ਚੱਲਦੀਆਂ। ਕਹਿਣ ਲੱਗੇ ਦੁਰਯੋਧਨ, ਪਿਆਰ ਤੋਂ ਬਗੈਰ ਜਿਹੜਾ ਦੁੱਧ ਹੈ ਉਹ ਵੀ ਕਿਸੇ ਕੰਮ ਨਹੀਂ ਹੋਇਆ ਕਰਦਾ। ਦੁੱਧ ਤੇਰਾ ਕਿਸੇ ਕੰਮ ਤੇ ਇਹਦਾ ਲੱਗਣ ਦੀ ਬਾਤ ਹੈ, ਸਮਝਣ ਦੀ ਬਾਤ ਹੈ। ਤੇਰਾ ਦੁੱਧ ਨੇ ਕੀ ਕਰਨਾ ਸੀ ਮੈਨੂੰ, ਪਿਆਰ ਤਾਂ ਹੈ ਨਹੀਂ ਸੀ ਤੇਰੇ ਅੰਦਰ। ਕਹਿ ਫਿਰ ਖਾਣ ਪੀਣ ਨੂੰ ਨਹੀਂ ਸੀ, ਕਹਿੰਦੇ ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਗਿਆ। ਤੇਰੇ ਕੋਲ ਆ ਕੇ ਤੇਰੇ ਬੰਦਿਆਂ ਨੇ ਨਿੰਦਿਆ ਚੁਗਲੀ ਈਰਖਾ ਦੀਆਂ ਗੱਲਾਂ ਕਰਨੀਆਂ ਸੀ, ਉਹ ਪਿਆਰੇ ਨੇ ਸਾਰੀ ਰਾਤ ਭਗਵਾਨ ਦੇ ਗੁਣ ਗਾਏ। ਕਬੀਰ ਕੋ ਠਾਕਰ ਅਨੰਦ ਬਨੋਦੀ ਜਾਤ ਨਾ ਕਹੂੰ ਕੀ ਮਨ। ਕਹਿੰਦੇ ਵੀਰ ਜੀ, ਅਸੀਂ ਜਦ ਇਹ ਗੱਲ ਸੁਣਦੇ ਹਾਂ ਫਿਰ ਸਾਡੇ ਕੋਲ ਕੋਈ ਜਵਾਬ ਨਹੀਂ ਹੁੰਦਾ ਵੀ ਅਸੀਂ ਭਗਵਾਨ ਨੂੰ ਕਹੀਏ ਵੀ ਤੂੰ ਮੰਦਰਾਂ ਜਾ ਕੇ ਰਹਿ, ਇੱਥੇ ਹੀ ਰਹਿੰਦਾ। ਕਹਿੰਦੇ ਇਸ ਮੰਜੀ ਤੇ ਹੀ ਪੈਂਦਾ? ਕਹਿੰਦੇ ਹਾਂ ਇੱਥੇ ਹੀ ਪੈਂਦਾ। ਕੱਪੜਾ? ਕਹਿੰਦੇ ਕੱਪੜਾ ਸਾਡੇ ਕੋਲ ਹੈ ਹੀ ਨਹੀਂ। ਉਹ ਕਹਿੰਦੇ ਤੁਹਾਡੇ ਕੋਲ ਵੀ ਨਹੀਂ, ਮੇਰੇ ਕੋਲ ਵੀ, ਆਪਾਂ ਬਹੁਤ ਵਧੀਆ। ਕਹਿੰਦੇ ਭੈਣ ਤੂੰ ਇਹ ਕੀ ਕਰ ਰਹੀ ਹੈ ਹੁਣ, ਆ ਰਗੜੀ ਜਾਂਦੀ ਹੈ? ਕਹਿੰਦੀ ਹਲਦੀ ਰਗੜੀ ਹੈ। ਕਿਸ ਗੱਲ ਤੇ? ਕਹਿੰਦੇ ਇੱਕ ਨਵਾਂ ਨਵਾਂ ਭਗਤ ਉੱਠਿਆ, ਨਾਮਾ ਉਹਦਾ ਨਵਾਂ ਹੈ, ਨਾਮਦੇਵ ਕਹਿੰਦੇ ਨੇ। ਉਹ ਸਕਾਮੀ ਭਗਤ ਹੈ, ਪਿਆਰਾ ਭਗਤ ਨਹੀਂ ਹੈ ਰੱਬ ਦਾ, ਸਕਾਮੀ ਹੈ। ਉਹਨੂੰ ਕੰਮ ਪੈਂਦਾ, ਯਾਦ ਕਰ ਲੈਂਦਾ, ਰੋਣ ਲੱਗ ਜਾਂਦਾ ਹੈ। ਕਦੇ ਤਾਂ ਕਹਿੰਦਾ ਦੁੱਧ ਪੀ, ਦੁੱਧ ਪੀਣ ਲੱਗ ਜਾਂਦਾ। ਕਦੇ ਉਹਦਾ ਛੱਪੜ ਬਣਾਉਣ ਲੱਗ ਜਾਂਦਾ, ਕਦੇ ਮਰੀ ਹੋਈ ਗਊ ਜਿਉਂਦੀ ਕਰਦਾ। ਆ ਹੁਣ ਆ ਕੇ ਕਹਿੰਦੇ ਮੰਦਰ ਚ ਵੜ ਗਿਆ, ਵੱਡੀਆਂ ਜਾਤੀਆਂ ਵਾਲਿਆਂ ਦਾ ਮੰਦਰ ਸੀ, ਉਹਨਾਂ ਨੇ ਧੱਕੇ ਮਾਰ ਕੇ ਕੱਢਤਾ। ਉੱਥੇ ਲੈ ਬੈਠਿਆ ਵੀ ਮੇਰੀ ਜਾਤ ਛੋਟੀ ਆ, ਇਹ ਭਗਵਾਨ ਤਾਂ ਹੀ ਮੈਨੂੰ ਕੱਢਿਆ, ਜੇ ਮੇਰੀ ਉੱਚੀ ਜਾਤ ਹੁੰਦੀ ਕਿਉਂ ਕੱਢਦੇ? ਕਹਿੰਦੇ ਭਗਵਾਨ ਨੇ ਮੰਦਰ ਦਾ ਮੂੰਹ ਕਰ ਦਿੱਤਾ ਪੱਛਮ ਵੱਲ ਨੂੰ, ਫਿਰ ਖੁਸ਼ ਹੋ ਗਿਆ। ਹੁਣ ਨਾਮਦੇਵ ਸਾਹਮਣੇ ਬੈਠਾ ਸੁਣਦਾ ਵੀ ਮੈਨੂੰ ਤਾਂ ਗਿਣਦੇ ਹੀ ਨੀ ਭਗਤਾਂ ਚ। ਕਹਿਣ ਲੱਗਿਆ ਬੀਬੀ ਮੇਰਾ ਹੀ ਨਾਂ ਨਾਮਦੇਵ ਹੈ। ਕਹਿੰਦੇ ਅੱਛਾ। ਕਹਿੰਦੇ ਹਲਦੀ ਕਰੇਗੀ? ਕਹਿੰਦੇ ਉਹਨਾਂ ਦੇ ਮੋਢੇ ਤੇ ਜਰਕਾਈ ਹੋਈ ਹੈ, ਮੈਂ ਉਹ ਲਾਉਣੀ ਹੈ। ਭਗਵਾਨ ਨੇ ਕਲਾ ਐਸੀ ਵਰਤਾਤੀ, ਜਿਵੇਂ ਗੁਰੂ ਨਵੇਂ ਪਾਤਸ਼ਾਹ ਨੇ ਕਲਾ ਵਰਤਾਤੀ ਸੀ। ਤੇ ਕੋਈ ਐ ਨਹੀਂ ਹੈ ਵੀ ਮੋਢਾ ਲਾ ਕੇ ਗੁਰੂ ਸਾਹਿਬ ਜਹਾਜ਼ ਕੱਢਦੇ ਸੀ। ਉਹ ਤਾਂ ਇੱਕ ਚੀਜ਼ ਪ੍ਰਗਟ ਕਰਨੀ ਸੀ, ਉਹਦੇ ਵਾਸਤੇ ਗੁਰੂ ਮਹਾਰਾਜ ਨੇ ਕੌਤਕ ਦਿਖਾਉਣਾ ਹੀ ਦਿਖਾਉਣਾ ਸੀ ਵੀ ਆਹ ਦੇਖ, ਸਾਡਾ ਤਾਂ ਜੇ ਮੋਢਾ ਰਾਜੀ ਨਹੀਂ ਹੋਇਆ ਤੂੰ ਪੰਜ ਮੋਹਰਾਂ ਭੇਟਾ ਕਰਦਾ। ਉੱਥੇ ਫਿਰ ਗੁਰੂ ਲਾਧੋ ਦਾ ਮੱਖਣ ਸ਼ਾਹ ਨੇ ਕਰਿਆ। ਇੱਥੇ ਵੀ ਇਹੀ ਹਾਲ ਸੀ, ਨਾਮਦੇਵ ਨੂੰ ਕੋਈ ਸਬਕ ਦੇਣਾ ਸੀ। ਨੀਵੀਂ ਬਾਈ ਬੈਠਾ ਨਾਮਦੇਵ, ਕਹਿੰਦੇ ਹੁਣ ਕੀ ਹਾਲ ਹੈ? ਕਹਿੰਦੇ ਅੱਗੇ ਨਾਲ ਤਾਂ ਠੀਕ ਹੈ। ਕਹਿੰਦੇ ਹੁਣ ਕਿੱਥੇ ਗਏ ਨੇ? ਕਹਿੰਦੇ ਆ ਬਾਹਰ ਗਏ ਹੋਏ। ਕਿੱਧਰਲੇ ਪਾਸੇ? ਕਹਿੰਦੇ ਇੱਧਰਲੇ ਪਾਸੇ ਚਲਿਆ ਗਿਆ, ਦੂਰ ਜੰਗਲ ਚਲੇ ਗਏ। ਪਹਿਲੀ ਗੱਲ ਕਹੀ, ਕਹਿੰਦਾ ਭਗਵਾਨ ਤੇਰਾ ਰੰਗਲਾ ਪਲੰਗ ਦੇਖ ਕੇ ਆਇਆ। ਕਹਿੰਦਾ ਨਾਮਦੇਵ, ਪਿਆਰਿਆਂ ਦਾ ਜਿਹੜਾ ਹੁੰਦਾ ਹੈ ਉੱਥੇ ਉਹ ਬੇਇੱਜ਼ਤੀ ਹੋਇਆ ਕਰਨਾ, ਪਲੰਗਾਂ ਦੀ ਲੋੜ ਨਹੀਂ, ਪਿਆਰ ਦੀ ਲੋੜ ਹੈ ਮੈਨੂੰ। ਗੋਬਿੰਦ ਭਾਉ ਭਗਤ ਦਾ ਭੁੱਖਾ ਕਹਿਣ ਲੱਗਿਆ, ਮਹਾਰਾਜ ਤੁਸੀਂ ਇਹਨਾਂ ਨੂੰ ਮਾਇਆ ਕਿਉਂ ਨਹੀਂ ਦਿੰਦੇ? ਜੇ ਰਹਿਣਾ ਹੀ ਹੈ ਇੱਥੇ ਤਾਂ ਇਹਨਾਂ ਦਾ ਹਾਲਤ ਅੱਛੀ ਕਰ ਦਿਓ। ਜਿੱਥੇ ਤੁਸੀਂ ਰਹੋਗੇ ਉੱਥੇ ਲੱਛਮੀ ਤਾਂ ਆਉਣੀ ਆਉਣੀ ਹੈ। ਕਹਿੰਦੇ ਨਹੀਂ ਨਾਮਦੇਵ, ਲੱਛਮੀ ਨੂੰ ਵੜਨ ਨਹੀਂ ਦਿੰਦੇ। ਕਹਿੰਦੇ ਦੋ ਨਹੀਂ ਅਸੀਂ ਆਉਣ ਦੇਣੇ, ਅਸੀਂ ਤਾਂ ਇੱਕ ਨਾਲ ਪਿਆਰ ਕਰਦੇ ਹਾਂ, ਦੂਆ ਸਾਨੂੰ ਚਾਹੀਦਾ ਹੀ ਨਹੀਂ ਹੈ। ਪਿਆਰ ਹੁੰਦਾ ਹੀ ਇੱਕ ਨਾਲ ਹੈ। ਭਗਵਾਨ ਕਹਿਣ ਲੱਗੇ, ਨਾਮਦੇਵ ਉਹ ਮੇਤੋਂ ਬਗੈਰ ਹੋਰ ਚੀਜ਼ ਚਾਹੁੰਦਾ ਹੀ ਨਹੀਂ ਹੈ। ਜਦ ਚਾਹੁੰਦੇ ਆ ਮੈਨੂੰ, ਕਹਿੰਦੇ ਦੂਜਾ ਨਾ ਸਾਨੂੰ, ਦੂਜੀ ਨਾ ਕੋਈ ਚੀਜ਼। ਮਾਇਆ ਜਿਹੜੀ ਹੈ ਉਹ ਦੂਜੀ ਚੀਜ਼ ਹੈ। ਇਸ ਕਰਕੇ ਜਦ ਮੈਂ ਮਾਇਆ ਦਿੰਦਾ ਉਹ ਹਮੇਸ਼ਾ ਹੀ ਰਿਜੈਕਟ ਕਰ ਦਿੰਦੇ ਨੇ, ਲੈਂਦੇ ਨਹੀਂ। ਮੈਂ ਵੀ ਬੜਾ ਔਖਾ। ਕਹਿੰਦੇ ਮਹਾਰਾਜ ਹੁਣ ਕਿੱਥੇ ਨੇ? ਕਹਿੰਦੇ ਉਹ ਲੱਕੜਾਂ ਚੁਗਣ ਗਏ ਹੋਏ। ਕਹਿੰਦੇ ਫਿਰ ਮਾਇਆ ਦੇਖ ਕੇ ਦੇਖ ਲਓ ਵੀ ਹੁਣ ਖਬਰਾਂ ਲੈ ਲੈਣ। ਕਹਿੰਦੇ ਨਾਮਦੇਵ ਬੁਲਾਉਣੇ ਔਖੇ ਹੋ ਜਾਂਦੇ ਨੇ, ਮੇਰਾ ਵੀ ਮਨ ਖਰਾਬ ਹੋ ਜਾਂਦਾ ਜਦ ਮੇਰੇ ਪਿਆਰੇ ਦਾ ਦਿਨ ਦੁਖਦਾ, ਮੇਰਾ ਵੀ ਨਾਲ ਦੁਖਦਾ। ਖੈਰ ਬਾਰ ਬਾਰ ਕਹਿਣ ਦੇ ਉੱਤੇ ਕਹਿਣ ਲੱਗੇ ਲਓ ਉਹ ਆਉਂਦੇ ਨੇ ਦੋਏ। ਅੱਗੇ ਭਰਾ ਚਲਿਆ ਆਉਂਦਾ ਤੇ ਪਿੱਛੇ ਉਹਦੇ ਭੈਣ ਹੈ। ਕਈਆਂ ਇਤਿਹਾਸਾਂ ਚ ਵੀ ਸ਼ਾਇਦ ਘਰ ਵਾਲੀ ਲਿਖਦੇ ਨੇ, ਕੋਈ ਵੀ ਹੋਇਆ ਦੋ ਪਿਆਰੇ ਨੇ ਪਰਮੇਸ਼ਰ ਦੇ। ਉਹ ਜਿਸ ਵਕਤ ਅੱਗੇ ਆਏ ਤਾਂ ਭਗਵਾਨ ਨੇ ਥੈਲੀ ਰੱਖ ਦਿੱਤੀ ਮੋਹਰਾਂ ਦੀ ਨੰਗੀ ਕਰਕੇ। ਉਹ ਜਿਸ ਵਕਤ ਰੰਗਾ ਪਹਿਲਾਂ ਆਉਂਦਾ ਤੇ ਉਹਨੇ ਆ ਕੇ ਕੀ ਦੇਖਿਆ ਵੀ ਥੈਲੀ ਪਈ ਆ, ਉੱਚੀ ਉੱਚੀ ਰੋਣ ਲੱਗ ਗਿਆ, ਕਹਿੰਦਾ ਨਾਗਣੀ 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 ਨਾਗਣੀ, ਚੱਕ ਕੇ ਪੈਰ ਨਾਲ ਮਿੱਟੀ ਪਾਉਣ ਲੱਗ ਗਿਆ ਵੀ ਕਿਤੇ ਭੈਣ ਨਾ ਇਸ ਗੱਲ ਦੇ ਵਿੱਚ ਆ ਜਾਵੇ ਪੈਸਿਆਂ ਦੇ ਵਿੱਚ। ਉੱਚੀ ਉੱਚੀ ਰੋਈ ਜਾਂਦਾ, ਕਹਿੰਦਾ ਭਗਵਾਨ ਅਜੇ ਵੀ ਨਹੀਂ ਸਾਡਾ ਖੇੜਾ ਛੱਡਦਾ, ਸਾਡੇ ਮਨਾਂ ਚੋਂ ਨਿਕਲਣਾ ਚਾਹੁੰਦਾ ਨਾਗਣੀ ਦੇ ਕੇ ਸਮਝ। ਤੇ ਨਾਗਣੀ ਨੇ ਸਾਰੇ ਸੰਸਾਰ ਨੂੰ ਖਾ ਲਿਆ, ਹੁਣ ਸਾਨੂੰ ਵੀ ਚਾਹੁੰਦਾ ਵੀ ਇਹਨਾਂ ਨੂੰ ਵੀ ਖਾ ਲਵੇ। ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਧਰੇ ਜਿਨ ਸੱਚ ਨਾਮ ਚਿੱਤ ਲਾਇਆ, ਸਾਰੇ ਸੰਸਾਰ ਨੂੰ ਖਾ ਗਈ। ਐਸਾ ਮਹਾਰਾਜ ਫਰਮਾਨ ਕਰਦੇ ਹਨ। ਮਾਇਆ ਮੋਹਣੀ ਮੋਹਣੀ ਨੇ, ਇਹ ਮਾਇਆ ਮੋਹਣੀ ਇਸਕੀ ਸੇਵਾ ਜੋ ਕਰੇ ਤਿਸੀ ਕੋ ਫਿਰ ਪਾਏ, ਗੁਰਮੁਖ ਕੋਈ ਗਾਰੂ ਜਿੰਦ ਦਲ ਮਨ ਲਾਈ ਪਾਏ। ਕਹਿਣ ਲੱਗਾ ਨਾਗਣੀ ਨਾਗਣੀ, ਭਗਵਾਨ ਨੇ ਨਾਗਣੀ ਛੱਡੀ, ਮਿੱਟੀ ਨਾਲ ਢੱਕ ਰਿਹਾ ਇਹਨਾਂ ਨੂੰ, ਉਹ ਵੀ ਆ ਗਈ ਬਾਂਕਾ ਵੀ। ਉਹ ਕਹਿਣ ਲੱਗੀ ਵੀਰਾ ਕੀ ਕਰਦੇ? ਕਹਿੰਦਾ ਭਗਵਾਨ ਨੇ ਨਾਗਣੀ ਛੱਡੀ। ਉਹ ਵੀ ਉੱਚੀ ਉੱਚੀ ਰੋਣ ਲੱਗ, ਤੂੰ ਮਿੱਟੀ ਕਿਉਂ ਪਾਉਣਾ? ਕਹਿੰਦਾ ਤੈਨੂੰ ਨਾ ਡੰਗ ਮਾਰੇ। ਉਹ ਰੋਈ ਜਾਂਦੀ ਹੈ, ਉਹ ਕਹਿੰਦਾ ਤੈਨੂੰ ਤਾਂ ਕੁਛ ਕਰਿਆ ਹੀ ਨਹੀਂ ਇਹਨੇ, ਡੰਗ ਤਾਂ ਮੈਨੂੰ ਮਾਰਨਾ ਸੀ, ਤੂੰ ਕਿਉਂ ਰੋਈ ਜਾਂਦੀ ਹੈ? ਕਹਿੰਦੀ ਮੈਂ ਤਾਂ ਰੋਨੀ ਆ, ਤੈਨੂੰ ਅਜੇ ਮਾਇਆ ਤੇ ਮਿੱਟੀ ਦੇ ਵਿੱਚ ਫਰਕ ਨਜ਼ਰ ਆਉਂਦਾ ਸੋਨੇ ਤੇ ਮਿੱਟੀ ਚ, ਕਿਉਂਕਿ ਅਵਸਥਾ ਨਹੀਂ ਅਜੇ ਤੈਨੂੰ ਮਿਲੀ। ਮੈਂ ਤਾਂ ਰੋਨੀ ਆ ਵੀਰਾ, ਅਜੇ ਤੂੰ ਹੇਠਾਂ ਫਿਰਦਾ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਗ ਕਹਾਵੈ, ਤੈਸਾ ਹਰਕ ਤੈਸਾ ਸੋਗ ਸਦਾ ਆਨੰਦ ਤੈਨਾ ਹੈ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਬਮਾਨ, ਤੈਸਾ ਰੰਗ ਤੈਸਾ ਰਜਾਨ, ਜੋ ਵਰਤਾਈ ਸਾਈ ਜੁਗਤ ਨਾਨਕ ਉਹ ਪੁਰ ਕਹੀਐ ਜੀਵਨ। ਵੀਰਾ ਜੀਵਨ ਮੁਕਤੀ ਦੀ ਅਵਸਥਾ ਨਹੀਂ ਤੈਨੂੰ ਪ੍ਰਾਪਤ ਹੋਈ, ਤੈਨੂੰ ਸੋਨੇ ਤੇ ਮਿੱਟੀ ਚ ਭੇਤ ਨਜ਼ਰ ਆਉਂਦਾ, ਮੈਂ ਤਾਰ ਹੋਣੀ ਹੈ। ਦੋਏ ਰੋਈ ਜਾਂਦੇ, ਭਗਵਾਨ ਪ੍ਰਗਟ ਹੋਏ, ਬਹੁਤ ਲਾਡ ਲਾਇਆ, ਨਹੀਂ ਹੁਣ ਨੀ ਮੈਂ ਕਰਾਂਗਾ, ਕਦੇ ਨੀ ਕਰਾਂਗਾ, ਇਹ ਤਾਂ ਭਗਤ ਨੇ ਕਹਿਤਾ ਸੀ, ਮੈਂ ਤਾਂ ਉਹਨੂੰ ਦਿਖਾਇਆ ਤਜਰਬਾ ਕਰਕੇ ਬਈ ਮੇਰੇ ਬਗੈਰ ਚਾਹੁੰਦੇ ਹੀ ਕਿਸੇ ਨੂੰ ਨੀ, ਮੇਰੇ ਪਿਆਰ ਦੇ ਵਿੱਚ ਰੱਤੀ ਵੀ ਬਿਲਮ ਨੀ ਚਾਹੁੰਦੇ, ਇਤਨੀ ਮੰਝ ਨਾ ਸਮਾਵਨੀ ਜੇ ਗੱਲ ਪਹਿਲਾ ਹਾਰ, ਹੋਰਾਂ ਜਿੰਨੀ ਵੀ ਮੰਝ ਨੀ ਚਾਹੁੰਦੇ। ਮੈਂ ਕਹਿੰਦਾ ਕੀ ਕਰਾਂ? ਨਾਮਦੇਵ ਕਹਿਣ ਲੱਗਿਆ, ਹੇ ਪ੍ਰਭੂ ਤੁਸੀਂ ਮੈਨੂੰ ਇੱਕ ਗੱਲ ਦੱਸ ਸਕਦੇ ਹੋ? ਇੱਥੇ ਤਾਂ ਚਲੋ ਮੰਜਾ ਹੁਣ ਬਣਿਆ ਥੋੜੇ ਸਾਲਾਂ ਤੋਂ, ਤੁਸੀਂ ਇੱਥੇ ਰਹਿੰਦੇ ਹੋ, ਤੁਹਾਡਾ ਕੋਈ ਟਿਕਾਣਾ ਹੈ ਰਹਿਣ ਦਾ? ਕਹਿੰਦੇ ਨਾਮਦੇਵ ਇਹ ਗੱਲ ਨਹੀਂ ਮੈਂ ਦੱਸਣੀ ਤੈਨੂੰ। ਕਹਿੰਦੇ ਸੱਚੇ ਪਾਤਸ਼ਾਹ ਭੇਤ ਲਗਾਉਣਾ ਮੇਰੇ ਤੇ? ਕਹਿੰਦੇ ਨਹੀਂ ਨਾਮਦੇਵ, ਮੈਂ ਆਪਣੇ ਜਵਾਨ ਨਾਲ ਅੱਜ ਤੱਕ ਨਹੀਂ ਕਿਸੇ ਨੂੰ ਦੱਸਿਆ। ਕਹਿੰਦੇ ਫੇਰ ਕੀ ਹੋਜੂ ਜੇ ਜਵਾਨ ਨਾਲ ਦੱਸ ਦੇਗਾ? ਹੇ ਪ੍ਰਭੂ ਤੁਹਾਨੂੰ ਤਾਂ ਮੇਰੇ ਵਰਗਿਆਂ ਨੂੰ ਦੱਸ ਦੇਣਾ ਹੀ ਚਾਹੀਦਾ, ਮੇਰੇ ਤੋਂ ਵੀ ਭੇਤ ਲਗਾਉਂਦੇ ਹੋ। ਕਹਿੰਦੇ ਨਹੀਂ ਨਾਮਦੇਵ, ਜੇ ਮੈਂ ਦੱਸਦਾ ਨਾ ਤਾਂ ਨਾ ਤੈਂ ਰਹਿਣਾ, ਨਾ ਸੰਸਾਰ ਨੇ ਰਹਿਣਾ ਤੇ ਨਾ ਮੈਂ ਰਹਿਣਾ। ਕਹਿੰਦਾ ਇਹਦੀ ਗੱਲ? ਕਹਿੰਦੇ ਹਾਂ, ਆਪਾਂ ਤਿੰਨਾਂ ਨੇ ਨਹੀਂ ਰਹਿਣਾ, ਨਾ ਸੰਸਾਰ ਰਹੇ, ਨਾ ਤੂੰ ਰਹੇ, ਨਾ ਮੈਂ ਰਹਾਂ। ਕਹਿੰਦੇ ਬੜੀ ਸਮੱਸਿਆ ਮਹਾਰਾਜ, ਫਿਰ ਇਹ ਤਾਂ ਦੱਸਣਾ ਚਾਹੀਦਾ। ਕਹਿੰਦੇ ਮੈਂ ਨਹੀਂ ਦੱਸਦਾ, ਮੇਰੇ ਸੰਤ ਦੱਸਦੇ ਨੇ ਹਾਕਾਂ ਮਾਰ ਮਾਰ ਕੇ, ਉਹ ਦੱਸਦੇ ਨੇ, ਦੁਨੀਆਂ ਸੁਣਦੀ ਨਹੀਂ ਹੈ, ਦੁਨੀਆਂ ਸੁਣਦੀ ਨਹੀਂ ਉਹਨਾਂ ਦੀ ਗੱਲ। ਕਹਿੰਦੇ ਉਹ ਦੱਸੀ ਜਾਂਦੇ ਨੇ। ਮੈਂ ਬਥੇਰਾ ਕਹਿੰਦਾ ਵੀ ਦੱਸੋ ਨਾ ਇਹਨਾਂ ਨੂੰ, ਪਰਖੋ, ਪਰਖ ਪੁਰਖ ਕੇ ਫੇਰ ਦੱਸੋ। ਕਹਿੰਦੇ ਸੰਤ ਇੰਨੇ ਦਿਆਲੂ ਨੇ, ਕਹਿੰਦੇ ਇਹਨਾਂ ਦਾ ਜਨਮ ਐਵੇਂ ਲੰਘ ਜਾਏਗਾ ਜੇ ਇਹਨਾਂ ਨੂੰ ਪਤਾ ਨਾ ਲੱਗਿਆ ਇਹ ਭਗਵਾਨ ਤੂੰ ਰਹਿੰਦਾ ਕਿੱਥੇ। ਕਹਿੰਦਾ ਫੇਰ ਮੈਨੂੰ ਕੌਣ ਦੱਸੂਗਾ? ਕਹਿੰਦੇ ਤੈਨੂੰ ਸੰਤ ਦੱਸਣਗੇ, ਮੈਂ ਨਹੀਂ ਦੱਸਦਾ। ਕਿਉਂ? ਮੇਰੇ ਮੈਂ ਚਾਰ ਚਾਰ ਲਈ ਉਹਨਾਂ ਨੂੰ ਫੜਾ ਦਿੱਤੀ। ਬਿਨ ਸ਼ਬਦ ਅੰਤਰ ਅੰਧੇਰਾ, ਨਾ ਵਸ ਲਏ ਨਾ ਚੁੱਕੇ ਫੇਰਾ, ਸਤਗੁਰ ਹੱਥ ਕੁੰਜੀ ਹੋਰ ਦਰ ਖੁੱਲੇ, ਨਾ ਹੀ ਗੁਰ ਪੂਰੇ ਭਾਗ ਮਿਲਾਵ ਲਏ। ਮੈਂ ਆਪਣੇ ਪਿਆਰਿਆਂ ਨੂੰ ਕੁੰਜੀ ਦੇ ਤੀ ਆਪਣੇ ਟਿਕਾਣੇ ਦੀ, ਉਹ ਦੱਸ ਦਿੰਦੇ ਨਾਲੇ ਪਹੁੰਚਾ ਦਿੰਦੇ ਨੇ ਉੱਥੇ। ਕਹਿੰਦੇ ਮੈਂ ਕਿੱਥੋਂ ਪੁੱਛਾਂ? ਕਹਿੰਦੇ ਗਿਆਨੇਸ਼ਵਰ ਜੀ ਨੇ, ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਨੇ, ਉਹਨਾਂ ਦੇ ਨਾਲ ਗੱਲ ਕਰ, ਉਹ ਤੈਨੂੰ ਦੱਸ ਦੇਣਗੇ। ਉੱਥੇ ਨਾਮਦੇਵ ਜੀ ਦੂਸਰੇ ਦਿਨ ਜਾਂਦੇ ਨੇ ਤਾਂ ਉੱਥੇ ਗਏ, ਜਿਸ ਵਕਤ ਉਹ ਨਦੀ ਦੇ ਵਿੱਚ ਖੜੇ ਨੇ, ਇੱਕ ਪੈਰ ਤਾਂ ਪਾਣੀ ਵਿੱਚ ਰੱਖਿਆ, ਇੱਕ ਪੱਥਰ ਹੈ ਉੱਥੇ ਧਾਰੀ ਵਾਲਾ ਜਿਹਨੂੰ ਨਾਮਦੇਵ ਜੀ ਇਸ਼ਟ ਕਰਕੇ ਮੰਨਦਾ ਸੀ, ਉਹਦੇ ਉੱਤੇ ਪੈਰ ਰੱਖਿਆ, ਡੰਡਾ ਹੱਥ ਵਿੱਚ ਹੈ, ਖੁੰਡਾ ਹੈ, ਉਹ ਖੁੰਡੇ ਦੇ ਸਾਰੇ ਖੜੇ ਨੇ ਆਪਣੀ ਮੌਤ ਚ ਖੜੇ। ਇਹ ਨਾਮਦੇਵ ਜੀ ਜਦ ਕੋਲ ਗਿਆ, ਕਹਿੰਦਾ ਹੈ ਮੈਨੂੰ ਕਿਸੇ ਜੇ ਸੰਤ ਕੋਲ ਭੇਜਤਾ ਤਾਂ ਨਾਸਤਕ ਹੈ, ਇਹ ਤਾਂ ਬੀਠਲ ਦੇ ਉੱਤੇ ਪੈਰ ਰੱਖੀ ਖੜਾ ਹੈ, ਇਹ ਤੇ ਮੈਂ ਗੱਲ ਪੁੱਛਾਂ? ਬਿਲਕੁਲ ਨਹੀਂ, ਇਹ ਤਾਂ ਮੇਰੇ ਨਾਲ ਮਖੌਲ ਕਰਿਆ, ਰੋਣ ਲੱਗ ਗਿਆ ਨਾਮਦੇਵ ਪਾਸੇ ਜਾ ਕੇ। ਕਹਿਣ ਲੱਗਾ ਪ੍ਰਭੂ ਪ੍ਰਗਟ ਹੋਏ, ਕਹਿੰਦੇ ਨਾਮਦੇਵ ਕਿਉਂ ਰੋਈ ਜਾਂਦਾ? ਕਹਿੰਦਾ ਮੈਂ ਤਾਰ ਹੁੰਦਾ, ਤੁਸੀਂ ਮੈਨੂੰ ਨਾਸਤਕ ਕੋਲ ਭੇਜਤਾ। ਹੇ ਪ੍ਰਭੂ, ਉਹ ਤਾਂ ਤੇਰੇ ਉੱਤੇ ਹੀ ਪੈਰ ਰੱਖੀ ਖੜਾ ਸੀ। ਕਹਿੰਦੇ ਨਾਮਦੇਵ ਤੈਨੂੰ ਭੁਲੇਖਾ, ਮੈਂ ਪੱਥਰਾਂ ਚ ਨਹੀਂ ਰਹਿੰਦਾ, ਜਾਓ ਹੀ ਦੱਸੋ ਤੈਨੂੰ ਮੈਂ ਰਹਿੰਦਾ ਕਿੱਥੇ। ਕਹਿੰਦਾ ਮਹਾਰਾਜ, ਉਹ ਤੇ ਮੈਂ ਕਿਉਂ ਕਿਵੇਂ ਪੁੱਛਿਆ? ਉਹ ਤਾਂ ਹੈ ਨਾਸਤਕ, ਕਹਿੰਦੇ ਤੈਨੂੰ ਭੁਲੇਖਾ ਹੈ, ਉਹ ਮੇਰਾ ਅੱਤ ਪਿਆਰਾ, ਮੇਰਾ ਹੀ ਰੂਪ ਹੈ, ਮੇਰੇ ਤੋਂ ਬਾਹਰ ਨਹੀਂ ਹੈ, ਉਹ ਹਰ ਵਕਤ ਮੇਰੇ ਚ ਰਹਿੰਦਾ ਭੇਦ ਵਸਤਾ ਦਾ, ਤੇ ਉਹਦਾ ਤੇ ਮੇਰਾ ਕੋਈ ਫਰਕ ਨਹੀਂ ਹੈ।
ਸਾਈ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਨਾਮ ਨਾਮ। ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ ਸਾਈਂ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ
ਭੇਦ ਨਾ ਜਾਣੋ ਮੂਲ ਸਾਈ ਜੇ ਆ ਤਾਂ ਰੱਬ ਵਰਗੇ ਹੀ ਹੁੰਦੇ ਨਾਮਦੇਵ ਉਹਨੂੰ ਨਾਸਤਕ ਨਾ ਕਹਿ ਤਾਂ ਮੇਰੇ ਵਰਗਾ ਹੀ ਹੈ ਜਾ ਮੈਂ ਕਹਿ ਦਿੰਦਾ ਦੂਸਰੇ ਦਿਨ ਫੇਰ ਗਿਆ ਤਾਂ ਦੂਰੋਂ ਹੀ ਆਵਾਜ਼ ਦਿੱਤੀ ਸੰਤ ਜੀ ਨੇ ਗਿਆਨੇਸ਼ਰ ਜੀ ਨੇ ਕਹਿੰਦੇ ਆ ਜਾ ਤੇਰੀ ਸਿਫਾਰਿਸ਼ ਪਹੁੰਚ ਗਈ ਮੇਰੇ ਕੋਲ ਕਹਿੰਦੇ ਕੱਲ੍ਹ ਕਿਉਂ ਮੁੜ ਗਿਆ ਸੀ ਦੱਸ ਕਹਿੰਦਾ ਮਹਾਰਾਜ ਆਪਨੇ ਬੀਠਲ ਤੇ ਪੈਰ ਧਰਿਆ ਹੋਇਆ ਸੀ ਮੇਰਾ ਇਸ਼ਕ ਹੈ ਕਹਿੰਦੇ ਐ ਦੱਸ ਕਦੇ ਸਾਧੂਆਂ ਦੀ ਤਾਂ ਸੰਗਤ ਕੀਤੀ ਹੈ ਕਹਿੰਦਾ ਹਾਂ ਮਹਾਰਾਜ ਹਮੇਸ਼ਾ ਹੀ ਸੰਗਤ ਕਰਦਾ ਬੜੇ ਬੜੇ ਮਹਾਂਪੁਰਖਾਂ ਦੇ ਮੈਂ ਵੀ ਜਾਣਾ ਮਹਾਂਪੁਰਖ ਮੇਰੇ ਕੋਲ ਵੀ ਆਉਂਦੇ ਐ ਅਸੀਂ ਸੰਗਤ ਕਰਦੇ ਰਹਿੰਦੇ ਕਹਿਣ ਲੱਗੇ ਫਿਰ ਉਹਨਾਂ ਨੇ ਕਦੇ ਦੱਸਿਆ ਵੀ ਰੱਬ ਕਿੱਥੇ ਰਹਿੰਦਾ ਕਹਿੰਦੇ ਹਾਂ ਮਹਾਰਾਜ ਕਹਿੰਦੇ ਉਹ ਆਏ ਕਹਿੰਦੇ ਨੇ ਸੰਤ ਵੀ ਰੱਬੇ ਹੈ ਸਾਰੇ ਰੱਬੇ ਹੈ ਹੋਰ ਕੋਈ ਹੈ ਨੀ ਜੈ ਜੈ ਦੇਖੋ ਤੈ ਹਜ਼ੂਰ ਦੂਰ ਕਦੇ ਨਾ ਜਾਈ ਰੱਬ ਰਿਹਾ ਸਰਵੱਤਰ ਮੈਂ ਮਨ ਕਿਸੇ ਤੇ ਆਈ ਕਹਿੰਦੇ ਫਿਰ ਮੇਰੇ ਵਿੱਚ ਆਏਗਾ ਕਹਿੰਦਾ ਹਾਂ ਪੱਥਰ ਜਾਏਗਾ ਕਹਿੰਦਾ ਹਾਂ ਮੇਰੇ ਪੈਰ ਚ ਕਹਿੰਦਾ ਉਹਦੇ ਤੇਰੇ ਚ ਕਹਿੰਦਾ ਉਹਦੇ ਫਿਰ ਮੈਨੂੰ ਐਂ ਦੱਸ ਕਿਹੜਾ ਕਿਹਦੇ ਉੱਤੇ ਖੜਾ ਸੀਗਾ ਪਿਆਰਿਆ ਇੱਥੇ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਨੀ ਐਵੇਂ ਮਾਇਆ ਨੇ ਭਰਮ ਪਾਏ ਹੋਏ ਨੇ ਇੱਕ ਭਗਵਾਨ ਬਣਾਤਾ ਇੱਕ ਤੂੰ ਬਣਾਤਾ ਇੱਕ ਸੰਸਾਰ ਬਣਾਤਾ ਹੈ ਨੀ ਇਹ ਤਿੰਨੇ ਚੀਜ਼ਾਂ ਨੀ ਹੈ ਇੱਥੇ ਇੱਕੋ ਹੀ ਪਰਮੇਸ਼ਰ ਹੈ ਹੋਰ ਹੈ ਕੋਈ ਜਾ ਤੈਨੂੰ ਅਸੀਂ ਭੇਤ ਦੇ ਤਾ ਭੇਤ ਨਹੀਂ ਦਿੱਤਾ ਨਾਲ ਸ਼ਕਤੀ ਨਾਲ ਨੇਤਰ ਖੋਲ ਦਿੱਤੇ ਗੁਰੇ ਦਿਖਾਇਓ ਲੋਏ ਨਾ ਈਤਾ ਉਤਾ ਘੱਟ ਘੱਟ ਤੂੰ ਹੀ ਮੋਏ ਨਾ ਕਹਿੰਦੇ ਨਾਮਦੇਵ ਇੱਥੇ ਪਰਮੇਸ਼ਰ ਤੋਂ ਬਗੈਰ ਹੋਰ ਹੈ ਨੀ ਵਿਚਾਰ ਕਰਕੇ ਦੇਖ ਲੈ ਕਿਸ ਚੀਜ਼ ਨੂੰ ਤੂੰ ਆਪਣਾ ਆਪ ਸਮਝਦੇ ਕਹਿ ਸੰਤੋ ਮੈਂ ਤਾਂ ਸਰੀਰ ਨੂੰ ਇਹ ਸਮਝਦਾ ਆਪਣਾ ਇਹ ਕਹਿੰਦੇ ਸਰੀਰ ਤਾਂ ਤਿੰਨ ਅਵਸਥਾ ਨੇ ਬਾਲ ਜਵਾਨੀ ਔਰ ਬਿਰਧ ਫੁਰ ਤਿੰਨ ਅਵਸਥਾ ਚ ਜਦ ਤੂੰ ਸੰਸਾਰ ਤੇ ਨਹੀਂ ਸੀ ਆਇਆ ਜਦ ਵੀ ਤੂੰ ਸੀਗਾ, ਜਦ ਤੇਰਾ ਸਰੀਰ ਨਹੀਂ ਹੋਣਾ ਜਦ ਵੀ ਤੂੰ ਆਏਗਾ, ਫਿਰ ਤੂੰ ਕੌਣ ਹੋਇਆ? ਮਹਾਰਾਜ ਆਪ ਕਿਰਪਾ ਕਰਕੇ ਕਹਿੰਦੇ ਦੇਖ, ਨਾ ਤਾਂ ਤੂੰ ਕੋਈ ਇੰਦਰ ਹੈ, ਨਾ ਅੱਖ ਹੈ, ਨਾ ਕੰਨ ਹੈ, ਨਾ ਨੱਕ ਹੈ, ਨਾ ਤੂੰ ਜੀਭ ਹੈ, ਨਾ ਕੋਈ ਹੋਰ ਹੱਥ ਪੈਰ ਹੈ, ਨਾ ਤੂੰ ਇਹਨਾਂ ਪੰਜਾਂ ਵਿੱਚ ਤੱਤਾਂ ਵਿੱਚੋਂ ਕੋਈ ਤੱਤ ਹੈ, ਨਾ ਤੂੰ ਮਿੱਟੀ ਹੈ, ਨਾ ਤੂੰ ਪਾਣੀ ਹੈ, ਨਾ ਤੂੰ ਅੱਗ ਹੈ, ਨਾ ਤੂੰ ਹਵਾ ਹੈ, ਨਾ ਤੂੰ ਆਕਾਸ਼ ਹੈ। ਮੰਨਦਾ? ਕਹਿੰਦਾ ਇਹ ਮਸ਼ੀਨ ਚੱਲਦੀ ਹੈ, ਪ੍ਰਾਣਾਂ ਦੇ ਬਲ ਨਾਲ ਪਾਵਰ ਹੈ। ਕਹਿੰਦੇ ਪੰਜ ਪ੍ਰਾਣ ਨੇ, ਪ੍ਰਾਣ, ਪਾਨ, ਉਦਾਨ, ਬਿਆਨ, ਸਮਾਨ, ਇਹ ਆਪਣਾ ਆਪਣਾ ਕੰਮ ਕਰਦੇ ਨੇ। ਇਹ ਜਦ ਨਿਕਲ ਜਾਂਦੇ ਨੇ ਤਾਂ ਮਸ਼ੀਨ ਖਤਮ ਹੋ ਜਾਂਦੀ ਹੈ, ਫੇਰ ਨਹੀਂ ਚੱਲਦੀ। ਉਹ ਪ੍ਰਾਣ ਵੀ ਤੂੰ ਨਹੀਂ ਹੈ, ਪ੍ਰਾਣ ਦੇ ਉੱਤੇ ਮਨ ਹੋਇਆ ਕਰਦਾ। ਮਨ ਨੂੰ ਆਪਾਂ ਕਹਿੰਦੇ ਹਾਂ ਨਾ ਮੇਰਾ ਮਨ ਨਹੀਂ ਟਿਕਦਾ, ਕਹਿੰਦੇ ਹਾਂ ਫਿਰ ਮੇਰਾ ਅੱਡ ਹੋ ਗਿਆ, ਮਨ ਅੱਡ ਹੋ ਗਿਆ, ਮਨ ਵੀ ਤੂੰ ਨਹੀਂ ਹੈ। ਫਿਰ ਬੁੱਧੀ ਦੇ ਵਿੱਚ ਮਮਤਾ ਧਾਰਨ ਕਰਦੇ ਹਾਂ, ਮੇਰੀ ਬੁੱਧੀ ਕੋਈ ਬਹੁਤੀ ਚੰਗੀ ਨਹੀਂ, ਫਲਾਣੇ ਦੀ ਬੁੱਧੀ ਜਿਹੜੀ ਆ ਬੜੀ ਚੰਗੀ ਹੈ, ਤਾਂ ਮੇਰੇ ਵਿੱਚ ਵੀ ਆਪਣੀ ਮਮਤਾ ਧਾਰਨ ਕਰੀ, ਬੁੱਧੀ ਵੀ ਆਪਾਂ ਨਾ ਹੋਈ। ਨਾਮਦੇਵ ਅੱਗੇ ਆਉਂਦਾ ਚਿੱਤ, ਚਤੁਸ਼ਟਾ ਅੰਤੁਸ਼ ਕਰਨ ਦੇ ਚਾਰ ਹਿੱਸੇ ਹੁੰਦੇ ਨੇ, ਮਨ, ਚਿੱਤ, ਬੁੱਧ ਤੇ ਮੈਂ ਭਾਵ। ਉਹ ਚਿੱਤ ਫੀਲਿੰਗ ਕਰਨ ਵਾਲਾ ਇੰਸਟਰੂਮੈਂਟ ਹੈ, ਮੇਰਾ ਚਿੱਤ ਅੱਜ ਖੁਸ਼ ਹੈ, ਮੇਰਾ ਚਿੱਤ ਅੱਜ ਬੜਾ ਨਾਰਾਜ਼ ਹੈ। ਤੂੰ ਤਾਂ ਨੀ ਨਾ ਚਿੱਤ ਕਹਿੰਦਾ? ਨਹੀਂ, ਕਹਿੰਦੇ ਇਹਦੇ ਉੱਤੇ ਆ ਗਈ ਮੈਂ ਆ ਗਿਆ ਨਾ, ਹੁਣ ਸਮਝ ਆ ਗਈ। ਕਹਿੰਦਾ ਹੁਣ ਆਈ ਆ ਸਮਝ, ਗਾ ਵੀ ਨਾ ਤਾਂ ਮੈਂ ਸਰੀਰ ਹਾਂ, ਨਾ ਮੈਂ ਪ੍ਰਾਣ ਹਾਂ, ਨਾ ਮੈਂ ਮਨ ਹਾਂ, ਨਾ ਮੈਂ ਬੁੱਧੀ ਹਾਂ, ਨਾ ਮੈਂ ਚਿੱਤ ਹਾਂ, ਆਹ ਮੈਂ ਹੈਗਾ ਮੈਂ। ਕਹਿੰਦੇ ਜਿਹੜਾ ਮੈਂ ਨਾ, ਇਹ ਝੂਠਾ ਪਰਛਾਵਾਂ, ਇਹ ਅਸਲੀ ਨਹੀਂ ਹੈ, ਇਹਨੇ ਰੱਬ ਨੂੰ, ਇਹਨੂੰ ਮੈਂ ਕਹਿੰਦੇ ਨੇ। ਇਹ ਜਿਹੜਾ ਮੈਂ ਭਾਵਨਾ ਤੇਰੇ ਵਿੱਚ ਜਾਗੀ ਹੈ, ਇਹਨੇ ਰੱਬ ਨੂੰ ਤੇਰੇ ਨਾਲੋਂ ਅੱਡ ਕਰਕੇ ਪਤਾ ਹੀ ਕੀ ਕਰਿਆ? ਇੱਕ ਤਾਂ ਨਾਮਦੇਵ ਬਣ ਗਿਆ। ਕਹਿੰਦਾ ਹਾਂ, ਇੱਕ ਬਣ ਗਿਆ ਰੱਬ। ਕਹਿੰਦਾ ਉਹ ਵੀ ਠੀਕ ਹੈ, ਤੇ ਇੱਕ ਬਣ ਗਿਆ ਸੰਸਾਰ। ਤੇਰੇ ਰੱਬ ਨੇ ਕਿਹਾ ਸੀ ਨਾਮਦੇਵ, ਜੇ ਮੈਂ ਦੱਸ ਦਿੱਤਾ ਨਾ ਮੈਂ ਕੌਣ ਆ, ਨਾ ਤਾਂ ਮੈਂ ਰਹਿਣਾ, ਨਾ ਤੈਂ ਰਹਿਣਾ, ਨਾ ਸੰਸਾਰ ਨੇ ਰਹਿਣਾ। ਹੁਣ ਚੱਲ ਇਹ ਤੇ ਅੱਗੇ, ਇਹ ਤੇ ਅੱਗੇ ਸਾਖੀ ਚੇਤਨ ਹੈ ਜਿਹੜਾ ਸਾਰੇ ਸੰਸਾਰ ਨੂੰ ਆਪੇ ਆਪਣੇ ਹੁਕਮ ਵਿੱਚ ਚਲਾ ਰਿਹਾ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ। ਇਹ ਜਿਹੜੀ ਪਰਛਾਵਾਂ ਵਾਲੀ ਮੈਂ, ਇਹ ਕਹਿੰਦਾ ਮੈਂ ਕਰਿਆ, ਮੇਰੀ ਕਦਰ ਨਹੀਂ ਪਾਈ ਕਿਸੇ ਨੇ। ਉਹ ਜਿਹੜੀ ਝੂਠੀ ਮੈਂ ਕਰਦਾ, ਇਹਨੂੰ ਜੰਮਣ ਮਰਨ ਇਹਨੂੰ ਇਹ ਹੈ, ਜਿਨ ਰਚ ਰਚਿਆ ਪੁਰਖ ਵਧਾਤੇ, ਨਾਲੇ ਮੈਂ ਪਾਈ, ਜਨਮ ਮਰਨ ਉਸੀ ਕੋ ਹੈ ਰੇ, ਉਹ ਆਵਾ ਜਾਈ। ਤੂੰ ਸ਼ੁੱਧ ਸਰੂਪ ਚੇਤਨ ਪਰਮਾਤਮਾ ਹੈ, ਤੂੰ ਆਤਮਾ ਹੈ, ਆਤਮਾ ਪਰਾਤਮਾ ਇੱਕ ਹੋ ਕਰੇ, ਅੰਤਰ ਕੀ ਦੁਰਦਾ ਅੰਤਰ। ਦੇਖ ਤੇਰਾ ਹੀ ਪਸਾਰਾ ਹੈ ਸਾਰੇ, ਤਾਂ ਆਪ ਹੀ ਪਸਰਿਆ ਹੋਇਆ ਪਾਰ ਬ੍ਰਹਮ ਕੇ ਸਗਲੇ ਥਾਂ, ਜਿੱਤ ਜਿੱਤ ਕਰ ਰੱਖੇ ਤੈਸਾ ਤਿੰਨ, ਆਪੇ ਕਰਨ ਕਰਾਵਨ ਜੋ ਪ੍ਰਭਾਵ ਹੈ ਸੋਈ ਸੁਣੋ, ਪਸਰੇ ਆਪ ਹੋਏ ਅਨਕਤਰਾ। ਨਾਮਦੇਵ, ਉਹਦਾ ਨਾਂ ਨੂੰ ਕੋਈ ਨਹੀਂ ਹੈ, ਉਹਦਾ ਨਾਂ ਕੇਵਲ ਸਤ ਨਾਮ ਹੈ, ਸਤ। ਉਹ ਸਤ ਆਪ ਏ ਫੈਲਿਆ ਹੋਇਆ, ਆਪਣਾ ਪਸਾਰਾ ਆਪ ਏ ਕਰ ਲਿਆ। ਜਿਵੇਂ ਦਰਖਤ ਬੋੜ ਦਾ ਬੀਜ ਹੁੰਦਾ ਨਾ, ਉਹ ਬੀਜ ਜਦ ਪਸਾਰਾ ਕਰਦਾ, ਦੇਖ ਕਿੱਦਾਂ ਬੋੜ ਬਣਦਾ, ਕਿੰਨੇ ਟਾਹਣੇ, ਕਿੰਨੇ ਪੱਤੇ, ਕਿੰਨੀਆਂ ਗੋਲਾਂ, ਜੇ ਉਹਨੂੰ ਗਾਹਾਂ ਗਾਹਾਂ ਜੜਾਂ ਲਾਈ ਜਾਓ, ਐਕੜਾਂ ਚ ਚਲਿਆ ਜਾਂਦਾ। ਐ ਹੀ ਪਰਮੇਸ਼ਰ ਹੈ, ਆਹ ਸਾਰਾ ਪਰਮੇਸ਼ਰ ਨੇ ਪਸਾਰਾ ਆਪ ਏ ਆਪਣਾ ਕੀਤਾ, ਤੇ ਸਾਨੂੰ ਭੁਲਾਉਣ ਵਾਸਤੇ ਜਿਨ ਰਚ ਰਚਿਆ ਪੁਰਖ ਵਧਾਤੇ, ਨਾਲੇ ਹੋ ਮੈਂ ਪਾਈ, ਜਨਮ ਮਰਨ ਉਸੀ ਕੋ ਹੈ ਰੇ, ਉਹ ਆਵਾਜਾਈ। ਇਹ ਹਉਮੈ ਦੇ ਉਹਲੇ ਪਰਮੇਸ਼ਰ ਲੁਕਿਆ ਬੈਠਾ, ਤੇ ਉਹਦਾ ਪਰਛਾਵਾਂ ਜਿਹੜਾ ਚੇਤਨ ਤੇ ਪੈਂਦਾ, ਉਹ ਐਵੇਂ ਹੀ ਫਰਜ਼ ਕਰ ਲਿਆ, ਮੈਂ ਹੈ ਨੀ, ਪਰਮੇਸ਼ਰ ਆ ਇੱਥੇ, ਦੁਆ ਕੋਈ ਨੀ। ਇੰਨੀ ਕਹਿਣ ਦੀ ਦੇਰ ਸੀ, ਸਮਾਧੀ ਲਾਗੀ ਨਾਮਦੇਵ ਦੀ, ਉੱਥੇ ਸਾਰੇ ਹੀ ਪਰਮੇਸ਼ਰ ਹੈ, ਪਰਮੇਸ਼ਰ ਦੇਖਦਾ, ਆਪ ਡਿਸੋਲਵ ਹੋ ਗਿਆ, ਆਪ ਨਹੀਂ ਰਿਹਾ, ਵੀ ਨਾਮਦੇਵ ਵੱਖਰਾ ਰਹਿ ਗਿਆ। ਤੂੰ ਤੂੰ ਕਰਤਾ ਤੂੰ ਹੁਆ, ਮੁਝਮੇ ਰਹਾ ਨਾ ਹੂੰ, ਜਬ ਆਪਾ ਪਰਚਾ ਮਿਟ ਗਿਆ, ਜਦ ਦੇਖਾ ਜਿੱਦਾਂ ਦੇਖਦਾ ਤੂੰ, ਤੂੰ ਹੈ ਹੀ ਨੀ, ਮਾਇਆ ਦਾ ਨਾਮ ਨਿਸ਼ਾਨ ਮਿਟ ਗਿਆ। ਉਹ ਜਿਹੜਾ ਪਹਿਲਾਂ ਸੰਸਾਰ ਸੀ ਉਹ ਵੀ ਮਿਟ ਗਿਆ, ਜਿਹੜਾ ਭਗਵਾਨ ਆਉਂਦਾ ਸੀ ਉਹ ਖਤਮੇ ਹੋ ਗਿਆ, ਹੁਣ ਰਹਿ ਕੇ ਗਿਆ ਭਗਵਾਨ ਹੈ, ਭਗਵਾਨ ਹੈ, ਇੱਥੇ ਦੁਆ ਕੋਈ ਹੈ ਨਹੀਂ। ਐਸ ਬਿਰਤੀ ਨਾਲ ਨਾਮਦੇਵ ਘਰ ਨੂੰ ਚਲਿਆ ਗਿਆ। ਸਮਾਧੀ ਲੱਗੀ ਰਹਿੰਦੀ ਹੈ, ਜਿਹਨੂੰ ਮਹਾਰਾਜ ਜੀ ਇਸ ਤਰ੍ਹਾਂ ਫਰਮਾਨ ਕਰ ਰਹੇ
ਸਹਿਜ ਸਮਾਧ ਲੱਗੀ ਲਿਵੇ ਅੰਤਰ ਸੋ ਰਸ ਸੋਲ ਜੀ ਜਾਣੈ ਸਹਿਜ ਸਮਾਧ ਲੱਗੀ ਲਿਵੇ ਅੰਤਰ ਸੋਲ ਜੀ ਜਾਣੈ
ਸਮਾਧ ਹੀ ਨੀ ਟੁੱਟਦੀ ਨਾਮ ਦੇਵ ਦੀ, ਹੁਣ ਦੂਜਾ ਤਾਂ ਰਿਹਾ ਹੀ ਨਾ ਉੱਥੇ ਕੋਈ। ਜਦ ਨੇਤਰ ਖੁੱਲਦੇ ਨੇ ਨੇਤਰੋ ਮੇਰੇ ਹਰ ਤੋਂ ਮੈਂ ਜੋ ਤਰੀ ਹਰ ਬਿਨਾਂ ਵਰਨਾ ਦੇਖੋ ਕੋਈ, ਹਰ ਬਿਨਾਂ ਵਰਨਾ ਦੇਖੋ ਕੋਈ, ਨਜ਼ਰੀ ਹਰ ਨੇ ਆ ਲਿਆ ਇਹ ਬਿਸੰਸਾਰ ਤੂੰ ਦੇ ਹਰ ਕਾ ਰੂਪ ਹੈ, ਰੂਪ ਨਜ਼ਰੀ ਆਇਆ। ਜਦੋਂ ਸਾਰਾ ਸੰਸਾਰ ਹਰੀ ਦਾ ਰੂਪ ਹੋ ਗਿਆ ਫਿਰ ਆਪ ਕੀ ਰਹਿ ਗਿਆ, ਆਪ ਵੀ ਰੱਬ ਪਰਮੇਸ਼ਰ ਦਾ ਰੂਪ ਹੋ ਗਿਆ। ਆਹ ਜਿਹੜਾ ਸੰਸਾਰ ਹੈ ਜੇ ਤੁਸੀਂ ਟੋਟੈਲਿਟੀ ਚ ਦੇਖਦੇ ਹੋ ਇਹੀ ਵਾਹਿਗੁਰੂ ਹੈ, ਜੇ ਇੰਡੀਵਿਜੁਐਲਿਟੀ ਚ ਦੇਖਦੇ ਹੋ ਤਾਂ ਇਹ ਹਮੈ ਦੀ ਸੋਝੀ ਹੈ, ਇਹਦੇ ਵਿਚ ਚੰਗੇ ਮੰਦੇ ਬੁਰੇ ਭਲੇ ਸਾਰੇ ਨੇ, ਸਾਧੂ ਮਹਾਤਮਾ ਸਭ ਨੇ ਗੁਰੂ ਪੀਰ। ਜਦ ਉੱਚੀ ਦ੍ਰਿਸ਼ਟੀ ਚ ਦੇਖੋਗੇ ਤੇ ਇੱਕੋ ਹੀ ਪਰਮੇਸ਼ੁਰ ਹੈ, ਨਾ ਕੋਈ ਹੋਇਆ ਨਾ ਕੋਈ ਹੋਣਾ ਨਾ ਕੋਈ ਹੋਏਗਾ। ਨੇਤਰ ਖੋਲ ਦਿੱਤੇ ਅੰਦਰ, ਨਾਮਦੇਵ ਘਰ ਆ ਗਿਆ, ਖਿਚੜੀ ਬਣਾਈ, ਬਣਾਉਣ ਤੋਂ ਬਾਅਦ ਕੋਠੀ ਵਿਚੋਂ ਘਿਓ ਕੱਢਣ ਚਲਿਆ ਗਿਆ ਵੀ ਖਿਚੜੀ ਚ ਪਾ ਕੇ ਖਾਈਏ। ਕੁੱਤਾ ਬੈਠਾ ਸੀ, ਉਹਨੇ ਪੌਣੇ ਦਾ ਪੌਣਾ ਮੂੰਹ ਚ ਲਿਆ, ਲੈ ਕੇ ਨੱਠ ਲਿਆ। ਨਾਮਦੇਵ ਨੇ ਘਿਓ ਕੱਢਿਆ, ਮਗਰੇ ਉਹ ਦੌੜਿਆ ਗਿਆ, ਕਈ ਮੀਲ ਲੰਘ ਗਏ, ਨਾ ਕੁੱਤਾ ਖੜੇ ਨਾ ਨਾਮਦੇਵ ਹਟੇ। ਨਾਮਦੇਵ ਦੀ ਦ੍ਰਿਸ਼ਟੀ ਪਰਪੱਕ ਹੋ ਗਈ, ਜਦ ਪਰਪੱਕ ਦ੍ਰਿਸ਼ਟੀ ਹੋ ਜਾਂਦੀ ਹੈ, ਬਾਬਾ ਭਾਗ ਸਿੰਘ ਦੀ ਦ੍ਰਿਸ਼ਟੀ ਪਰਪੱਕ ਹੋ ਗਈ, ਸ਼ੇਰਾਂ ਚ ਬਹਿ ਗਿਆ ਜਾ ਕੇ ਮੱਧ ਪ੍ਰਦੇਸ਼ ਕਾਛਾ ਕਾਨਾ ਜਿਹੜਾ ਹੈ ਉੱਥੇ, ਉਹ ਸ਼ੇਰ ਸਾਰੀ ਰਾਤ ਸੁੰਘੀ ਗਏ, ਉਹਨਾਂ ਨੂੰ ਵਹਿਮ ਨਾ ਹੋਇਆ ਕਿਉਂਕਿ ਦ੍ਰਿਸ਼ਟੀ ਦੇ ਵਿੱਚ ਦੂਆ ਨਹੀਂ ਸੀਗਾ, ਇੱਕੋ ਪਰਮੇਸ਼ਰ ਸੀ। ਨਾਮਦੇਵ ਜੀ ਪਿੱਛੇ ਜਾਂਦੇ ਨੇ, ਅੱਗੇ ਜਾ ਕੇ ਕੀ ਕੌਤਕ ਵਰਦਾ, ਕੁੱਤਾ ਖੜ ਗਿਆ, ਨਾਮਦੇਵ ਦੇ ਨੇਤਰਾਂ ਜਲਾ, ਹੇ ਪ੍ਰਭੂ ਐਨੀ ਕਾਲੀ ਤੁਸੀਂ ਦੁਖੀਓ ਖਾਣ ਲੱਗੇ ਸੀ। ਉਸ ਵੇਲੇ ਘਿਓ ਪਾਉਂਦਾ, ਘਿਓ ਪਾ ਕੇ ਜਦ ਅੱਗੇ ਨੂੰ ਰੱਖਿਆ, ਹੈਰਾਨ ਰਹਿ ਗਿਆ, ਜਿਹੜੇ ਪਰਮੇਸ਼ਰ ਨੂੰ ਮੰਨਦਾ ਸੀ ਉਹ ਅਜੇ ਦਰਸ਼ਨ ਸਾਹਮਣੇ ਆ ਗਿਆ, ਹੱਸ ਹੱਸ ਰਹੇ, ਕਹਿੰਦੇ ਨਾਮਦੇਵ ਤੈਂ ਮੈਨੂੰ ਕੁੱਤਿਆਂ ਚ ਵੀ ਪਛਾਣ ਲਿਆ। ਕਹਿੰਦਾ ਹੇ ਪ੍ਰਭੂ ਤੇਰੇ ਮਹਾਤਮਾ ਦੀ ਮਹਾਂਪੁਰਸ਼ ਦੀ ਕਿਰਪਾ ਹੋ ਗਈ, ਉਹਨੇ ਮੈਨੂੰ ਦੱਸ ਦਿੱਤਾ ਜੈ ਜੈ ਵੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਵੱਤਰ ਮੈਂ ਮਨ ਤਿਸੇ ਤੇ ਆਈ। ਇਹ ਤੂਤ ਨਹੀਂ ਵਿਛੜਾ ਜਿੱਦਾਂ ਜਿਹੜਾ ਵਿਛੜਦਾ ਹੀ ਨਹੀਂ ਹੈ, ਕਹਿੰਦੇ ਉਹ ਸੱਜਣ ਹੇ ਪ੍ਰਭੂ ਤੇਰੇ ਬਿਨਾਂ ਕੋਈ ਨਹੀਂ ਹੈ, ਇਸ ਤਰ੍ਹਾਂ ਦਾ ਬਚਨ ਕਰ
ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ ਸਾਰੀਆਂ ਕਟਾਂ ਦੇ ਵਿੱਚ ਰਾਮ ਬੋਲਦਾ ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ ਸਾਰੀਆਂ
ਮਾਟੀ ਕੁੰਜਰ ਚੀਟੀ ਭਾਂਜਣ ਹੈ ਬਹੁਤ ਨਾਨਾ ਸਾਵਰ ਜੰਗਮ ਕੀਤ ਪਤੰਗਮ ਘੱਟ ਘੱਟ ਰਾਮ ਸਮਾਨ ਏਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਚਾਰੇ ਪ੍ਰਣਵੈ ਨਾਮਾ ਭਏ ਨੇ ਕਾਮਾ ਕੋ ਰਾਗਲ ਕੋ ਦਸਾਰੇ ਇਹ ਤਾਂ ਇੱਕੋ ਹੀ ਵੈਗੁਰੂ ਦਾ ਖੇਲ ਹੋਇਆ ਉਹ ਪਰਮੇਸ਼ਰ ਜਿਹਨੂੰ ਅਸੀਂ ਬਾਹਰ ਭਾਲਦੇ ਹਾਂ ਬਾਹਰ ਢੂੰਡਣ ਤੇ ਝੂਠ ਪਰੇ ਗੁਰੂ ਘਰ ਹੀ ਮੈਂ ਦਿਖਾਇਆ ਸੀ ਸਰੀਰ ਵਿੱਚੋਂ ਹੀ ਨਿਕਲਿਆ ਉਹ ਜਦ ਨਿਕਲਿਆ ਜਿਹੜਾ ਟੋਲਦਾ ਸੀ ਉਹ ਖਤਮ ਹੋ ਗਿਆ ਕਿਉਂਕਿ ਉਹ ਝੂਠਾ ਸੀ ਪਰਛਾਵਾਂ ਸੀ ਮੈਂ ਮਰ ਗਈ ਮੈਂ ਮਰਨ ਦੇ ਬਾਅਦ ਕੀ ਹੋਇਆ ਇੱਕ ਸੰਤਾਂ ਦੇ ਕੋਲ ਬਹੁਤ ਕਾਲਾ ਜਗਿਆਸੂ ਆ ਗਿਆ ਕਹਿੰਦਾ ਮੈਨੂੰ ਰੱਬ ਖੁਦਾ ਮਿਲਾ ਦੋ ਕਹਿੰਦੇ ਉਹ ਤਾਂ ਕਰਮ ਉਪਾਸ਼ਨਾ ਗਿਆਨ ਵਿਗਿਆਨ ਮੰਜ਼ਿਲ ਦਰ ਮੰਜ਼ਿਲ ਪੌੜੀ ਦਾ ਡੰਡਾ ਧਾਰ ਡੰਡਾ ਚੜ੍ਹਨਾ ਪੈਂਦਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਟ ਭਾਗੀ ਪਾਏ ਐ ਥੋੜਾ ਹੁੰਦਾ ਵੀ ਇੱਕੋ ਦਿਨ ਰੱਬ ਮਿਲ ਜੇ ਥੋੜੀ ਤਾਕਤ ਨਹੀਂ ਹੈ ਜਾਂ ਤਾਕਤ ਆਉਣੀ ਹੈ ਫੇਰ ਉਸੇ ਵੇਲੇ ਪ੍ਰਗਟ ਹੋ ਜਾਂਦਾ ਕਹਿੰਦਾ ਨਹੀਂ ਜੀ ਮੈਨੂੰ ਤਾਂ ਛੇਤੀ ਮਿਲਾ ਦੋ ਕਹਿੰਦੇ ਛੇਤੀ ਮਿਲਣਾ ਖਜੂਰ ਤੇ ਚੜ ਜਾ ਉਹ ਖਜੂਰ ਦਾ ਸਿਖਰ ਚ ਲੈ ਗਿਆ ਬਹੁਤ ਹੀ ਉੱਚੀ ਸੀ ਖਜੂਰ ਕਹਿੰਦਾ ਚੜ ਗਿਆ ਮਹਾਰਾਜ ਕਹਿੰਦੇ ਮਾਰ ਛਾਲ ਜਾਂ ਛਾਲ ਮਾਰੀ ਰਸਤੇ ਚ ਕਹਿੰਦਾ ਹੋਮ ਹੂਆ ਸੰਤ ਕਹਿੰਦੇ ਹੋਮ ਹੂਆ ਖਦਾ ਹੂਆ ਆਹੀ ਝਗੜਾ ਸੀ ਤੇਰੀ ਹੋਮ ਦਾ ਜਦ ਮੈਂ ਮਰ ਗਈ ਫੇਰ ਪਰਮੇਸ਼ਰ ਰਹਿ ਗਿਆ ਪਰਮੇਸ਼ਰ ਆਪਣਾ ਖੇਲ ਆਪ ਕਰ ਰਿਹਾ ਸੰਤਾਂ ਨੂੰ ਇਸ ਗੱਲ ਦਾ ਭੇਤ ਹੈ ਸੰਸਾਰ ਨੂੰ ਚਾਹੇ ਭੇਤ ਦੱਸੀ ਜਾਓ ਤਾਂ ਵੀ ਉਹਨੂੰ ਐਤਵਾਰ ਨਹੀਂ ਆਉਂਦਾ ਕਿਉਂ ਮਹਾਰਾਜ ਕਹਿੰਦੇ ਜਾਂ ਤੈ ਮਨ ਗੁਰ ਕੀ ਪ੍ਰਤੀਤ ਤਿਸ ਜਾਣਾ ਵੈ ਹਰ ਪ੍ਰਭ ਚੀਜ਼ ਦੂਏ ਨੂੰ ਨਹੀਂ ਆਉਂਦਾ ਗੁਰੂ ਦੀ ਪ੍ਰਤੀਤ ਗੁਰੂ ਨੇ ਦੱਸਣਾ ਗੁਰੂ ਨੇ ਦਰਵਾਜ਼ਾ ਖੋਲਣਾ ਗੁਰੂ ਨੇ ਹੀ ਜਿਹੜੇ ਵੱਜਰ ਕਪਾਟ ਜਿਹੜੇ ਹੋਏ ਨੇ ਟੁੱਟਦੇ ਹੀ ਨਹੀਂ ਹੈ ਉਹ ਤੋੜਦਾ ਨਾਮ ਦੇ ਵਚਨ ਦੇ ਕੇ ਇਸ ਤਰ੍ਹਾਂ ਦੇ ਨਾਲ ਜੋ ਆਪਾਂ ਵਿਚਾਰਾਂ ਕਰੀਆਂ ਨੇ ਵੀ ਤਲਾਸ਼ ਜਿਸ ਦੇ ਮਨ ਵਿੱਚ ਪਹਿਲਾਂ ਤਲਾਸ਼ ਹੈ ਨਾ ਮਹਾਰਾਜ ਕਹਿੰਦੇ ਅਸੀਂ ਬਿਲ ਬਲਿਹਾਰ ਜਨ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਵਾਰ ਵਾਰ ਜਾਸਾ ਸਾਨੂੰ ਦਰਸ਼ਨਾਂ ਦੀ ਪਿਆਸ ਲੱਗੀ ਨਹੀਂ ਹੈ ਪੜ ਜਾਂਦੇ ਹਾਂ ਰੋਜ਼ ਭਾਈ ਪ੍ਰਾਪਤ ਮਾਨੁੱਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਕਿੰਨੇ ਪਾਠ ਕਰਦਾ ਕਹਿੰਦਾ ਸੁਖਮਨੀ ਸਾਹਿਬ ਦੇ ਮੈਂ ਤਾਂ ਪੰਜ ਪੰਜ ਪਾਠ ਰੋਜ਼ ਕਰਦਾ ਬਾਣੀਓ ਪੜ੍ਹਨੀ ਚਾਹੀਦੀ ਹੈ ਬਾਜੇ ਕਹੀ ਜਾਂਦੇ ਬਾਣੀ ਪੜੋ ਬਾਣੀ ਪੜੋ ਬਾਣੀ ਪੜੋ ਬਾਣੀ ਵਿਚਾਰ ਕੇ ਕਰੋ ਜਿਹੜਾ ਕੁਝ ਬਾਣੀ ਕਹਿੰਦੀ ਹੈ ਉਹ ਕਰੋ ਪ੍ਰਭ ਕਹਿ ਸਿਮਰਨ ਗਰਭ ਨਾ ਬਸੈ ਪ੍ਰਭ ਕਹਿ ਸਿਮਰਨ ਦੁਖ ਜਾਂਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਸਿਮਰੈ ਨਾਮ ਜਪਣਾ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤੇ ਮਮ ਤਨ ਸਾ ਸਾ ਸਿਮਰੋ ਗੋਬਿੰਦ ਉਹ ਕੋਈ ਤਰੀਕਾ ਹੋਣਾ ਹੈ ਸਾ ਸਾ ਸਿਮਰਨ ਦਾ ਯਾਦ ਰੱਖਣ ਦਾ ਬਾਣੀ ਪ੍ਰੇਰਦੀ ਹੈ ਭਾਈ ਭਜਨ ਕਰ ਤੂੰ ਨਾਮ ਜਪ ਨਾਮ ਜਪ ਨਾਮ ਜਪ ਅੰਦਰਲੀ ਖੋਜ ਕਰ ਕਾਇਰੇ ਬਨ ਖੋਜਨ ਜਾਈ, ਸਰਬਨਵਾਸੀ ਸਦਾ ਲੇਪਾ ਤੋਹੇ ਸੰਗ ਸਮਾਈ। ਪੋਪ ਮਤ ਜਿਉਂ ਵਾਸ ਵਰਤੈ, ਮੁਕਰ ਮੈਂ ਜੈਸੇ ਛਾਈ, ਤੈਸੇ ਹੀ ਅਰ ਪਸੇ ਨਿਰੰਤਰ ਘਾਟੀ ਖੋਜੋ ਪਾਈ। ਬਾਹਰ ਭੀਤਰ ਏਕੋ ਜਾਣੈ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਪਾਈ। ਜਿੰਨਾ ਚਿਰ ਆਪਾਂ ਨੀ ਚੀਨਿਆ ਜਾਂਦਾ, ਨਾਮ ਨੀ ਕੀਤਾ ਜਾਂਦਾ, ਸੁਰਤ ਸਥੂਲ ਸਰੀਰ ਨੂੰ ਛੱਡ ਕੇ ਸੂਖਮ ਮੰਡਲ ਚ ਨਹੀਂ ਜਾਂਦੀ, ਸੂਖਮ ਦੇ ਵਿੱਚੋਂ ਕਾਰਨ ਚ ਨਹੀਂ ਜਾਂਦੀ, ਕਾਰਨ ਦੇ ਵਿੱਚੋਂ ਜਦ ਹੀ ਆਤਮਾ ਦੇ ਮੰਡਲ ਚ ਨਹੀਂ ਪਹੁੰਚਦੀ। ਇਹ ਸੁਰਤ ਫੜੀ ਹੋਈ ਹੈ ਮਾਇਆ ਨੇ, ਇਹਨੂੰ ਸਮਝਾਈ ਜਾਓ। ਜਿੰਨਾ ਗਿਆਨ ਸਮਝਾਉਣਾ ਨਹੀਂ ਅਸਰ ਹੁੰਦਾ, ਸਾਰੀ ਜ਼ਿੰਦਗੀ ਸਿੱਖੀ। ਇਹ ਤਾਂ ਮਿਹਨਤ ਕਰਨੀ ਪੈਂਦੀ ਹੈ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾ ਨਾਨਕ ਤੇ ਮੁਕਜਲੇ ਕਹਿਤੀ ਛੁੱਟੀ ਨਾਲ। ਹੁਣ ਸਮਾਂ ਜਾਤ ਨਹੀਂ ਰਹਿੰਦਾ, ਸਾਰੇ ਪ੍ਰੇਮੀ ਨਾਲ ਸਾਹਿਬ ਜੀ ਵੱਲੋਂ ਪਾਈ
ਰਾਮ ਚੰਦਰ ਮਹਲਾ ਤੀਜਾ ਮੰਦਿਰ ਕਿਉਂ ਸਤਿਗੁਰ ਪ੍ਰਸਾਦ।